में यूपी की छोरी, लड़कियां पसंद मुझे देसी पर वो थी चिट्टी गोरी। दोनों सुनो एक स्टोरी जिसमें यूपी की छोरी, लड़कियां पसंद मुझे देसी पर वो थी चिट्टी गोरी। तौबा उसके कमर का नक्शा, मुझे चल गया उसका चस्का, लगा बिजली का झटका जब मैंने देखा उसका क्या। झुमझुम झुमका झुमझुम झुमका झुमझुम झुमका उसका झुमझुम झुमका झुमझुम झुमका झुमझुम झुमका झुमझुम झुमका झुमझुम झुमका झुमझुम झुमका उसका झुमका 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 झुमझुम झुमझुम झुम। तेरे बापू को बटा लो, तेरे घर पे डाका डाल लो, मुझको दे तू परमिशन, तुझको घर से उठा लो। तेरे बापू को बटा लो, तेरे घर पे डाका डाल लो, मुझको दे तू परमिशन, तुझको घर से उठा लो। झुमझुम झुमका झुमझुम झुमका झुमझुम झुमका उसका झुमझुम झुमका झुमझुम झुमका झुमझुम झुमका उसका झुमका 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 झुमझुम झुमझुम झुम।
अखीर नूं एक दिन वड्डे साहब रिटायर हो गए, जां एदां आख लवो कर दिते गए। कुर्सी दफ्तर चपड़ासी ड्राइवर सलाम सिफतां सलौतां प्रमोशनां सुख सहूलतां तोहफे सारा कुछ ही एक झटके नाल औ गया। सब तो वध तकलीफ दे सी गड्डी दा दरवाजा आप खोलना, अपना बैग भी आप चुकना, बिल तारन गए नीवी पा खलोते दा दिल रोण नूं करिया करे। गलत फहमी पाल रखी सी कि दफ्तर ते दुनिया मेरे बगैर एक तरह नाल रुक ही जानगे, क्योंकि सब तो अकलमंद मैं हाँ। जदों दफ्तर दा काम खड़ो गया तां सलाह पुछन ते जरूर ही आया करनगे, पर इन्ने दिन लंघ गए कोई भी नहीं आया, सारा कुछ उंज ही चलदा रहा। अगों आउंदा पुराना जूनियर कर्मचारी जदों उसनू देख कन्नी कट जाया करदा तां कालजे दा रुग भरिया जांदा, कदी पुराने दफ्तर गेड़ा मारन जांदा ता सने चपड़ासी सब दी एहो कोशिश के ए हुण छेती ही इथों चला जावे। अपने रवैये कारण सारे तो टुट गए ने, मिलनसार होण दी भी कोशिश जही करके देख लई। जन्मदिन व्याहां ते मंगने तक दियां वधाइयां भी दे के देख लईयां, पर ओ पहला वाली गल जही ना बनिया करे। धार्मिक होण दी नाकाम कोशिश करदियां गुरुद्वारे भी जाना शुरू कीता, पर वजदे सलूट ते वड्डी पोजिशन वाले सिजदे दिमाग विच कुछ होर वड़न ही नहीं देंदे सन। उम्मीद ही नहीं सी कि सारा कुछ इन्नी छेती बदल जाएगा। इस सारे चक्कर विच वाल डाई करने भी भुल गया। शीशे विच अपना आप असलियत तो भी ज्यादा बुढ़ा लगता देख निराशा दे आलम विच डुबदा जांदा। फिर घर वालियां ते ही अफसरी थोपन की कोशिश की, धियां पुत दूर दूर रहन लगे, दोते पोतरियां उसनू देख दौड़ जांदे। घर वाली तां पहला ही हिटलर दा खिताब दे चुकी सी, इथों तक के हथी पालिया कुत्ता भी देख मंजे हेठ फड़ जाया करदा। सारा दिन इंज ही सड़दा ना शुकरी दुनिया नू कोसदा होया आप भी दुखी अते बाकियां नू भी दुखी ही रखदा। जदों तक जीविया बस एहो कुछ ही हुंदा रहा। अजोके इंसान दी त्रासदी ना मरना चाहुंदा है अते ना ही रिटायर होना चाहुंदा है, बस हमेशा टीसी ते बने रहन दा गैर कुदरती शौक पाल बैठा है, मानसिक रोगी बन चुकया है। ਦੋਸਤੋ ਸਮਾਂ ਰਹਿੰਦੇ ਆਪਣੇ ਆਪ ਵਿੱਚ ਬਦਲਾਓ ਲਿਆਉਣਾ ਬੜਾ ਜ਼ਰੂਰੀ ਹੈ। ਇਹ ਥੋੜ ਚਿਰੀਆਂ ਅਫਸਰੀਆਂ ਵਾਲਾ ਸਦੀਵੀ ਨਸ਼ਾ ਚੜ੍ਹਾਉਂਦੀ ਹੋਈ ਬੋਤਲ ਕੰਧ ਨਾਲ ਮਾਰ ਕੇ ਤੋੜ ਦਿਓ। ਆਕੜ ਤੇ ਦਿਖਾਵਾ ਛੱਡੋ, ਦੋਸਤ ਬਣਾਓ ਦੂਸਰਿਆਂ ਵਾਸਤੇ ਅਤੇ ਦੂਸਰਿਆਂ ਦੇ ਨਾਲ ਜੀਣਾ ਸਿੱਖੋ। ਨਹੀਂ ਤਾਂ ਇੱਕ ਦਿਨ ਮਿੱਤਰ ਪਿਆਰਿਆਂ ਨਾਲ ਭਰੀ ਗੱਡੀ ਪਿੱਛੋਂ ਲੰਘ ਜਾਵੇਗੀ ਤੇ ਤੁਸੀਂ ਰਹਿ ਜਾਵੋਗੇ ਕੱਲਮ ਕੱਲੇ, ਇਕੱਠੀ ਕੀਤੀ ਦੇ ਢੇਰ ਤੇ ਖਲੋਤੇ, ਖੜੇ ਪਾਣੀ ਵਾਂਗ ਬੋ ਮਾਰਦੇ ਹੋਏ। ਜਿਸ ਦਿਨ ਰਵਾਨਗੀ ਪਈ, ਸੂਈ ਤੱਕ ਸਾਂਭਣ ਦਾ ਟਾਈਮ ਨਹੀਂ ਮਿਲਣਾ। ਅਗਲੇ ਵਿੱਚ ਵੱਡਾ ਨੁਕਸ ਇਹ ਹੈ ਕਿ ਆਉਣ ਤੋਂ ਪਹਿਲਾਂ ਐਡਵਾਂਸ ਨੋਟਿਸ ਨਹੀਂ ਕਰਦਾ। ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ, ਹੱਸਦਿਆਂ ਰਾਤ ਲੰਘੇ ਪਤਾ ਨਹੀਂ ਸਵੇਰ ਦਾ, ਜਿਉਂਦੇ ਵਸਦੇ ਰਹੋ। ਰਚਨਾ ਹਰਪ੍ਰੀਤ ਸਿੰਘ ਜਵੰਦਾ, ਆਵਾਜ਼ ਸਰਬਜੀਤ ਸਿੰਘ।
ਆ ਗਿਆ ਤੁਹਾਡਾ ਸਾਹਿਬ ਤੋਂ, ਆ ਜੋ ਤਾਇਆ ਜੀ, ਲੰਘਿਆ ਲੰਘਿਆ ਤੁਹਾਨੂੰ ਉਡੀਕ ਕਰ ਰਹੇ ਸੀ ਅਸੀਂ, ਬਸ ਸ਼ੁਰੂ ਕਰ ਨੀ ਲੱਗੇ ਸੀ ਪ੍ਰੋਗਰਾਮ, ਕੁਦਰਤੀ ਤੁਸੀਂ ਪ੍ਰੋਗਰਾਮ ਦੇ ਵਿੱਚ ਆਈ ਗਏ। ਆ ਜੋ ਲੰਘੇ ਲੰਘੇ, ਆ ਗਿਆ ਪੁੱਤ ਆ ਗਿਆ, ਉਹ ਸ਼ੇਰ ਬਗਿਆ ਆ ਗਿਆ, ਉਹ ਬਾਬਾ ਜੀ ਸ਼ੇਰਾ ਆ ਗਿਆ ਫਿਰ ਹੁਣ ਜੀ। ਤੇ ਬਹੁਤ ਬਹੁਤ ਚੰਗਾ ਲੱਗਾ ਤਾਇਆ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਆ ਗਏ। ਜਿੰਨੇ ਵੀ ਸਾਡੇ ਸਰੋਤੇ ਸੁਣਨ ਵਾਲੇ ਨੇ, ਉਮੀਦ ਹੈ ਕਿ ਉਹ ਵੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਆ ਗਏ ਹੋਣਗੇ, ਉਹ ਵੀ ਗੱਲਾਂ ਬਾਤਾਂ ਦੇ ਨਾਲ ਸਾਂਝਾ ਪਾਉਣ ਦੇ ਲਈ ਪ੍ਰੋਗਰਾਮ ਦੇ ਵਿੱਚ ਪਹੁੰਚ ਗਏ ਹੋਣਗੇ। ਉਮੀਦ ਹੈ ਕਿ ਤੁਸੀਂ ਵੀਕਐਂਡ ਨੂੰ ਖੂਬ ਇੰਜੋਏ ਕੀਤਾ ਹੋਏਗਾ ਪਿਆਰੇ ਦੋਸਤੋ। ਪ੍ਰੋਗਰਾਮ ਦੇ ਸ਼ੁਰੂਆਤ ਜਿਹੜੀ ਆ ਉਹ ਵੀਕ ਦਾ ਪਹਿਲਾ ਗੱਲ ਤੇਰੀ ਠੀਕ ਆ ਵੀ ਜਿਹੜਾ ਸਮਾਂ ਆ ਬੀਤ ਜਾਂਦਾ ਉਹਨੂੰ ਦੁਬਾਰਾ ਲਿਆਉਣਾ ਥੋੜਾ ਜਿਹਾ ਮੁਸ਼ਕਿਲ ਵੀ ਹੁੰਦਾ ਜੀ। ਤੇ ਤਾਇਆ ਜੀ ਇਸੇ ਕਰਕੇ ਕਹਿੰਦੇ ਕਿ ਸੋਹਣਾ ਜਿਹੜਾ ਸਮਾਂ ਸਾਰੇ ਸਰੋਤਿਆਂ ਦਾ ਬੀਤੇ, ਇਸੇ ਕਰਕੇ ਪ੍ਰੋਗਰਾਮ ਦੇ ਵਿੱਚ ਆਪਾਂ ਸੋਹਣੇ ਸੋਹਣੇ ਗੀਤ ਲੈ ਕੇ ਆਉਂਦੇ ਕਿ ਯਾਦਾਂ ਦੇ ਨਾਲ ਖੂਬਸੂਰਤ ਹੱਸਦੇ ਗਾਉਂਦੇ ਨੱਚਦੇ, ਇਹ ਇਹਨਾਂ ਦੇ ਵਿੱਚ ਹੀ ਜਿਹੜਾ ਸਮਾਂ ਸੋਹਣਾ ਬੀਤ ਜਾਵੇ, ਕਿਉਂਕਿ ਸਮੇਂ ਨੇ ਤਾਂ ਵੈਸੇ ਵੀ ਬੀਤ ਹੀ ਜਾਣਾ। ਉਹ ਸਮਾਂ ਕਿਸੇ ਦੇ ਚਲਾਇਆ ਚੱਲਦਾ ਨੀ ਪੁੱਤ, ਇਸਦੇ ਨਾ ਚਲਾਇਆ ਚੱਲਣਾ, ਨਾ ਅੜਾਇਆ ਉੜਨਾ, ਨਾ ਨਚਾਇਆ ਨਚਾਈਆ ਜੀ। ਇਹ ਸਹੀ ਗੱਲ ਤੁਹਾਡੀ। ਤਾਂ ਪਿਆਰੇ ਦੋਸਤੋ, ਫਿਰ ਜਿਹੜਾ ਸਮਾਂ ਬੀਤ ਰਿਹਾ, ਉਸ ਬੀਤ ਰਿਹਾ ਸਮੇਂ ਦਾ ਪੂਰਾ ਪੂਰਾ ਆਨੰਦ ਸਾਨੂੰ ਲੈਣਾ ਚਾਹੀਦਾ, ਉਹਦਾ ਲਾਹਾ ਲੈਣਾ ਚਾਹੀਦਾ। ਤਾਂ ਜ਼ਿੰਦਗੀ ਦੇ ਵਿੱਚ ਹਰ ਪਲ ਨੂੰ ਚੈਲੰਜ ਨੂੰ ਇੰਜੋਏ ਕਰਨਾ ਚਾਹੀਦਾ ਤੇ ਹੌਲੀ ਹੌਲੀ ਆਪਣਾ ਸਫ਼ਰ ਜਿਹੜਾ ਉਹ ਜਾਰੀ ਰੱਖਣਾ ਚਾਹੀਦਾ। ਤਾਂ ਜੀ ਪ੍ਰੋਗਰਾਮ ਦਾ ਸਫ਼ਰ ਜਾਰੀ ਰੱਖਣ ਦੇ ਲਈ ਆਪਾਂ ਸ਼ੁਰੂਆਤ ਦੇ ਵਿੱਚ ਇੱਕ ਖੂਬਸੂਰਤ ਗੀਤ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਤੇ ਬਾਅਦ ਵਿੱਚ ਜਿੱਦਾਂ ਜਿੱਦਾਂ ਤੁਹਾਡੇ ਸੁਨੇਹੇ ਜਿਹੜੇ ਆ ਉਹ ਆਉਂਦੇ ਗਏ ਅਸੀਂ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸ਼ਾਮਿਲ ਕਰਦੇ ਰਹਾਂਗੇ। ਤੇ ਲਓ ਪਿਤਾ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਆਪਾਂ ਚੱਲਦੇ ਹਾਂ ਖੂਬਸੂਰਤ ਗੀਤ ਦੇ ਨਾਲ। ਉਹ ਗੀਤ ਕੋਈ ਚੱਜ ਦਾ ਸੁਣਾ ਦਿਓ, ਮਿਲ ਗੀਤ ਇੱਧਰ ਆਲਮ ਲਾਰ ਦਾ ਗੀਤ ਸੁਣੋ। ਮੈਂ ਸਮਝਦਾ ਵੀ ਆਲਮ ਲਾਰ ਦਾ ਗੀਤ ਸੁਣ ਕੇ ਜੋ ਆਨੰਦ ਆਉਣਾ ਨਾ, ਉਹ ਸ਼ੁਰੂਆਤ ਦੇ ਵਿੱਚ ਕੋਈ ਹੋਰ ਆਉਣਾ ਹੀ ਨਹੀਂ। ਲਓ ਤਾ ਜੀ ਕਿਹੜਾ ਤੁਸੀਂ ਸੁਣਨਾ? ਉਹ ਮੈਂ ਗੱਭਰੂ ਪੁੱਤ ਪੰਜਾਬ ਦਾ, ਓਏ ਬੰਦ ਕਰ ਟੂਟਣੀਆਂ ਕਿਸੇ ਪਿੱਛੇ ਲਾ ਬੈਠੇ, ਉਹ ਗਾਣਾ ਹੀ ਜਾਂਦਾ ਮੈਂ ਗੱਭਰੂ ਪੁੱਤ ਪੰਜਾਬ ਦਾ ਤੇ ਪਿੱਛੇ ਹੋਰ ਹੀ ਲੈ ਲਾ ਮਜਨੂੰ ਲਾ ਲਾ ਯਾਰਾ ਕਿ ਮੈਂ ਗੱਭਰੂ ਪੁੱਤ ਪੰਜਾਬ ਦਾ।
ਮੈਂ ਗੱਭਰੂ ਪੁੱਤ ਪੰਜਾਬ ਦਾ ਜੀ, ਮੈਂ ਗੱਭਰੂ ਪੁੱਤ ਸੰਗ ਦੇ ਬਹਾਦਰੀ ਮੇਰੀ ਨੂੰ शेर बहादुर राखा मैं शेर बहादुर शूरमा जो निकले तीर कमान दा मेरा माया दुनिया मन दी मैं राखा अपनी आंदा मैं पुत्र पाक नींदा मैं राखा अपनी आंदा मैं कबरू देश पंजाब दा मैनू जग सारा
बन छोहा चमटा बने लोहे का
सही गल ता है जी। वैसे लोहा जेड़ा ना ये बड़ा महत्वपूर्ण तत्व साडे शरीर दे हिस्से दा भी शरीर दे विच भी लोहा होना चाहिए आहो है लोहे दे सेंगे मन तत् सारे यो धरती चा ओह बंदे जी जेडे बंदे चा ओह धरती आ जी ये तो है ही है ता जी लोहा धरती चो निकलता तो बंदे चो निकल सकता गैस जे धरती चो निकलती बंदे चो ते पेट्रोल ते डीजल भी निकलता आस ते बंदे चो नहीं निकलता हूं हूं तो कई मलकीदारियां तो पेट्रोल डीजल इकट्ठा कर रहना है सारे धरती आले बंदे जो निकले कि पेट्रोल ना कड़े ला भाई ला जी अगे ता जी प्रोग्राम दे विच पहले स्रोते जुड़े ने सुपिंदर पॉल भाजी आए ने ओ बाला पॉल साहब ओए आ जा शेर भगवान ते कि सदियां बीत गईया सदियां बीत गया उमर दा प्रीतम की सदियां बीत गया है सब कुछ आए पर तू ना आया कहने सत श्री अकाल हरमन रेडियो की सारी टीम नू ਫਾਰੀ ਕਿਤੇ ਕਹਿੰਦੇ ਗੋਪਾਲ ਸਾਹਿਬ ਟੀਮ ਆ ਕੁੱਲ ਮਿਲਾ ਕੇ ਮਿਲਕੀ ਤੁਸੀਂ ਤੇ ਸਮਝ ਲਓ ਵੀ ਹੁਣ ਊਨ ਜੇ ਇਹਨਾਂ ਨੇ ਨਾ ਨਾ ਊਸ਼ਾ ਉੱਪਰ ਦੇ ਪੈਸੇ ਮੋੜੇ ਤਾਂ ਇਹ ਫਿਰ ਛੇਦੀ ਇਸ ਵਾਸਤੇ ਬੈਠੂਗੇ ਕਹਿੰਦੇ ਜੀ ਮਨਦੀਪ ਵੀਰ ਜੀ ਕੈਨ ਯੂ ਪਲੀਜ਼ ਸੈਂਡ ਮੀ ਦਾ ਆਡੀਓ ਕਲਿੱਪ ਵਿਚ ਯੂ ਜਸਟ ਪਲੇਡ ਰੀਸੈਂਟਲੀ ਜੀ ਜੀ ਰਿਟਾਇਰਡ ਆਫਿਸਰ ਫਰੋਮ ਆਫਿਸ ਹਾਂ ਤਾਂ ਜੀ ਆਫਿਸ ਦੇ ਵਿੱਚੋਂ ਰਿਟਾਇਰ ਹੋਏ ਨੇ ਆਪਣੇ ਵੀਰ ਜੀ ਰਿਟਾਇਰਮੈਂਟ ਜਿਹੜੀ ਆ ਬੰਦੇ ਦੀ ਤੇ ਅੱਛਾ ਵਾਹ 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 ਪਾਲ ਸਾਹਿਬ ਇਹਦਾ ਮਤਲਬ ਜ਼ਿੰਦਗੀ ਦਾ ਇੱਕ ਬਹੁਤ ਬਿਹਤਰੀਨ ਹਿੱਸਾ ਤੁਸੀਂ ਜੀ ਜੀ ਬਹੁਤ ਮਿੱਠੀਆਂ ਯਾਦਾਂ ਜਿਹੜੀਆਂ ਤੁਹਾਡੇ ਕੋਲ ਹੋਣਗੀਆਂ ਕਿਉਂਕਿ ਜ਼ਿੰਦਗੀ ਦਾ ਇੱਕ ਤਜਰਬਾ ਬੰਦੇ ਦੀ ਵੈਸੇ ਤੇ ਰਿਟਾਇਰਮੈਂਟ ਤੋਂ ਬਾਅਦ ਇੱਕ ਲਹਿਦਾ ਜ਼ਿੰਦਗੀ ਹੁੰਦੀ ਆ ਉਹਨੂੰ ਜਿਵੇਂ ਦਾ ਵੱਖਰਾ ਹੀ ਨਜ਼ਾਰਾ ਬੰਦਾ ਕੀ ਕਰਦਾ ਪਾਲ ਸਾਹਿਬ ਜ਼ਿੰਦਗੀ ਦਾ ਇੱਕ ਉਹ ਹਿੱਸਾ ਆਈਏ ਦੇ ਵਿੱਚ ਉਹਦੇ ਜੀ ਗਿਆਨ ਅਰਮਾਨ ਸੁਪਨੇ ਚਾਵਾਂ ਮੰਗਾਵਾਂ ਤਰੰਗਾਵਾਂ ਉਹ ਆਪਣੇ ਦਫ਼ਤਰ ਨੂੰ ਜਿਹੜੀ ਆ ਜਾਂ ਆਪਣੇ ਪੇਸ਼ੇ ਨੂੰ ਜਾਂ ਆਪਣੇ ਕੰਮ ਨੂੰ ਉਹਨੂੰ ਸਮਰਪਿਤ ਕਰ ਦਿੰਦਾ ਉਹ ਤੋਂ ਵਾਰ ਕੇ ਛੱਡ ਦਿੰਦਾ ਜੀ ਤਾਂ ਉਸ ਤੋਂ ਬਾਅਦ ਉਹ ਰਿਟਾਇਰ ਜਦੋਂ ਹੁੰਦਾ ਤੇ ਜ਼ਿੰਦਗੀ ਜਿਹੜੀ ਆ ਦੂਜੇ ਰਾਹ ਦੇ ਜਾਣੀ ਹਾਲਾਂਕਿ ਰਾਹ ਉਹ ਵੀ ਨਹੀਂ ਮਾੜਾ ਉਹ ਵੀ ਰਾਹ ਚੰਗਾ ਹੀ ਆ ਉਸ ਰਾਹ ਦੇ ਵਿੱਚ ਵੀ ਬਹੁਤ ਆਨੰਦ ਚਾਹ ਮੰਗਾ ਤਿਰੰਗਾ ਸੁਪਨੇ ਸਭ ਹੁੰਦੇ ਨੇ ਪਰ ਗੱਲ ਆ ਵੀ ਜਿਹੜਾ ਪਹਿਲਾ ਪੜਾਅ ਹੁੰਦਾ ਉਸ ਦਾ ਜੋਸ਼ ਤੇ ਹੋਸ਼ ਆਨੰਦ ਮੰਗਲ ਕੁਝ ਹੋਰ ਹੁੰਦੇ ਦੂਸਰੇ ਦੇ ਕੁਝ ਹੋਰ ਹੁੰਦੇ ਦੂਸਰੇ ਦਾ ਤਜਰਬੇ ਜ਼ਿਆਦਾ ਹੁੰਦੇ ਆ ਪਹਿਲੇ ਦੇ ਵਿੱਚ ਜੋਸ਼ ਤੇ ਮੰਗ ਤਰੰਗ ਜ਼ਿਆਦਾ ਹੁੰਦੀ ਦੋਵੇਂ ਪੜਾਅ ਜ਼ਿੰਦਗੀ ਦੇ ਬੜਾ ਮਹੱਤਵਪੂਰਨ ਜੀ ਆਮ ਅਸੀਂ ਜਦੋਂ ਯਾਨੀ ਜਵਾਨ ਸੀ ਤੇ ਭਾਈਏ ਹੋਣੇ ਉਹਨੂੰ ਹੋਣੇ ਤੇ ਜਿਹੜਾ ਦੂਸਰਾ
ਇਸਦਾ ਅਸ਼ਰੂ ਅਸ਼ਰੂ ਨੇ ਗੱਲ ਕਹੀ ਮੈਨੂੰ ਆਉਂਦਾ ਉਹ ਕਾਕਾ ਮੈਂ ਫਿਰ ਕੀ ਗੱਲ ਕਹੀ ਤੇ ਮੈਂ ਕਿਹਾ ਵੀ ਪਾਓ ਆਪਣਾ ਚਾਚਾ ਵੀ ਹੁਣ ਮੈਂ ਬੁੱਢਾ ਹੋ ਗਿਆ ਤੇ ਉਹ ਮੈਂ ਕਿਹਾ ਵੀ ਹੁਣ ਤੇ ਓਦਾਂ ਜ਼ਿੰਦਗੀ ਕਿੱਦਾਂ ਦੀ ਲੱਗਦੀ ਆ ਨਾ ਜ਼ਿੰਦਗੀ ਤਾਂ ਹੁਣ ਜੀਣ ਦਾ ਵੱਲ ਹੀ ਹੁਣ ਆਇਆ ਕਹਿੰਦਾ ਵੀ ਤੁਹਾਨੂੰ ਲੱਗਦਾ ਵੀ ਬੰਦਾ ਖਰੇ ਜਦੋਂ ਉਮਰ ਬੀਤ ਜਾਂਦੀ ਥੋੜੀ ਜਿਹੀ ਤੇ ਖਰੇ ਵੀ ਉਹ ਜ਼ਿੰਦਗੀ ਉਹਦੀ ਹਸੀਨ ਹੀ ਨਹੀਂ ਰਹਿੰਦੀ ਉਹਨਾਂ ਦਾ ਜ਼ਿੰਦਗੀ ਜਿਉਣ ਦਾ ਵੱਲ ਹੀ ਹੁਣ ਆਇਆ ਪਹਿਲਾਂ ਤਾਂ ਅੱਖਾਂ ਬੰਦ ਕਰਕੇ ਜੀਂਦੇ ਰਹਿ ਮੈਂ ਕਿਹਾ ਉਹ ਗੱਲ ਜ਼ਿਆਦਾ ਠੀਕ ਹੀ ਉਹ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਕਿੱਦਾਂ ਜੀ ਆਮ ਹੀ ਆ ਪੱਤਰਕਾਰ ਸਵਾਲ ਕਰਨੇ ਕਿੱਦਾਂ ਉਹਦਾ ਇੱਦਾਂ ਵੀ ਡਿੱਗਦਾ ਉੱਠਦਾ ਡਿੱਗਦਾ ਉੱਠਦਾ ਬੰਦਾ ਤਜਰਬੇ ਇਕੱਠੇ ਕਰੀ ਗਿਆ ਤੇ ਜ਼ਿੰਦਗੀ ਦੇ ਇੱਕ ਪੜਾਅ ਦੇ ਵਿੱਚ ਇੰਨੇ ਤਜਰਬੇ ਉਹਦੇ ਕੋਲ ਹੋ ਜਾਂਦੇ ਆ ਉਹਨੂੰ ਫਿਰ ਪਤਾ ਵੀ ਕਿੱਥੇ ਟੋਆ ਕਿੱਥੇ ਟਿੱਬਾ ਕਿੱਥੇ ਖਾਈ ਕਿੱਥੇ ਕੀ ਕਿਸੇ ਕੀ ਕਿਸੇ ਕੀ ਕਿਸੇ ਨੇ ਆਨੰਦ ਹੀ ਕਹਿੰਦਾ ਫਿਰ ਉੱਥੇ ਫਿਰ ਬੰਦਾ ਨੱਚਦਾ ਜਾਂਦਾ ਇਹਨੂੰ ਹਲੇ ਰਾਵਾਂ ਦਾ ਨੀ ਪਤਾ ਉਹ ਫਿਰ ਡਿੱਗਦਾ ਟੈਂਦਾ ਸਫ਼ਰ ਤੈਅ ਨਹੀਂ ਕਰ ਸਕਦਾ ਇਹਨੂੰ ਰਾਵਾਂ ਦਾ ਪਤਾ ਉਹ ਨੱਚਦਾ ਜਾਂਦਾ ਨੱਚਦਾ 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 ਗੋਬਾਨ ਜੀ ਤੇ ਉਹ ਤਾਇਆ ਜੀ ਉਹ ਕਹਿੰਦੇ ਵੀ ਮੈਂ ਰਿਟਾਇਰ ਨੀ ਅੱਛਾ ਮੈਨੂੰ ਭੁਲੇਖਾ ਪੈ ਗਿਆ ਕੀ ਕਹਿੰਦੇ ਆ ਮੈਂ ਰਿਟਾਇਰ ਨੀ ਮੈਂ ਤਾਂ ਹਲੇ 37 ਸਾਲਾਂ ਦਾ ਅੱਛਾ ਉਹਨਾਂ ਨੇ ਉਹ ਕਲਿੱਪ ਦਾ ਨਾਮ ਲਿਆ ਰਿਟਾਇਰਡ ਆਫਿਸਰ ਵਾਲਾ ਚਲੋ ਹੁਣ ਜਿਹੜੇ ਗੱਲ ਵਜਨ ਬਲਾਸ ਕਹਿ ਤੁਸੀਂ ਇੱਕ ਆਡੀਓ ਕਲਿੱਪ ਲੈ ਕੀਤਾ ਸੀ ਸਰਬਜੀਤ ਦੀ ਆਵਾਜ਼ ਦੇ ਵਿੱਚ ਆਈ ਲਾਈਕ ਦੈਟ ਕਲਿੱਪ ਲਾਈਕ ਟੂ ਸ਼ੇਅਰ ਵਿਦ ਮਾਈ ਡੈਡ ਪਲੀਜ਼ ਸ਼ੇਅਰ ਇਟ ਇਫ ਯੂ ਕੈਨ ਥੈਂਕ ਯੂ ਵੈਰੀ ਮਚ ਇਨ ਐਡਵਾਂਸ ਚਲੋ ਡੈਡੀ ਜੀ ਲਈ ਮਿਲਕੀ ਤੇ ਡੈਡੀ ਜੀ ਲਈ ਉਹ ਗੀਤ ਲਾਓ ਉਹ ਡੈਡੀ ਜੀ ਗੀਤ ਲਾਉਣਾ ਉਹ ਕਲਿੱਪ ਸਾਂਝਾ ਕਰਨਾ ਉਹ ਤੂੰ ਚੰਗੀ ਤਰ੍ਹਾਂ ਪੜਿਆ ਕਰ ਸਾਰੀ ਫਲਾਸਫੀ ਮੈਂ ਯਾਰਤੀ ਜ਼ਿੰਦਗੀ ਦੇ ਇੱਕ ਪੱਖ ਤੋਂ ਤੇ ਪਤਾ ਲੱਗਾ ਤੂੰ ਤਾਂ ਹਲੇ 37 ਸਾਲ ਦੀ ਉਮਰ ਤੇ ਕੱਖ ਨਹੀਂ ਹੁੰਦੀ 37 ਸਾਲ ਦੀ ਉਮਰ ਤੋਂ ਜੇ ਰਿਟਾਇਰਮੈਂਟ ਨਹੀਂ ਹੋ ਸਕਦੀ 37 ਸਾਲ ਦੀ ਉਮਰ ਤੋਂ ਬੰਦੇ ਦੇ ਮਹਾਂ ਪੈਰ ਜਿਹਾ ਉਹ ਲੱਤਾਂ ਜਿਹੜੀਆਂ ਭਾਰ ਜਿਹਾ ਝੱਲਣ ਲੱਗ ਗਈਆਂ ਉਦੋਂ ਪਹਿਲਾਂ ਤੇ ਬੰਦਾ ਆਪ ਹੀ ਤਿਲਕ ਤਿਲਕ ਕੇ ਤੇ ਝੂਟੇ ਲੈਂਦਾ ਉਹਦਾ ਮਗਰੋਂ ਹੀ ਉਦੋਂ ਖੜੋਂਦਾ ਜਦੋਂ ਲੱਤਾਂ ਤੇ ਖੜੋਂਦਾ ਕਹਿੰਦਾ ਜੀ ਆਪਣੇ ਪੈਰਾਂ ਤੇ ਖੜੋ ਗਿਆ ਮੁੰਡਾ ਤੇ ਯੱਗ ਫਿਰ ਤਾੜੀਆਂ ਮਾਰਦਾ ਸੀ ਤੇ ਤਾੜੀਆਂ ਮਾਰਨ ਦਾ ਟਾਈਮ ਆਇਆ ਤੇ ਤੂੰ ਸੁਣਿਆ ਉਹਨੂੰ ਬਿਠਾਈ ਜਾਣਾ ਬੁਢਾਪਾ ਪੈਂਸ਼ਨ ਜੇ ਪਤਾ ਲੱਗਾ ਜੀ ਲਓ ਭਾਜੀ ਤੁਹਾਨੂੰ ਉਹ ਜਿਹੜਾ ਉਹ ਭੇਜਦੇ ਨੇ ਕੋਈ ਚੱਕਰ ਨੀ ਭਾਜੀ ਹੋਰਾਂ ਨੇ ਲੈ ਮਿਸਅੰਡਰਸਟੈਂਡਿੰਗ ਹੋ ਜਾਂਦੀ ਆ ਸੁਖਬੀਰ ਭਾਜੀ ਆਏ ਨੇ ਓਲਾ ਸੁਖਾਂ ਦੇ ਪ੍ਰੀਤ ਆ ਜਾ ਓਏ ਸ਼ੇਰ ਪਾ ਗਿਆ ਇਹਦਾ 37 ਸਾਲਾਂ ਦੇ ਬੰਦੇ ਰਿਟਾਇਰ ਕਰਕੇ ਆ ਜਾ ਤੂੰ ਆ ਬਾਈ ਕਹਿੰਦੇ ਸਤਿ ਸ੍ਰੀ ਅਕਾਲ ਮਨਦੀਪ ਭਾਜੀ ਤੇ ਤਾਇਆ ਜੀ ਮਲਕੀਤ ਭਾਜੀ ਲਾ ਬਈ ਸ਼ੇਰ ਵਗਿਆ ਮੈਨੂੰ ਮਾਣ ਵੀ ਤੇਰੇ ਸੀ ਤੇ ਮਾਣ ਇਸ ਗੱਲ ਦਾ ਸੀ ਮੈਂ ਕਿਹਾ ਉਹ ਆਵੇ ਜਾਂ ਨਾ ਆਵੇ ਸੌ ਵਾਰ ਨੂੰ ਨੱਚਦਾ ਗਾਉਂਦਾ ਹੱਸਦਾ ਆਊਗਾ ਆਪਣਾ ਹੁਕ ਪ੍ਰੀਤ ਉਹ ਵਾਲਾ ਹੁਕਾਂ ਦੇ ਪ੍ਰੀਤ ਉਹ ਇਹ ਆ ਤੇਰੀ ਰੀਤ ਹੁਕਾਂ ਦੇ ਪ੍ਰੀਤ ਬਹੁਤ ਬਹੁਤ ਸ਼ੁਕਰੀਆ ਸੁਖਪ੍ਰੀਤ ਭਾਜੀ ਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੇ ਲਓ ਫਿਰ ਤਾਇਆ ਜੀ ਆਪਾਂ ਅੱਗੇ ਫਰਮਾਇਸ਼ ਕੋਈ ਨੀ ਆਈ ਜਦ ਤੱਕ ਫਿਰ ਫਰਮਾਇਸ਼ਾਂ ਆਉਂਦੀਆਂ ਨੇ ਆਪਾਂ ਅਗਲੀ ਫਰਮਾਇਸ਼ ਜਿਹੜੀ ਆ ਉਹ ਪੂਰੀ ਕਰ ਲੈਂਦੇ ਹਾਂ ਕਿਹੜੀ ਤੁਸੀਂ ਗੀਤ ਕੋਈ ਸੁਣਨਾ ਚਾਹੁੰਦੇ ਹੋ ਤਾਂ ਦੇਖੋ ਮੇਰੀ ਇਹ ਫਰਮਾਇਸ਼ ਤੁਸੀਂ ਜੀ ਤੇ ਮੇਰੀ ਫਰਮਾਇਸ਼ ਹੈ ਚਾਹ ਦਾ ਪਿਆਲਾ ਉਹ ਪੀ ਪਿਆਲਾ ਸਫ਼ਰ ਦਾ ਤੇ ਕੋਈ ਨੀ ਸਾਥੀ ਖਬਰ ਦਾ ਗੀਤ ਕਿਆ ਫੜਾ ਗਲਾ ਤੁਹਾਡਾ ਹਲੇ ਵੀ ਨੀ ਸੈੱਟ ਝਾੜੂ ਪੋਚਾ ਇੱਥੇ ਲਾ ਦਿਆ ਕਰੋ ਕਿੱਦਾਂ ਤੁਹਾਡਾ ਗੰਢ ਪਾਇਆ ਭੂਤ ਨੀ ਕੁੱਤਾ ਵੀ ਕਹਿੰਦੇ ਪੂਛ ਮਾਰ ਕੇ ਪੈਂਦਾ ਤੁਹਾਡੀਆਂ ਤਾਂ ਪੂਛਾਂ ਵੀ ਹੈ ਨੀ
ਇੱਥੇ ਗੰਦਗੀ ਕਿੱਥੇ ਦਿੰਦੀ ਹੈ?
ਲੋ ਜੀ, ਉਹ ਕਹਿੰਦੇ ਜੀ ਮੁਸ਼ਕ ਦੇ ਮਾਰੇ ਨੂੰ ਆਪਣੇ ਤੋਂ ਬੋ ਆਉਂਦੀ ਨਹੀਂ ਹੁੰਦੀ। ਚਲੋ ਤੇ ਗਾਣਾ ਸੁਣਾ ਮਲਕੀ, ਤੋਂ ਇਹ ਹਾਲ ਬੁਲਾਰ ਹੀ ਆਪਾਂ ਫਿਰ ਅੱਜ ਸੁਣਾਂਗੇ। ਤੇ ਕਿਹੜਾ ਸੁਣੀਏ ਮਲਕੀ? ਬੋਲ ਮਿੱਟੀ ਦੇ ਬਾਬਿਆ, ਓ ਬੋਲ ਮਿੱਟੀ ਦੇ ਆ। ਬੋਲੀ ਬੋਲ ਮਿੱਟੀ ਤੇ ਬਾਬਿਆ ਮਿਲ ਗਈ ਤੇ ਕਿਤੇ ਆਲਮਲਾਰ ਤੋਂ ਕਹਿ ਕੇ ਗਵਾਇਆ। ਮੈਂ ਤਾਂ ਪਹਿਲਾਂ ਸੁਣਿਆ ਨਹੀਂ ਜੇ, ਮੈਂ ਤੇ ਆਪ ਪਹਿਲੀ ਵਾਰ ਸੁਣਿਆ। ਉਹ ਬੋਲ ਮਿੱਟੀ ਦਾ ਬਾਬਾ ਸੁਣਿਆ, ਬੋਲੀ ਬੋਲ ਨੀ ਸੁਣਿਆ। ਬੋਲੀ ਬੋਲੂਗਾ ਜੇ, ਬੋਲੂਗਾ ਤਾਂ ਬੋਲੀ ਬੋਲੂ, ਹੋਰ ਉਹ ਕੀ ਬੋਲੂਗਾ। ਮਿੱਟੀ ਦੇ ਬਾਬੇ ਨੇ ਹੋਰ ਕਹਿਣਾ ਕੀ ਆ। ਤਾਂ ਜੀ ਗੀਤ ਬੜਾ ਸੋਹਣਾ ਸੀ, ਗੀਤ ਫਟੇ ਗਿਆ ਕਿ ਛੇੜਿਆ ਅਮਲ ਕੀਤਿਆ। ਗੀਤ ਬੜੇ ਓਹਰੇ ਤਵੇ ਜੂਜੂ ਕੱਢ ਕੇ ਲਾਇਆ ਏ ਮੇਰੇ ਕੋ ਹਿਤਾਵਾ ਜੀ। ਲੋ ਜੀ ਕੁੱਛੜ ਕੁੜੇ ਦਾ ਸ਼ਹਿਰ ਢੰਡੋਰਾ। ਉਹ ਦੂਸਰੇ ਦੀ ਗੱਲ ਹੁਣੋ, ਉਹ ਦੂਸਰੇ ਗਾਂਸੀ ਦੀ ਗੱਲ ਹੁਣੋ। ਗਾਂਸੀ ਨੇ ਕੁੜੀ ਚੱਕੀ ਮੋਢਿਆਂ ਤੇ ਆਹ ਚੱਕੀ ਹੋ ਕੁੜੀ ਤੇ ਜਾ ਕੇ ਲੱਭਦਾ ਫਿਰੇ ਪਿੰਡ ਦੇ ਵਿੱਚੋਂ। ਆਹੋ ਕੁੜੀ ਨੀ ਹੰਡ ਵੇਖੀ ਘਗੜੇ ਮਤਲਬ ਕਿਹੜੀ ਕਹਿੰਦਾ ਕੁੜੀ ਸੀ ਮੇਰੀ ਯਾਰ ਨਾਲ ਲੈ ਕੇ ਆਇਆ ਬਾਜ ਪਤਾ ਨੀ ਕਿੱਥੇ ਗਈ। ਉਹ ਮੋਢਿਆਂ ਤੇ ਬੈਠੀ, ਉਹ ਕਹਿੰਦਾ ਹਾਂ ਕੁੜੀ ਤਾਂ ਮੋਢਿਆਂ ਤੇ ਬੈਠੀ, ਤਿੰਨ ਚਾਰ ਚਪੇੜਾਂ ਜਾਂਦੀਆਂ ਪੱਛੇ ਲੜਕੇ ਕੋ ਬੋਲ ਤੇ ਸਹੀ ਸਾਰਾ ਪਿੰਡ ਗਾਹ ਮਾ ਲਿਆ ਤੂੰ ਮੋਢੇ ਤੇ ਬੈਠੀ ਆ। ਫਿਰ ਉਦੋਂ ਬਾਅਦ ਸਿਆਣਿਆਂ ਨੇ ਕਹਾਵਤ ਬਣਾਈ ਕਿ ਕੁੱਛੜ ਕੁੜੀ ਤੇ ਸ਼ਹਿਰ ਢੰਡੋਰਾ। ਸ਼ਹਿਰ ਢੰਡੋਰਾ ਪਿੱਟੀ ਜਾਂਦੇ ਆ, ਕੁੜੀ ਗਵਾਚ ਗਈ ਸਾਡੀ ਕੁੜੀ ਗਵਾਚ ਗਈ ਤੇ ਕੁੱਛੜ ਚੱਕੀ ਹੋਈ ਹੈ। ਇਹ ਕਈ ਵਾਰ ਗਲਤੀ ਚ ਭੁਲੇਖਾ ਮਲਕੀਤ ਪੈ ਜਾਂਦਾ। ਉਹ ਸਾਡੇ ਕੋਲ ਇੰਨਾ ਕਮਾਲ ਦਾ ਗੀਤ ਰਿਹਾ, ਅਸੀਂ ਪੁਰਾਣਾ ਹੀ ਸੁਣਦੇ ਰਹੇ, ਸਾਨੂੰ ਪਤਾ ਹੀ ਨਹੀਂ ਵੀ ਇਹ ਪਾਰਟ ਟੂ ਵੀ ਇਹਦਾ ਆਇਆ। ਪਾਰਟ ਟੂ ਹਾਂ ਤਾਜੀ, ਇਹ ਤੇ ਗੱਲ ਤੁਹਾਡੀ ਸਹੀ ਆ। ਉਹ ਭਾਜੀ ਦਾ ਮੁੰਡਾ ਮੇਰੇ ਲਈ ਰਿਕਾਰਡ ਲੈ ਕੇ ਆਇਆ ਸੀ ਬੜੇ ਕਮਾਲ ਦੇ। ਉਹ ਕਹਿੰਦਾ ਤਾਇਆ ਵੀ ਪੁਰਾਣੇ ਤੋਂ ਪੁਰਾਣੇ ਜਿਹੜੇ ਰਿਕਾਰਡ ਹੈ ਇੰਗਲੈਂਡ ਦੀ ਧਰਤੀ ਤੇ ਪੈ, ਉਹ ਮੈਂ ਗੋਰਿਆਂ ਨੇ ਸਾਡਾ ਛੱਡਿਆ ਕੀ ਆ, ਛੱਡਿਆ ਕੱਖ ਨਹੀਂ, ਸਭ ਕੁਛ ਮਾਰ ਲੈ ਗਿਆ। ਨਾ ਇਹਨਾਂ ਨੇ ਕੋਈ ਹੀਰਾ ਛੱਡਿਆ, ਨਾ ਇਹਨਾਂ ਨੇ ਕੋਈ ਮੋਤੀ ਛੱਡਿਆ। ਲੱਖਾਂ ਤੇ ਕਰੋੜਾਂ ਜੋ ਮਹਾਰਾਜੀ ਸਿੰਘ ਜੀ ਦੇ ਕੋਲ ਕਰੋੜਾਂ ਹੀ ਰੁਪਏ ਨੀ, ਅਰਬਾਂ ਰੁਪਈਏ ਸੀ ਕੈਸ਼ ਦੇ ਵਿੱਚ। ਕੈਸ਼ ਤੋਂ ਬਿਨਾਂ ਐਸ਼ ਨੀ ਕਹਿੰਦੇ, ਕੈਸ਼ ਦੇ ਵਿੱਚ ਉਹ ਸਾਰੇ ਗੋਰੇ ਲੈ ਕੇ ਉਹ ਗਏ ਉਹ ਗਏ ਉਹ ਗਏ। ਮੈਂ ਕਿਹਾ ਵੀ ਸਭ ਕੁਛ ਤੂੰ ਲੁੱਟ ਕੇ ਲੈ ਗਿਆ, ਸਾਡੇ ਪੱਲੇ ਤੋਂ ਉਹਨਾਂ ਨੇ ਆਟਾ ਹੀ ਛੱਡਿਆ, ਉਹ ਖਾਣ ਯੋਗੇ ਵੀ ਕਿਤੇ ਮਾਰੀ ਨਹੀਂ ਆ, ਇਹਨਾਂ ਮੌਜਾ ਲਈਆਂ ਜੀ। ਇਹ ਤਾਂ ਹੈ ਤਾਜੀ। ਤੇ ਯੁਵਰਾਜ ਬਾਜੀ ਤਾਂ ਜੀ ਸੁਣਦੇ ਪਏ ਨੇ ਦੁਆ ਕਤਰ ਨੂੰ। ਉਹ ਬਾਲਾ ਯੁਵਰਾਜ ਆਇਆ ਵੀ ਯੁਵਰਾਜ ਆ। ਇਹਨੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਵਾਹਿਗੁਰੂ ਕਿਰਪਾ ਕਰਨ ਤਾਜੀ। ਮਹਾਰਾਜ ਸੱਚੇ ਪਾਤਸ਼ਾਹ ਸਭਨਾਂ ਦੇ ਮਿਹਰ ਭਰੇ ਹੱਥ ਰੱਖੀ। ਉਹ ਮਾਲਕਾ ਉਹ ਦੀਨ ਦੁਨੀਆ ਦੇ ਅਵਰੀਆ ਸਿੱਧੀ ਖੀਰ ਤੇ ਬਣ ਗਿਆ ਦਰਿਆ, ਇਧਰ ਆ ਕੇ ਵੇ ਸਾਡੇ ਆ। ਕਹਿੰਦੇ ਜੀ ਤਾਇਆ ਜੀ ਮੱਥਾ ਟੇਕਦਾ ਸਿੱਧਾ ਕਿਵੇਂ ਨੇ? ਸਿੱਧਾ ਠੀਕ ਆ ਜੀ, ਠੀਕ ਠੱਪਾ ਚੱਲੀਆਂ ਦਾ। ਅੱਜ ਕਹਾਣੀ ਸੁਣਾ ਦਿਓ ਕੋਈ। ਲਓ ਜੀ ਕਹਾਣੀਆਂ ਜਿੰਨੀਆਂ ਕਿ ਕਹਾਣੀਆਂ ਤਾਂ ਪਾਇਆ ਸੀਗੀਆਂ, ਪਾ ਦਿਆਂਗੇ ਜਿਹੜੀਆਂ ਲੱਭਿਆ ਲੱਭਣਾ ਨੀ ਬੰਦਾ। ਕਹਾਣੀ ਸੁਣਾ, ਕਹਾਣੀ ਚ ਸਾਧੂ ਵੀ ਆਊਗਾ? ਲੈ ਸਾਧੂ ਬਿਨਾਂ ਕਾਰਜਕਾਰੀ। ਦੇਖੋ ਜੇ ਮੈਨੂੰ ਥੋੜੀ ਜੀ ਚਾਹ ਪਾ ਦਿਓ ਤੇ ਜਿਹੜਾ ਕਾਰਬੋਰੇਟਰ ਚ ਕਚਰਾ ਜਿਹਾ ਠੀਕ ਹੋ ਜੂਗਾ। ਤੇ ਕਹਾਣੀ ਜਿਹੜੀ ਆ ਮੈਂ ਤੁਹਾਨੂੰ ਸੁਣਾਉਣਾ।
ਕਿਹੜੀ ਸੁਣਾਓਗੇ ਜੀ?
ਉਹ ਸੁਣਾਊਂਗਾ ਜੀ ਕੋਈ, ਤੁਸੀਂ ਇਹ ਤੁਸੀਂ ਮੇਰੇ ਤੇ ਛੱਡ ਦਿਓ, ਕਿਹੜੇ ਕਿਹੜੇ ਦਿਮਾਗ ਮੇਰੇ ਨੇ ਫਲ ਹੀ ਨਾ ਠੀਕ ਜਾਊ ਹੋਏ ਉਹਦੇ ਦੁਆਲੇ। ਕਹਾਣੀਆਂ ਦੀਆਂ ਤੂੰ ਪੁੱਛਦਾ ਕੀਆਂ ਬਾਤਾਂ ਤੇ ਗੱਲਾਂ ਤੇ ਸਗਾਤਾਂ ਤੇ ਉਹ ਤੂੰ ਮੇਰੇ ਤੇ ਛੱਡ ਦੇ। ਕਹਾਣੀਆਂ ਦੀਆਂ ਤੇ ਉਹ ਦਿਮਾਗ ਦੇ ਵਿੱਚ ਇੰਨੀਆਂ ਬਣੀਆਂ ਵੀ ਜਿਹੜੀਆਂ ਰਹਿ ਰੱਬ ਦਾ ਨਾ। ਅੱਛਾ ਮੈਨੂੰ ਇਹ ਦਿਨ ਗੱਲ ਪੁਰਾਣੀ ਯਾਦ ਆ ਗਈ, ਬਹੁਤ ਹੀ ਪੁਰਾਣੀਆਂ ਜਿਹੜੀਆਂ ਕਿਸੇ ਕਹਾਣੀਆਂ ਸੀ ਉਹਨਾਂ ਦੇ ਵਿੱਚੋਂ ਕੁਝ ਗੱਲਾਂ ਜਿਹੜੀਆਂ ਉਹ ਮੈਨੂੰ ਯਾਦ ਆ ਗਈ ਜੀ। ਤਾਂ ਉਹ ਕਹਾਣੀਆਂ ਜਿਹੜੀਆਂ ਪਹਿਲੀਆਂ ਦੇ ਵਿੱਚੋਂ ਜਿਹੜੇ ਲੋਕ ਇੱਕ ਦੂਜੇ ਸੁਣਾਉਂਦੇ ਹੁੰਦੇ ਸੀ ਬਹਿ ਕੇ ਸੱਥਾਂ ਦੇ ਵਿੱਚ ਆ ਕੇ ਛੋਟੀਆਂ ਜਿਹੀਆਂ ਕਹਾਣੀਆਂ ਸੁਣਾਉਣੀਆਂ ਤੇ ਉਹਦੇ ਵਿੱਚੋਂ ਕਹਿਣਾ ਆਹਾ ਹਾ ਹਾ ਹਾ, ਕਈਆਂ ਲੰਮੀਆਂ ਵੀ ਪਾ ਲੈਣੀਆਂ ਕਹਾਣੀਆਂ ਛੇਤੀ ਮੁੱਕਣ ਦੇ ਨਾ ਆਉਣੀਆਂ। ਪਰ ਇੱਕ ਮੈਨੂੰ ਕਹਾਣੀ ਯਾਦ ਆਈ ਇਹਦੇ ਵਿੱਚੋਂ, ਛੋਟੀ ਜਿਹੀ ਕਹਾਣੀ ਸੀ ਜੀ। ਕਹਾਣੀ ਏਦਾਂ ਸੀ ਵੀ ਉਹ ਇੱਕ ਬੰਦਾ ਜਿਹੜਾ ਕਿਸੇ ਅਮੀਰ ਤੋਂ ਤਕੜੇ ਤੋਂ ਵਪਾਰੀ ਤੋਂ ਜਿਹੜੇ ਉਹ ਮਦਦ ਲੈਣ ਗਿਆ, ਪੈਸੇ ਦੱਸੇ ਸੀ ਮਿਲ ਗਈ ਤੇ ਤੇਰੇ ਤੇ ਬੜੀ ਫਿੱਟ ਪੈਣੀ। ਤੇ ਜਿਹੜਾ ਤਕੜਾ ਸੀ ਬੰਦਾ ਅਮੀਰ ਸੀ ਜਿਹੜਾ ਮਤਲਬ ਕਾਫੀ ਜਿਹੜਾ ਜਾਣਿਆ ਪਛਾਣਿਆ ਸੀ ਸਾਰੇ ਉਹਨੂੰ ਜਾਣਦੇ ਸੀ। ਸਾਰੇ ਪਛਾਣਦੇ ਸੀ ਤੇ ਜਿਹੜਾ ਅਮੀਰ ਹੁੰਦਾ ਨਾ ਉਹਨੂੰ ਇਕਾਦ ਹੁੰਦੀ ਆ ਮੈਨੂੰ ਸਾਰੇ ਜਾਣੇ ਤੇ ਗਰੀਬ ਨੂੰ ਹੁੰਦੀ ਆ ਮੈਨੂੰ ਕੋਈ ਵੀ ਨਾ ਜਾਣੇ ਕੋਈ ਮੈਨੂੰ ਜਾਣੂਗਾ ਤੇ ਹੋਰ ਨਾ ਕੋਈ ਜਾਣਿਆ ਪਛਾਣਿਆ ਇਹ ਨਾ ਕੋਈ ਰੋਟੀ ਖਾਣੀ ਆ ਜਾ ਤੇ ਉਹ ਕਿੱਥੋਂ ਖਵਾਉਣੀ ਉਦੋਂ ਆਪਦੇ ਖਾਂਦੇ ਲਾ ਲਿਆ ਤੇ ਉਹਨਾਂ ਨੂੰ ਕੋਈ ਖਵਾ ਦੇਣੀ ਜਿਵੇਂ ਆਹ ਮਿਲਕੀ ਕਰਕੇ ਕਹਿੰਦੇ ਹੁੰਦੇ ਕੋਈ ਪ੍ਰਾਹੁਣਾ ਆ ਨਾ ਜਾਵੇ ਕੋਈ ਮੀਟ ਚਿਕਨ ਲੈਣਾ ਆ ਗਿਆ ਨਾ ਉਹਦੇ ਵੀ ਪੈਸੇ ਦੇਣੇ ਪੈਸੇ ਇਹਦਾ ਇਹਨਾਂ ਦਾ ਉਹ ਕਿਹੜਾ ਇਹਦਾ ਸਾਲਾ ਆਉਂਦਾ ਮੰਜੀ ਤੇ ਬਿਠਾਉਂਦਾ ਹੈ ਮੰਜੀ ਤੇ ਬਿਠਾ ਕੇ ਤੇ ਕੁੱਕੜ ਉਹਨੂੰ ਖਵਾਉਂਦਾ ਰੋਟੀ ਦੇ ਲਾਲੇ ਪਾਏ ਤੇ ਇਹਨੂੰ ਕੁੱਕੜ ਦਿੰਦੇ ਉਹ ਫਿਰ ਉਹਨਾਂ ਨੂੰ ਆਦਤ ਹੁੰਦੀ ਬੰਦਿਆਂ ਨੂੰ ਮੈਨੂੰ ਜਾਣਨਾ ਜੀ ਉਹ ਕਹਿੰਦਾ ਧਨਵਾਨ ਉਹਨੂੰ ਕਹਿੰਦਾ ਪੈਸੇ ਵਾਲਾ ਦੱਸਿਆ ਵਾਲਾ ਉਹ ਆਂਦਾ ਵੀ ਤੂੰ ਮੈਨੂੰ ਜਾਣਨਾ
ਅੱਛਾ
ਉਹ ਪੈਸੇ ਮੰਗਣ ਗਿਆ ਉਸ ਤੋਂ ਮੈਂ ਕੀ ਕਰ ਗਿਆ ਉਹ ਕਹਿੰਦਾ ਵੀ ਤੂੰ ਮੈਨੂੰ ਜਾਣਨਾ
ਜੀ
ਜਿਹੜਾ ਬੰਦਾ ਪੈਸੇ ਲੈਣ ਗਿਆ ਤੇ ਉਹ ਕਹਿੰਦਾ ਵੀ ਤੁਹਾਨੂੰ ਕਿਹੜਾ ਨੀ ਜਾਣਦਾ ਨਾਲੇ ਜਿਹੜਾ ਪੈਸੇ ਕਿਸੇ ਲੈਣੇ ਹੋਏ ਨਾ ਜਿਹਨੂੰ ਕੋਈ ਪੁੱਛਦਾ ਵੀ ਨਾ ਹੋਵੇ ਉਹਨੂੰ ਕਹਿਣਾ ਮਹਾਰਾਜ ਤੁਹਾਨੂੰ ਕਿਹੜਾ ਨੀ ਜਾਣਦਾ ਤੂੰ ਤਾਂ ਸਾਰਿਆਂ ਦੇ ਜਾਣੇ ਜਾਣਾ ਪਾਰਾ ਤੁਹਾਨੂੰ ਕਿਹੜਾ ਨੀ ਜਾਣਦਾ ਤੁਹਾਡੀਆਂ ਤੇ ਮਿਹਰਬਾਨੀਆਂ ਦੇ ਕਿਸੇ ਦੂਰ ਦੂਰ ਤੱਕ ਫੈਲੇ ਹੋਏ ਮਾਇਆ ਦਾ ਤੁਹਾਡੇ ਦਰਿਆ ਦਿੱਲੀ ਤੇ ਤੁਹਾਡੇ ਗਿੰਦਾ ਦਿਲ ਤੇ ਤੁਹਾਡੇ ਵਿਸ਼ਾਲ ਦਿਲ ਦੇ ਕੋਮਲ ਹਿਰਦੇ ਤੋਂ ਇੰਨਾ ਤੇ ਪ੍ਰਭਾਵਿਤ ਆ ਇੰਨਾ ਪ੍ਰਭਾਵਿਤ ਆ ਮੈਂ ਭੱਜਿਆ ਹੀ ਤੁਹਾਡੇ ਵੱਲ ਨੂੰ ਆਇਆ ਮੇਰੇ ਮੈਨੂੰ ਕੰਮ ਪਿਆ ਮੈਂ ਕਿਹਾ ਪੈਸੇ ਚਾਹੀਦੇ ਮੈਂ ਕਿਹਾ ਵੀ ਜਾਣਾ ਕਿਹਦੇ ਉਹ ਆ ਫਲਾਨੇ ਥਾਂ ਕੋਈ ਜਾਣੇ ਆ ਮਾਇਆ ਮਾਇਆ ਦਰਿਆ ਦਿਲ ਵੀ ਹੋਣਾ ਚਾਹੀਦਾ ਪੈਸੇ ਦੇਣ ਨੂੰ ਫੂਕ ਵੀ ਫੱਕ ਜਾਣੀ ਸ਼ਿਕਾਇਤ ਤੇ ਉਹ ਜਦੋਂ ਕਹਿੰਦੇ ਨਾ ਵੀ ਸੰਸਾਰ ਦੇ ਵਿੱਚ ਇੱਕ ਨਸ਼ਾ ਹੁੰਦਾ ਕਈ ਤਰ੍ਹਾਂ ਦੇ ਨਸ਼ੇ ਕਿਸੇ ਨੂੰ ਕੋਈ ਨਸ਼ਾ ਲੱਗਾ ਕੋਈ ਫੀਮ ਖਾਈ ਜਾਂਦਾ ਕੋਈ ਡੋਡੇ ਖਾਈ ਜਾਂਦਾ ਕੋਈ ਭੰਗ ਪੀ ਜਾਂਦਾ ਸ਼ਰਾਬ ਤੇ ਛੱਡਦਾ ਕੋਈ ਨਹੀਂ ਤੇ ਉਹ ਇਹ ਨਸ਼ਿਆਂ ਨੁਸ਼ਿਆਂ ਚ ਪਈ ਦੁਨੀਆਂ ਜਿਹੜੀ ਤੇ ਪਰ ਸਭ ਤੋਂ ਵੱਡਾ ਨਸ਼ਾ ਜਿਹੜਾ ਕਿਹੜਾ ਕਿਹੜਾ ਜੀ ਹੁਣ ਤੁਸੀਂ ਕਹਿਣਾ ਚਰਸ ਦਾ ਸਭ ਤੋਂ ਵੱਡਾ ਨਸ਼ਾ ਹੈ ਖੁਸ਼ਾਮਦ ਦਾ ਪ੍ਰਸੰਸਾ ਦਾ ਜਿਹੜੀ ਪ੍ਰਸੰਸਾ ਹੁੰਦੀ ਐਪਰੀਸ਼ੀਏਸ਼ਨ ਜਿਹੜੀ ਹੁੰਦੀ ਨਾ ਉਹ ਬੰਦੇ ਨੂੰ ਸਭ ਤੋਂ ਵੱਡਾ ਨਸ਼ਾ ਮੇਰੀ ਕੋਈ ਤਾਰੀਫ ਕਰੇ ਤੇਰੇ ਅੱਗੇ ਨੇ ਕੋਈ ਕਸ਼ਾਪ ਲੈਣ ਵੀ ਪਾਇਆ ਹੋਵੇ ਕਵੇ ਕਮਾਲ ਆਵੇ ਤੂੰ ਸਮਾਰਟ ਹੀ ਬੜਾ ਲੱਗਦਾ ਮਾਮੂਥੀ ਵੇਖਣ ਵਾਲੀ ਵੀ ਨਾ ਹੋਵੇ ਜਿਹਦੇ ਕੋਲ ਚਾਰ ਪੈਸੇ ਕਹਿੰਦੇ ਜਿਹਦੇ ਕੋਲ ਦਾਣੇ ਹੋਵੇ ਕਮਲੇ ਵੀ ਸਿਆਣੇ ਉਹ ਬੰਦੇ ਦਾ ਭਾਵੇਂ ਮੂੰਹ ਵੇਖਣ ਵਾਲਾ ਵੀ ਨਾ ਹੋਵੇ ਜੇ ਤੂੰ ਪੈਸੇ ਲੈਣ ਜਾਈ ਅੰਗਣਾ ਭਾ ਜੀ ਆਈ ਤੁਹਾਡੇ ਸੋਨੇ ਦਾ ਰੰਗ ਜੀ ਥੋੜ੍ਹਾ ਜਿਹਾ ਲਾਲ ਉਹਨਾਂ ਹਾਂਜੀ ਹਰਬਲ ਪ੍ਰੋਡਕਟ ਸ਼ੁਰੂ ਕੀਤੇ ਨੇ ਇਹਦਾ ਫਿਰ ਸ਼ਾਮਲ ਦਾ ਨਸ਼ਾ ਜਿਹੜਾ ਹਰ ਕੋਈ ਕਹਿੰਦਾ ਮੇਰੀ ਤਰੀਫ ਹੋਵੇ ਮੇਰੀਆਂ ਹੀ ਸਿਫਤਾਂ ਦੇ ਪੁਲ ਬਣੀ ਜਾਣ ਕੋਈ ਤਾਂ ਸਿਆਣੇ ਕਹਿੰਦੇ ਹੁੰਦੇ ਸੀ ਗੱਲ ਸਿਆਣੇ ਕਹਿੰਦੇ ਹੁੰਦੇ ਜੇ ਕਿਸੇ ਤੋਂ ਜੋ ਮਦਦ ਲੈ ਜਾਣੀ ਨਾ ਤਾਂ ਉਹਦੀ ਰੱਜ ਕੇ ਤਾਰੀਫ ਕਰੋ ਮਦਦ ਮਿਲਣੀ ਤਾਂ ਨਹੀਂ ਤਾਂ ਮਿਲਣਾ ਕੱਖਣੀ ਜਿਹਨਾਂ ਨੂੰ ਚਾਰ ਰੁਪਈਏ ਉਹਨਾਂ ਨੂੰ ਵੀ ਲਾਲਚ ਹੁੰਦਾ ਵੀ ਸਾਡੀ ਇੱਜ਼ਤ ਕਰੇ ਮਾਣ ਕਰੇ ਉਹਨਾਂ ਨੂੰ ਲਾਲਚ ਹੁੰਦਾ ਅਗਲੇ ਨੂੰ ਲਾਲਚ ਹੁੰਦਾ ਮਾਇਆ ਚਾਰ ਮਿਲ ਜਾ ਤੇ ਜਿਹੜਾ ਧਨਵਾਨ ਹੁੰਦਾ ਉਹਨੂੰ ਹੁੰਦਾ ਵੀ ਚਲੋ ਮੇਰੀ ਇੱਜ਼ਤ ਮਾਣ ਹੋ ਜਾ ਦੋਨਾਂ ਦੀ ਤ੍ਰਿਸ਼ਨਾ ਪੂਰੀ ਹੁੰਦੀ ਆ ਤੁਸੀਂ ਉਹਨਾਂ ਦੀ ਲੋੜ ਪੂਰੀ ਕਰੋ ਤੋ ਅਗਲੇ ਪੂਰੀ ਕਰ ਦਿੰਦੇ ਅੱਛਾ ਜਦੋਂ ਉਹਨੇ ਕਿਹਾ ਵੀ ਤੁਹਾਡੀ ਚਰਚਾ ਨੂੰ ਜਾਣਦਾ ਕਿਹੜਾ ਨੀ ਮਹਾਰਾਜ ਤੁਹਾਡੇ ਤੇ ਪ੍ਰਸੰਸਾ ਦੂਰ ਦੂਰ ਤੱਕ ਹੁੰਦੀ ਆ ਤੇ ਮੈਂ ਮੇਰੇ ਦਿਮਾਗ ਚ ਧਰਮ ਪਤਨੀ ਕਹਿੰਦੀ ਪਤਾ ਨੀ ਕਿਹੜੇ ਪੈਸੇ ਥੋੜੇ ਬਹੁਤੇ ਲੈ ਗਿਆ ਤੇ ਮੈਂ ਕਿਹਾ ਵੀ ਕਿਹਦੇ ਕੋਲ ਲਿਆਉਣੇ ਆ ਸੇਠ ਸਾਹਿਬ ਕੋਲ ਚੱਲਦੇ ਆ ਸੇਠ ਸਾਹਿਬ ਤੋਂ ਉਹਨਾਂ ਨੂੰ ਤੇ ਜਦੋਂ ਮਰਜ਼ੀ ਕਹਿ ਲਓ ਪੈਸਿਆਂ ਦੀ ਉਹਨਾਂ ਕੋਲ ਕਮੀ ਸੇਠ ਉਹ ਸੋਨ ਭਾਦੋਂ ਦੇ ਡੈਸ਼ ਵਾਂਗੂ ਫੁੱਲ ਗਿਆ ਤੇ ਸੇਠ ਨੇ ਕਰਕੇ ਕਹਿੰਦਾ ਕਿੰਨੇ ਚਾਹੀਦੇ ਉਹਦਾ ਜੀ 5,000 ਰੁਪਇਆ ਚਾਹੀਦਾ ਉਹਦਾ ਚੱਕ ਤੂੰ 10,000 ਤੂੰ 5 ਦਾਂਗੇ ਮਾਨਾ ਆ ਵੀ ਪੰਪ ਤੇ ਤੂੰ ਮੇਰੇ ਤੇ 10 ਵਾਲਾ ਭਰਦਾ ਮੰਜਾ ਨਾ ਕਿਵਾ ਤੇ 10,000 ਰੁਪਇਆ ਕਰਕੇ ਉਹਨੂੰ ਫੜਾ ਦਿੰਦਾ
ਜੀ
ਇਹ ਕਹਾਣੀ ਸੀ ਇਹ ਕਹਾਣੀ ਨੀ ਸੀ ਮਲਕੀਤ ਨੂੰ ਸ਼ਾਬੇਸ਼ੀ ਸੀ ਕਿ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੰਤਰੀ ਵਰਤ ਕੇ ਸਾਰਿਆਂ ਨੂੰ ਪੈਸੇ ਮਿਲਿਆ ਕੱਲ ਮੈਨੂੰ ਪਤਾ ਲੱਗਾ ਊਸ਼ਾ ਨੂੰ ਮੈਂ ਕਿਹਾ ਵੀ ਸੁੱਕੇ ਗੰਨੇ ਜੋ ਰਸ ਕੱਢ ਕਿੱਦਾਂ ਲਿਆਏ ਮੈਂ ਕਿਹਾ ਵੀ ਇਹਨੇ ਤੇਰੇ ਤੋਂ ਪੈਸੇ ਲੈ ਕਿੱਦਾਂ ਲੈ ਇਹ ਇੱਕ ਕੁਆਂਟਲ ਦਾ ਬੰਦਾ 10 ਕਿਲੋ ਦੇ ਬੰਦੇ ਨੇ ਕੁਆਂਟਲ ਦਾ ਬੰਦਾ ਖਿੱਚ ਕਿੱਦਾਂ ਲਿਆ ਮਤਲਬ ਅੱਗੋਂ ਤੇਰਵੀਂ ਹੋ ਕਿੱਦਾਂ ਗਈ ਉਹ ਕਹਿੰਦੀ ਵੀ ਮੈਨੂੰ ਮਤਲਬ ਫੂਕ ਹੀ ਇੰਨੀ ਸ਼ਿਕਾਈ ਜਿਹੜਾ ਹੈ ਰੱਬ ਦਾ ਨਾਂ। ਤੇ ਮੈਨੂੰ ਸਿਆਣਿਆਂ ਦੀ ਇਹ ਕਹਾਵਤ ਜੇ ਤੇ ਆ ਗਈ, ਇਹ ਗੱਲ ਜੇ ਤੇ ਆ ਗਈ, ਇਹ ਕਹਾਣੀ ਜੇ ਤੇ ਆ ਗਈ, ਜਦੋਂ ਕਿਸੇ ਤੋਂ ਮਾਇਆ ਲੈਣੀ ਹੈ, ਕਿਸੇ ਤੋਂ ਕੰਮ ਲੈਣਾ, ਉਹਦੇ ਤਰੀਫ ਹੀ ਰੱਜ ਕੇ ਕਰ ਦਿਓ। ਹੁਣ ਸਾਡੀ ਤੁਸੀਂ ਤਾਰੀਫ ਕਰੋਗੇ ਤੇ ਗੀਤ ਸੁਣਾਵਾਂਗੇ, ਗਾਣੇ ਮਿਲ ਗਏ। ਸਹੀ ਗੱਲ ਲੈ ਵੀ ਹੁਣ ਗੀਤ ਤੁਹਾਨੂੰ ਸੁਣਾਉਣਾ ਮੈਂ ਬਲੈਤੀਆਂ ਦੇ ਲਈ ਮਿਲਕੀਤ। ਬਲੈਤ ਦੇ ਜਿਹੜੇ ਸੁਪਨੇ ਆ ਨਾ, ਉਹ ਬੜੇ ਔਰੇ ਸੁਪਨੇ ਆ। ਬਲੈਤ ਗਿਆਨ ਨੂੰ ਸਾਰੇ ਤਰਲੋ ਮਸੀ ਹੋਏ ਪਏ ਆ। ਆਹਦੇ ਉਹ ਘੁੱਗੀ ਦੀ ਗੱਲ ਸੁਣੋ, ਬਲੈਤ ਜਾਣਾ ਜ਼ਰੂਰ ਸਾਡੇ, ਕਹਿੰਦੇ ਭਾਓ ਕਿਸੇ ਤਰੀਕੇ ਨਾਲ ਲੈ ਜਾਓ। ਬਲੈਤ ਦੇ ਸੁਪਨੇ ਜਿਹੜੇ ਆਲਮ ਲਾਲ ਕਿਵੇਂ ਵਿਖਾਉਂਦਾ ਆ।
ਜਦੋਂ ਦਾ ਮੈਂ ਆਣ ਕੇ ਬਲੈਤ ਡੇਰਾ ਲਾ ਲਿਆ, ਉਹ ਜਦੋਂ ਦਾ ਮੈਂ ਆਣ ਕੇ ਬਲੈਤ ਡੇਰਾ ਲਾ ਲਿਆ, ਚੰਗੀ ਭਲੀ ਜਿੰਦੜੀ ਨੂੰ ਦੁੱਖਾਂ ਵਿੱਚ ਪਾ ਲਿਆ ਜੀ, ਦੁੱਖਾਂ ਵਿੱਚ ਪਾ ਲਿਆ। ਮੁਲਕ ਦੀ ਅਜੀਬ ਚਾਰ ਰਾਤਾਂ ਕੰਮ ਕੀਤਾ, ਚਾਰ ਰਾਤਾਂ ਕੰਮ ਕੀਤਾ, ਵੀਕ ਟਰਕਾ ਲਿਆ, ਚੰਗੀ ਭਲੀ ਜਿੰਦੜੀ ਨੂੰ ਦੁੱਖਾਂ ਵਿੱਚ ਪਾ ਲਿਆ ਜੀ, ਦੁੱਖਾਂ ਵਿੱਚ ਪਾ ਲਿਆ। ਦੋਸਤੋ ਕੀ ਬਾਤ, ਗੋਰਿਆਂ ਤੇ ਕਾਲਿਆਂ ਨੇ, ਗੋਰਿਆਂ ਤੇ ਕਾਲਿਆਂ ਨੇ ਮਗਦ ਇੱਥੇ ਖਾ ਲਿਆ, ਚੰਗੀ ਭਲੀ ਜਿੰਦੜੀ ਨੂੰ ਦੁੱਖਾਂ ਵਿੱਚ ਪਾ ਲਿਆ ਮੈਂ, ਦੁੱਖਾਂ ਵਿੱਚ ਪਾ ਲਿਆ। ਘਰ ਆਪਣਾ ਬਣਾ ਲਿਆ, ਚੰਗੀ ਪੱਲੀ ਜਿੰਦੜੀ ਨੂੰ ਦੁੱਖਾਂ ਵਿੱਚ ਪਾ ਲਿਆ ਜੀ, ਦੁੱਖਾਂ ਵਿੱਚ ਪਾ ਲਿਆ। ਜਿਨ੍ਹਾਂ ਨੇ ਸ਼ਰਮਾ ਦਾ ਕੁੰਡ ਲਾ ਲਿਆ, ਚੰਗੀ ਪੱਲੀ ਜਿੰਦੜੀ ਨੂੰ ਦੁੱਖਾਂ ਵਿੱਚ ਪਾ ਲਿਆ, ਉਹ ਦੁੱਖਾਂ ਵਿੱਚ ਪਾ ਲਿਆ। ਸੜੀ ਤਕਦੀਰ ਲਿਖਿਆ ਨਸੀਬਾਂ ਦਾ ਮੈਂ ਝੋਲੀ ਵਿੱਚ ਪਾ ਲਿਆ, ਚੰਗੀ ਪੱਲੀ ਜਿੰਦੜੀ ਨੂੰ ਦੁੱਖਾਂ ਵਿੱਚ ਪਾ ਲਿਆ, ਆਲਮਾਂ ਦੁੱਖਾਂ ਵਿੱਚ ਪਾ ਲਿਆ। ਕੰਮ ਕਰ ਕਰਕੇ ਮੈਂ, ਕੰਮ ਕਰ ਕਰਕੇ ਮੈਂ ਤੇ कदी भी नी सालिया चंगी पल्ली जिंदड़ी नू दुखां विच पालिया मैं दुखां विच पालिया जिंदगी तू तंग आके कईयां फा लिया चंगी पल्ली जिंदड़ी नू ओ दुखां विच पा लिया जी दुखां विच पा लिया लम्मे वाले थे यारो मर्द दी निशानी है लम्मे वाले थे यारो मर्द दी निशानी है बूटियां जवानी वेखो समझो जनानी फैशना ने थे लिए पैरस बना लिया चंगी पल्ली जिंदड़ी नू दुखां विच पा लिया ओ दुखां विच पा लिया भलेखायालू किन्ना असा खा लिया चंगी पल्ली जिंदड़ी नू ओ दुखां विच पा लिया आए दुखां विच पा लिया ओ दुखां विच पा लिया
मौसम बहार होवे मौसम बहार होवे होवे या खिजाए मौसम बहार होवे या खिजाए बारिशाई पैने थे धुआई धुआए ओ बर्फा ने हुने यारो ओ बर्फा ने हुने यारो चिते थुचा लिया चंगी पल्ली जिंदड़ी नू ओ दुखां विच पा लिया जी दुखां विच पा लिया ओ दुखां विच पा लिया दुखां विच पा लिया मैं दुखां विच पा लिया मैं दुखां विच पा लिया ओ दुखां विच पा
जी बहुत ही खूबसूरत गीत आलम लोहार दी आवाज विच तुसी सुन रहे सी प्यारे दोस्तो इस वेले तुसी हरमन रेडियो आस्ट्रेलिया नू सुनदे पए हो ते प्रोग्राम हरमन स्टूडियो दा आनंद मानदे पए हो प्रोग्राम दे विच ताया बिशन सिंह जी तुहाडा वीर मनदीप सिंह ढिल्लो जी ते टीटू साहब जी तुहाडा साथ दिंदे पए ने ते जिन्ने भी साडे स्रोते इस वेले सानू सुनदे पए ने उहनां दे स्नेहे ता जी आपां अगे शामिल करने आ जी स्वर्ण सिंह भाजी होरी ਸਾਨੂੰ ਸੁਣਦੇ ਪਏ ਨੇ ਪ੍ਰੋਗਰਾਮ ਦੇ ਵਿੱਚ ਪਿੰਡ ਦੌਲੇਵਾਲ ਜ਼ਿਲ੍ਹਾ ਮੋਗਾ ਤੋਂ ਕਹਿੰਦੇ ਹੈਲੋ ਤਾਏ ਜੀ
ਹੈਲੋ ਜੀ ਹੈਲੋ ਸਵਰਨ ਸਿੰਘ ਜੀ ਕੀ ਹਾਲ ਚਾਲ ਆ ਤੁਹਾਡੇ ਔਰ ਵਾਲਾ ਸਵਰਨ ਸਿੰਘ ਕਹਿੰਦੇ ਮਨਦੀਪ ਭਾਜੀ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਭਾਜੀ ਸਵਰਨ ਭਾਜੀ ਕਿਵੇਂ ਨੇ ਕਹਿੰਦੇ ਨੇ ਗੀਤ ਸੁਣਾ ਦਿਓ ਵਿਛੋੜਾ ਗਾਇਕ ਹੈ ਜੀ ਦੁਰਗਾ ਰੰਗੀਲਾ ਵਿਛੋੜੇ ਵਾਲੇ ਗੀਤ ਸੁਣਦਾ ਬੜਾ ਆਪਣਾ ਹੀ ਖੇਰ ਵਗਿਆ ਉਹ ਕੋਈ ਮੇਲ ਮਿਲਾਪ ਵਾਲੇ ਵੀ ਸੁਣ ਲਾ ਪਹਿਲਾਂ ਮੇਲ ਹੋਇਆ ਹੋਊਗਾ ਸਵਰਨ ਸਿੰਘ ਫੇਰ ਹੀ ਵਿਛੋੜਾ ਪਿਆ ਕੇ ਪਹਿਲਾਂ ਵਿਛੋੜਾ ਪੈ ਕੇ ਫੇਰ ਮੇਲ ਭਾਲਦਾ ਕਹਿੰਦੇ ਜੀ ਭਾਜੀ ਅੱਜ ਗੀਤ ਮੇਰਾ ਚਲਾ ਦੇਣਾ ਜੀ ਕਿਉਂਕਿ ਸ਼ਨੀਵਾਰ ਨੂੰ ਤੁਸੀਂ ਮੇਰਾ ਗੀਤ ਨਹੀਂ ਚਲਾਇਆ ਸੀ ਮੈਂ ਉਡੀਕ ਕੀਤੀ ਸੀ ਸ਼ਨੀਵਾਰ ਨੂੰ ਗੀਤ ਚਲਾਇਆ ਨੇ ਵੀ ਭਾਜੀ ਸ਼ਾਇਦ ਫਿਰ ਯਾਦ ਭੁੱਲ ਗਿਆ ਹੋਊਗਾ ਕੋਸ਼ਿਸ਼ ਤੇ ਆਪਣੀ ਇਹ ਸੀ ਕਿ ਤੁਹਾਡੀ ਪਸੰਦ ਦਾ ਗੀਤ ਜ਼ਰੂਰ ਸੁਣਾਇਆ ਜਾਵੇ ਉਹ ਮਿਲਕੀ ਤਾਂ ਛਿੱਤਰ ਹੁਣ ਮੈਂ ਫੇਰਾਂਗੇ ਤੇ ਮੈਨੂੰ ਸਮਝ ਨਹੀਂ ਆਉਂਦੀ ਮਨਦੀਪ ਦੇ ਤੇ ਮਨਕੀਰ ਦੇ ਦੋਵੇਂ ਸਿੰਘ ਰਾਸ਼ੀ ਦੇ ਯਾਤੀ ਗਾਦਗਾ ਇਹ ਯਾਤਕ ਦੋਵੇਂ ਸਿੰਘ ਰਾਸ਼ੀ ਦੇ ਹੁਣ ਤੂੰ ਦੱਸ ਕਿਹਨੂੰ ਖੜਕਾਈਏ ਕੋਈ ਗੱਲ ਨੀ ਸਵਰਨ ਸਿੰਘ ਉਹ ਰਾਤ ਗਈ ਬਾਤ ਗਈ ਅੱਜ ਮੈਂ ਤੁਹਾਨੂੰ ਇਹਨੂੰ ਮੈਂ ਕਹਿਣਾ ਇਹਨਾਂ ਨੂੰ ਦੋਵੇਂ ਗੀਤ ਆਈ ਚ ਲਾਉਣਗੇ ਅੱਜ ਕੁਦਰਤੀ ਵੀ ਉਹ ਹੈ ਵੀ ਲਗਭਗ ਮਲਕੀਤ ਹੋਰੀ ਮੈਨੂੰ ਵਿਹਲੇ ਵਿਹਲੇ ਲੱਗਦੇ ਆ
ਤੇ ਮਨਦੀਪ ਦਿਆਲ ਸਾਹਿਬ ਤਾਇਆ ਜੀ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ ਕੀ ਹਾਲ ਚਾਲ ਨੇ? ਉਹ ਚੰਗਾ ਦਿਆਲ ਓ ਦਿਆਲ 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 ਆ ਗਿਆ ਇਧਰ ਵੀ ਭਰਾਵਾ ਸਿਆਲ, ਇਧਰ ਸਿਆਲ ਨੇ ਤੇ ਊ ਮੱਛੀਆਂ ਪੁੱਟੀਆਂ ਕਰ ਛੜੀਆਂ, ਤੜਕੇ ਤੜਕੇ ਇੰਨੀ ਠੰਡ ਜਿਹੜੀ ਆ ਮੇਰੇ ਆਮ ਮਾਲਕਾ, ਜੇ ਕਿਤੇ ਜੰਗਲ ਪਾਣੀ ਨੂੰ ਨਿਕਲਣਾ ਹੋਵੇ ਨੰਗੇ ਪੈਰੀ ਜਾ ਨੀ ਸਕਦੇ, ਤੇਲ ਦੀਆਂ ਬੂੰਦਾਂ ਜੰਗਲ ਪਾਣੀ ਫੇਰ ਤਾਂ ਜਿਹੜਾ ਉਹ ਏਦਾਂ ਲੱਗਦਾ ਬਈ ਹੁਣ ਬਈ ਸ਼ਾਮਾਂ ਨੂੰ ਫੇਰ ਟਰਾਈ ਮਾਰਾਂਗੇ ਧਰਮ ਨਾਲ। ਓਦਾਂ ਨੰਗੇ ਪੈਰੀ ਤੇਲ ਦੀਆਂ ਬੂੰਦਾਂ ਤੇ ਤੁਰਨਾ ਹੈ ਬੜਾ ਲਾਭਕਾਰੀ ਜੀ ਹਾਂ, ਪਰ ਜੰਗਲ ਪਾਣੀ ਤੋਂ ਬਾਅਦ ਪਹਿਲਾਂ ਹੀ ਜੁੱਤੀ ਪਾ ਕੇ ਜਾਣਾ ਚਾਹੀਦਾ। ਕਹਿੰਦੇ ਜੀ ਕਿੱਦਾਂ ਅਲਿਫ ਲੈਲਾ ਹੋ ਜਾਂਦਾ ਜੀ? ਅਲਿਫ ਲੈਲਾ ਦੀ ਕਹਾਣੀ ਅਲਫ ਲੈਲਾ ਓ ਬਲਾ ਤੇਰੇ ਅਲਫ ਲਾ ਚੰਬੇ ਦੀ ਬੂਟੀ, ਅਲਫ ਲੈਲਾ ਦੀ ਕਹਾਣੀ ਮੈਂ ਸਮਝਦਾ ਵੀ ਕਾਫੀ ਜਿਹੜੀਆਂ ਉਹ ਪੁਰਾਣੀਆਂ ਹੋ ਗਈਆਂ ਤੇ ਕੋਈ ਨੀ ਕੋਈ ਲੱਭ ਕੇ ਦਿਮਾਗ ਦੇ ਵਿੱਚ ਆਉਂਦੀ ਹੁਣ ਅਲਫ ਲੈਲਾ ਦੀ ਕੋਈ ਖਿਆਲ ਆਉਂਦਾ, ਮਤਲਬ ਕਿ ਤਾਂ ਅਲਫ ਲੈਲਾ ਵਾਲੀ ਕਹਾਣੀ ਆਪਾਂ ਸੁਣਾਈਏ ਕਿ ਫਿਰ ਕੋਈ ਹੋਰ ਵੇਖੀ ਦੇਖ ਲਿਓ ਤਾਂ ਜਿਹੜੀ ਤੁਹਾਨੂੰ ਠੀਕ ਲੱਗਦੀ। ਤੇ ਅੱਜ ਕਹਿੰਦੇ ਹਰਿਆਵਣੀ ਗੀਤ ਸੁਣਾ ਦਿਓ, ਜੈ ਵੀਰੂ ਖਾਸਾ ਆਲਾ ਚਾਹਰ ਦਾ ਜਿਹੜਾ ਹਰਿਆਣੀ ਗੀਤ ਉਹ ਬਲਿਆ ਤੇਰਾ ਹੀ ਸ਼ੇਰ ਵਗਿਆ ਵੀ, ਯਾਨੀ ਕਿ ਗੀਤ ਅੱਜ ਹਰਿਆਣੇ ਵਾਲਾ ਸੁਣਨਾ ਤਾਊ ਵਾਲਾ ਵਾਹ ਤਾਊ ਤੇਰੇ ਗੀਤ ਲੈ ਹਰਿਆਣੇ ਵਾਲਾ ਸੁਣਾ ਦੇ, ਤੈਨੂੰ ਕਹਾਣੀ ਵੀ ਸੁਣਾ ਦਿੰਦੇ, ਕਿੱਸਾ ਵੀ ਸੁਣਾ ਦਿੰਦੇ, ਬੱਲੇ ਬੱਲੇ ਕਰਾ ਦਿੰਦੇ ਕੁਛ ਚੱਕਰ ਹੀ ਨਹੀਂ। ਤੇ ਚੰਦਰ ਸੰਧੂ ਸਾਹਿਬ ਵੀ ਸੁਣਦੇ ਪਏ ਨੇ, ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ, ਮੰਦੀ ਭਾਜੀ ਕਿਵੇਂ ਸਿਹਤਾਂ ਠੀਕ ਠਾਕ ਨੇ? ਉਹ ਚੰਦਨ ਸੇਹਤਾ ਠੀਕ ਆ, ਇੱਦਾਂ ਸੀ ਉਹ ਠੱਪਾ ਰੇੜੀ ਫਿਰਨੇ ਆ ਸੇਹਤਾਂ ਸੂਤਾਂ ਦਾ ਹਲੇ ਇੱਦਾਂ ਇਹ ਵੱਲ ਚ ਆਉਂਦਾ 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 ਹਲੇ ਜਦੋਂ ਪਤਾ ਹੋ ਜਾਣਾ ਬੁੱਢਾ ਥੋੜਾ ਜਿਹਾ, ਤੇ ਜਿਹੜਾ ਉਹ ਬੈਕ ਗੇਅਰ ਜਦੋਂ ਗੱਡੀ ਗਾਹ ਤੁਰ ਪਏ ਬੈਕ ਗੇਅਰ ਪੈਂਦਾ 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 ਹੁੰਦਾ। ਅਰਦਾਸ ਕਰਦੇ ਹਾਂ ਕਿ ਸਭ ਚੜ੍ਹਦੀ ਕਲਾ ਦੇ ਵਿੱਚ ਰਹੋ, ਕਹਿੰਦੇ ਜੀ ਹਾਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੇ, ਸਰਬਤ ਦਾ ਭਲਾ ਮੰਗਦੇ ਮਹਾਰਾਜ ਸਾਰਿਆਂ ਦਾ ਹੀ ਭਲਾ, ਕਹਿ ਜੀ ਸਾਰੀ ਕਾਇਨਾਤ ਹੀ ਤੇਰੀ ਹੈ ਸੱਚੇ ਪਾਤਸ਼ਾਹ, ਇੱਥੇ ਕੋਈ ਸਾਰੇ ਦੁਨੀਆਂ ਦੇ ਰੰਗ ਤਮਾਸ਼ੇ ਵੇਖਣੀ ਆਏ ਆ, ਕਿਸੇ ਨੂੰ ਮਾਲਕਾ ਦੁੱਖ ਨਾ ਦੇਈ, ਕਿਉਂਕਿ ਦੁੱਖ ਦੇ ਵਿੱਚ ਹੀ ਰੰਗ ਤਮਾਸ਼ਾ, ਰੰਗ ਤਮਾਸ਼ਾ ਲੱਗਦਾ ਹੈ ਭੰਗ ਤਮਾਸ਼ਾ ਲੱਗਦਾ। ਕੀ ਕਰੀਏ ਸੱਚੇ ਪਾਤਸ਼ਾਹ ਕੇ ਆਪ ਅਰਦਾਸ ਕਰਨੇ ਮਹਾਰਾਜ, ਸਭਨਾ ਜੀਆਂ ਨੂੰ ਤੰਦਰੁਸਤੀ ਜ਼ਰੂਰੀ ਹੈ, ਤੰਦਰੁਸਤੀ ਦੇ ਵਿੱਚ ਹੀ ਸਾਰੇ ਗੁਣ ਆ, ਤੰਦਰੁਸਤੀ ਦੇ ਵਿੱਚ ਸਾਰਾ ਕੁਛ ਹੀ ਹੈ। ਤਾਂ ਬਹੁਤ ਬਹੁਤ ਸ਼ੁਕਰੀਆ ਵੀ ਆਪਣਾ ਫੇਰ ਵਗਿਆ, ਇਹ ਨਾ ਪਿਆਰ ਇਹ ਨਾ ਸਤਿਕਾਰ ਇਹਨੀਆਂ ਦੁਆਵਾਂ ਦੇਣ ਦੇ ਲਈ ਬਹੁਤ ਹੀ ਤੁਹਾਡਾ ਧੰਨਵਾਦ ਵੀ ਕਹਿੰਦੇ ਹਾਂ ਜੀ। ਤੇ ਕਹਿੰਦੇ ਜੀ ਗਾਣਾ ਤਾਂ ਜੀ ਸੁਣਾ ਦਿਓ, ਪਲੇ ਕਰ ਦਿਓ, ਜਦੋਂ ਕਿਤੇ ਟਾਈਮ ਲੱਗਿਆ ਰਵਿੰਦਰ ਗਰੇਵਾਲ ਦਾ ਇੱਕ ਫੋਟੋ, ਉਹਨਾਂ ਦੀ ਨੀ ਕਹਿੰਦੀਆਂ ਜੀ। ਤੇ ਇੱਕ ਕਹਾਣੀ ਕੋਈ ਤਾਂ ਜੀ ਜ਼ਰੂਰ ਸਾਂਝੀ ਕਰ ਦਿਓ, ਦੇਖੋ ਦੇ ਕਹਾਣੀਆਂ ਤੇ ਕਈ ਆ, ਉਹ ਅਲਫ ਲੈਲਾ ਵਾਲੀਆਂ ਕਹਾਣੀਆਂ ਤੇ ਬਹੁਤ ਲੰਮੀਆਂ ਹੋ ਜਾਣੀਆਂ, ਕੋਈ ਛੋਟੀ ਜਿਹੀ ਕਹਾਣੀ ਮੈਂ ਜਿਹੜੀ ਕੋਈ ਸਾਂਝੀ ਜਿਹੜੀ ਆ ਉਹ ਕਰ ਦਿੰਦਾ, ਕੋਈ ਕਈ ਵਾਰ ਦਿਮਾਗ ਦੀ ਕੋਈ ਕਹਾਣੀ ਹੁੰਦੀ ਆ। ਇੱਕ ਕਹਾਣੀ ਬਸ ਸੁਣਾਉਣਾ ਜੀ, ਤੇ ਉਹ ਕਹਾਣੀ ਏਦਾਂ ਵੀ ਵੈਸੇ ਧਿਆਨ ਨਾਲ ਮਿਲ ਕੇ ਸੁਣੀ ਵੀ ਤੇਰੀ ਸੁਣਨ ਵਾਲੀ ਆ ਜੀ। ਕਹਾਣੀ ਏਦਾਂ ਪੁਰਾਤਨ ਸਮੇਂ ਦੇ ਵਿੱਚ, ਪੁਰਾਣੇ ਸਮੇਂ ਯਾਨੀ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਉਦੋਂ ਪਹਿਲਾ ਸਮਾਂ ਸੀ, ਰਾਜੇ ਮਹਾਰਾਜਿਆਂ ਦਾ ਟਾਈਮ ਹੁੰਦੇ ਸੀ, ਜਿਹੜੀਆਂ ਰਿਆਸਤਾਂ ਹੁੰਦੀਆਂ ਸੀ, ਰਾਜੇ ਮਹਾਰਾਜੇ ਜਿੱਥੇ ਰਾਜ ਕਰਦੇ ਹੁੰਦੇ ਸੀ, ਇੱਕ ਰਿਆਸਤ ਦਾ ਇੱਕ ਰਾਜਾ, ਦੂਸਰੀ ਰਿਆਸਤ ਦਾ ਦੂਸਰਾ ਰਾਜਾ, ਤਾਂ ਉਹ ਰਿਆਸਤਾਂ ਦੇ ਵਿੱਚ ਮੁਲਕ ਜਿਹੜਾ ਉਹ ਵੰਡਿਆ ਸੀ। ਹੁਣ ਤੇ ਮੁਲਕੋ ਮੁਲਕ ਹੋ ਗਿਆ, ਨਾ ਇਹਦੇ ਵਜ਼ੀਰੇ ਆਜ਼ਮ ਹੋ ਗਿਆ, ਕੋਈ ਮੰਤਰੀ ਕੋਈ ਸੰਤਰੀ, ਯਾਨੀ ਕੋਈ ਚੋਰ ਠੱਗ ਸਭ ਇਕੱਠੇ ਹੋਏ ਆ। ਪਹਿਲਾਂ ਰਾਜੇ ਜਿਹੜੇ ਆ ਉਹ ਪੀੜ੍ਹੀ ਦਰ ਪੀੜ੍ਹੀ ਹੁੰਦੇ ਸੀ, ਹੁਣ ਵੀ ਉਦੋਂ ਪੀੜ੍ਹੀ ਦਰ ਪੀੜ੍ਹੀ ਆ ਗਏ, ਉਹ ਬਾਦਲ ਛੱਡਦੇ ਆ ਨਾ ਕੈਪਟਨ ਛੱਡਦਾ। ਪਹਿਲਾਂ ਜਿਹੜੇ ਸੀ ਇਹ ਖਾਨਦਾਨੀ ਸੀ ਵੀ ਰਾਜੇ ਦਾ ਪੁੱਤਰ ਰਾਜਾ ਹੀ ਹੁੰਦਾ,
ਹੁੰਦਾ ਸੀ ਤਾਂ ਉਹ ਸਮੇਂ ਦੇ ਵਿੱਚ ਰਿਆਸਤਾਂ ਜਿਹੜੀਆਂ ਉਹ ਮਤਲਬ ਉਹ ਚੱਲਦੀਆਂ ਹੁੰਦੀਆਂ ਸੀ, ਰਿਆਸਤਾਂ ਦਾ ਉਹ ਕੰਮ ਸੀ। ਤਾਂ ਰਿਆਸਤ ਦੇ ਵਿੱਚ ਮਤਲਬ ਰਾਜੇ ਮਹਾਰਾਜੇ ਜਾਂਦੇ ਇੱਕ ਦੂਜੇ ਨੂੰ ਲੁੱਟਦੇ, ਲੁੱਟ ਕੇ ਤੇ ਘਰ ਨੂੰ ਜਿਹੜੇ ਆ ਉਹ ਲੈ ਆਉਂਦੇ, ਮਾਇਆ ਧੰਦਾ ਜਿਹੜਾ ਜੋ ਵੀ ਥੋੜਾ ਬਹੁਤਾ ਹੁੰਦਾ, ਕਦੇ ਕਿਸੇ ਨੂੰ ਲੁੱਟ ਲੈਂਦੇ, ਕਦੇ ਕਿਸੇ ਨੂੰ ਲੁੱਟ ਲੈਂਦੇ। ਲੁੱਟ ਲੁਟਾਉਣ ਦੇ ਵਿੱਚ ਉਹ ਆਪਣੀ ਜਿਹੜੀ ਆ ਸਾਰੀ ਉਮਰ ਆ ਉਹ ਕੱਢ ਦਿੰਦੇ ਜੀ। ਤਾਂ ਰਾਜੇ ਜਦੋਂ ਗਏ ਤਾਂ ਉਹ ਸਾਧੂ ਨੂੰ ਇੱਕ ਉਹਨੂੰ ਉਹਨਾਂ ਨੂੰ ਟੱਕਰ ਜਾਂਦਾ ਜੀ, ਸਾਧੂ ਟੱਕਰ ਜਾਂਦਾ। ਗੱਲ ਫਿਰ ਸਾਧੂ ਤੇ ਆਉਣੀ, ਮੁੜ ਮੁੜ ਸਾਧੂ ਤੇ ਜਿੱਥੇ ਉਹ ਸਾਧੂ ਟੱਕਰ ਜਾਂਦਾ ਤਾਂ ਉਹ ਸਾਧੂ ਦੇ ਕੋਲ ਰਾਜਾ ਬਹਿ ਜਾਂਦਾ। ਰਿਆਸਤਾਂ ਸੀ ਉਦੋਂ ਸਾਧੂ ਰਿਆਸਤ ਦੇ ਲੰਘਾ, ਰਾਜਾ ਸ਼ਿਕਾਰ ਨੂੰ ਜਾਂਦਾ, ਸਾਧੂ ਟੱਕਰ ਜਾਂਦਾ ਤੇ ਸਾਧੂ ਨੂੰ ਕਹਿੰਦਾ ਕੋਈ ਗੱਲ ਸੁਣਾਓ ਜੀ ਕੋਈ ਆਪਣੇ ਵੇਲੇ ਦੀ ਜੀ। ਤੇ ਉਹ ਕਹਿੰਦਾ ਵੀ ਜਿਹੜਾ ਮੇਰਾ ਉਸਤਾਦ ਸੀ, ਜਿਹੜਾ ਮੇਰਾ ਗੁਰੂ ਸੀ ਨਾ ਜੀ, ਕਹਿੰਦਾ ਵੀ ਉਹ ਬੜਾ ਤਕੜਾ ਯੋਗੀ ਜੀ, ਯੋਗ ਲੈਣ ਕਹਿੰਦਾ ਉਹ ਸਾਧਨਾ ਕਰਨ ਪਹਾੜਾਂ ਤੇ ਜਾਂਦਾ ਹੁੰਦਾ ਸੀ। ਕਹਿੰਦਾ ਇੱਕ ਦਿਨ ਸਾਡਾ ਜਿਹੜਾ ਗੁਰੂ ਯੋਗੀ ਸੀ ਪਹਾੜੀ ਤੇ ਸਾਧਨਾ ਕਰਨ ਦੇ ਲਈ ਗਿਆ, ਰੱਬ ਦਾ ਨਾਮ ਜਪਣ ਗਿਆ, ਤੇ ਉਹਦੇ ਕੋਲ ਕੱਪੜਿਆਂ ਦਾ ਇੱਕੋ ਜੋੜਾ ਸੀ, ਉੱਪਰ ਠੰਡ ਬੜੀ ਜੀ, ਜੋੜਾ ਇੱਕੋ ਲੈ ਕੇ ਗਿਆ ਤੇ ਵਾਪਸ ਪਿੰਡ ਆਇਆ ਤੇ ਕੰਬਲ ਲੈ ਆਇਆ। ਉਹ ਠੰਡ ਲੱਗੀ ਹੋ, ਕਹਿੰਦਾ ਹੁਣ ਵੀ ਬਾਅਦ ਚ ਪਤਾ ਲੱਗਾ ਵੀ ਪਾਲਾ ਜਿਹੜਾ ਉਹ ਹੋ ਨਾ ਜਾਵੇ ਜ਼ਿਆਦਾ। ਪਿੰਡ ਆਇਆ ਤੇ ਕਹਿੰਦਾ ਕੰਬਲ ਲਾਇਆ ਜੀ, ਕਹਿੰਦਾ ਕੱਪੜਿਆਂ ਦਾ ਜੋੜਾ ਧੋ ਕੇ ਸੁੱਕਣੇ ਪਾਇਆ ਤੇ ਵੇਖਿਆ ਵੀ ਚੂਹਾ ਕੁਦਰ ਗਿਆ ਜਿਹੜਾ ਪਾਇਆ ਜੀ। ਤਾਂ ਚੂਹਾ ਕੁਦਰ ਗਿਆ ਤੇ ਵਾਪਸ ਪਿੰਡ ਆਇਆ ਤੇ ਉਹਨੇ ਵੇਖਿਆ ਵੀ ਇਹਦਾ ਕੰਮ ਸੂਤ ਨੀ ਆਉਣਾ ਆਉਂਦਾ। ਕਹਿੰਦਾ ਸਾਡੇ ਗੁਰੂ ਨੇ ਕਿਹਾ ਵੀ ਇੱਦਾਂ ਦੇ ਸਾਰੇ ਚੂਹਿਆਂ ਨੇ ਜਿਹੜੇ ਹੈ ਕੰਬਲ ਵੀ ਕੁਦਰੀ ਜਾਣਾ। ਪਿੰਡ ਗਿਆ ਤੇ ਕਹਿੰਦਾ ਉਹ ਬਿੱਲੀ ਲਾਇਆ ਜੀ, ਬਿੱਲੀ ਲਾਇਆ ਤੇ ਬਿੱਲੀ ਨੇ ਚੂਹੇ ਖਾ ਲਿਆ ਜਿਹੜੇ ਕੁਦਰਦੇ ਸੀ ਲੀੜੇ। ਤਾਂ ਤੇ ਚੂਹਾ ਖਾ ਲਿਆ ਜੀ, ਤੇ ਜਦੋਂ ਚੂਹੇ ਖਾ ਲਿਆ ਬਿੱਲੀ ਨੇ ਤੇ ਉਹ ਫਿਰ ਉਦੋਂ ਬਾਅਦ ਆ ਜਿਹੜੇ ਸਾਧੂ ਸਾਡਾ ਕਹਿੰਦੇ ਜੀ ਮਾੜੇ ਮੋਟੇ ਫਲ ਫੁਲ ਇਕੱਠੇ ਕੀਤੇ ਹੁੰਦੇ ਸੀ ਸਾਡੇ ਯੋਗੀ ਨੇ, ਉਹ ਬਾਅਦ ਚ ਬਿੱਲੀ ਜੋ ਚੂਹੇ ਖਾ ਗਈ ਤੇ ਉਹਨੂੰ ਖਾਣ ਨੂੰ ਕੁਛ ਨਾ ਲੱਭੇ ਤੇ ਉਹ ਬਾਅਦ ਚ ਬਾਬੇ ਸਾਡੇ ਦੇ ਫਲ ਲਾ ਪੀ ਖਾਣ। ਉਹਨੇ ਕਿਹਾ ਵੀ ਹੁਣ ਇਹਦਾ ਵੀ ਹੱਲ ਕਰਨਾ ਪਊਗਾ ਜੀ, ਬਈ ਹੁਣ ਜੇ ਕਹਿੰਦੇ ਵੀ ਵਾੜ ਹੀ ਜੇ ਖੇਤਾਂ ਨੂੰ ਆਣ ਖਾਣ ਲੱਗੀ ਤੇ ਫਿਰ ਉਹਦਾ ਹੱਲ ਕੀ ਕੀਤਾ ਜਾਵੇ। ਕਹਿੰਦਾ ਬਾਬਾ ਸਾਡਾ ਜੀ ਵਾਪਸ ਆ ਗਿਆ ਪਿੰਡ ਨੂੰ ਤੇ ਉਹ ਕੁੱਤਾ ਲਾਇਆ। ਅੱਛਾ ਕਾਹਦੇ? ਬਿੱਲੀ ਲਈ। ਹਾਂ ਬਿੱਲੀ ਲਈ, ਹੋਰ ਉਹਨੇ ਬਾਬੇ ਨੇ ਕੁੱਤਿਆਂ ਦੀਆਂ ਦੌੜਾਂ ਲਵਾਉਣੀਆਂ, ਉਹਨੇ ਨਾ ਕਿਹਾ ਜੀ ਕੁੱਤਾ ਲਾਇਆ। ਕਹਿੰਦਾ ਵੀ ਕੁੱਤਾ ਲਾਇਆ ਤੇ ਕੁੱਤੇ ਨੇ ਬਿੱਲੀ ਦਿੱਤੀ ਪਿਆ ਜੀ। ਤੇ ਹੁਣ ਫਿਰ ਕਹਿੰਦਾ ਜੀ ਜਦੋਂ ਕੁੱਤਾ ਬਿੱਲੀ ਤੇ ਭਜਾ ਦਿੱਤੀ, ਬਿੱਲੀ ਤੇ ਨਹੀਂ ਜੀ ਮਗਰੋਂ ਵੜੀ, ਤੇ ਮਗਰੋਂ ਹੁਣ ਕੁੱਤਾ ਖੁਰਾਕ ਭਾਲੇ, ਕੁੱਤੇ ਨੂੰ ਦੁੱਧ ਚਾਹੀਦਾ ਸੀ ਤੇ ਹੁਣ ਕੁੱਤਾ ਭੁੱਖਾ ਬੜਾ ਮਾਰਨ ਡਿਆ। ਕੁੱਤਾ ਕਿਉਂ ਰੋਵੇ ਜਦਾਂ ਉਹ ਬਘਿਆਰ ਰੋਂਦੇ ਹੁੰਦੇ? ਕਹਿੰਦਾ ਵੀ ਉਹ ਭੁੱਖਾ ਰਹਿਣ ਲੱਗ ਪਿਆ ਤੇ ਕਹਿੰਦਾ ਜੀ ਬਾਬਾ ਸਾਡਾ ਵਾਪਸ ਆਇਆ ਤੇ ਉਹ ਇੱਕ ਗਾਂ ਲੈ ਆਇਆ ਵੀ ਚੱਲ ਦੁੱਧ ਪਿਆ ਦਾ ਕਰਾਂ ਕੁੱਤੇ ਨੂੰ। ਅੱਛਾ ਕਹਿੰਦਾ ਜੀ ਗਾਂ ਲਾਇਆ ਤੇ ਕਹਿੰਦਾ ਯੋਗੀ ਫਲ ਫੁਲ ਜਿਹੜਾ ਸਾਡਾ ਬਾਬਾ ਖਾਂਦਾ ਹੀ ਸੀ ਜੀ, ਤੇ ਕਹਿੰਦਾ ਗਾਂ ਦਾ ਦੁੱਧ ਵੀ ਪੀਣ ਲੱਗ ਪਿਆ। ਕਹਿੰਦਾ ਚਲੋ ਕੁੱਤੇ ਨੂੰ ਤਾਂ ਪਾਉਣਾ ਹੀ ਪਾਉਣਾ, ਨਾਲ ਆਪ ਵੀ ਦੋ ਕੁ ਪੀ ਲਿਆ ਕਹਿੰਦਾ। ਤੇ ਕਹਿੰਦਾ ਵੀ ਜਦੋਂ ਪਹਿਲਾਂ ਫਲ ਹੀ ਖਾਂਦਾ ਸੀ ਸਰੀਰ, ਉਸ ਹਿਸਾਬ ਨਾਲ ਇੱਕੋ ਤੱਤ ਲੈ ਕੇ ਸਰੀਰ ਵੀ ਇੱਕ ਪਾਸਾ ਜਿਹਾ ਹੋਇਆ ਸੀ। ਕਹਿੰਦਾ ਜਦੋਂ ਗਾਂ ਦਾ ਦੁੱਧ ਪੀਣ ਲੱਗ ਪਿਆ, ਗਾਂ ਦੇ ਦੁੱਧ ਦੇ ਵਿੱਚ ਪੌਸ਼ਟਿਕ ਤੱਤ ਵੜਿਆ, ਕਹਿੰਦਾ ਬਾਬਾ ਸਾਡਾ ਤੰਦਰੁਸਤ ਹੋ ਗਿਆ, ਹੱਡੀਆਂ ਹੁੱਡੀਆਂ ਜਿਹੜੀਆਂ ਨਿਕਲੀਆਂ ਸੀ, ਮਾੜੇ ਮੋਟੇ ਹੱਡ ਪੈਰ ਜਿਹੜੇ ਸੁੱਕੇ ਸੀ, ਦੇਖਣ ਨੂੰ ਲੱਗਦਾ ਸੀ ਵੀ ਚੰਗੇ ਸ਼ਟਾਂਖ ਹਿਰਦੇ ਆ ਜਾਂ ਆਂਡਾ ਹੋ, ਇਹ ਸਾਰੀਆਂ ਰਿਧੀਆਂ ਸਿਧੀਆਂ ਜਾਂ ਆਂਡਾ ਹੋ ਗਿਆ, ਉਹ ਰਿਸ਼ਟ ਪੁਸ਼ਟ ਸੋਹਣਾ ਸੁਨੱਖਾ ਜਿਜਣ ਲੱਗ ਪਿਆ ਜੀ। ਕਹਿੰਦਾ ਜੀ ਬਾਬਾ ਸਾਡਾ ਜਿਜਣ ਲੱਗ ਪਿਆ ਤੇ ਇੱਕ ਇਸਤਰੀ ਜਿਹੜੀ ਆ ਉਹ ਲੱਭਦੀ ਲਭਾਉਂਦੀ ਆਪਣੀ ਬੱਕਰੀ, ਉਹਦੀ ਕਿਤੇ ਬੱਕਰੀ ਵਿਚਾਰੀ ਦੀ ਗਵਾਚੀ ਜੀ, ਤੇ ਲੱਭਦੀ ਲਭਾਉਂਦੀ ਜੀ ਉਹ ਸਾਡੇ ਆਣ ਬਾਬੇ ਨੂੰ ਟੱਕਰੀ।
ਤੇ ਉਹਨੂੰ ਕਹਿੰਦੇ ਬਾਬਾ ਜੀ ਸਾਡੀ ਬੱਕਰੀ ਨਹੀਂ ਵੇਖੀ, ਉਹ ਕਹਿੰਦਾ ਤੇਰੀ ਬੱਕਰੀ ਸਵਾਹ ਵੇਖਣੀ, ਸਾਡਾ ਆਪਦਾ ਕੁੱਤਾ ਗਵਾਚਾ। ਇਹਦਾ ਇੱਕ ਦੂਜੇ ਨਾਲ ਗੱਲਾਂ ਲਾਪਾ ਕਰਨਾ ਤੇ ਬੱਕਰੀ ਦੀਆਂ ਵਿਸ਼ੇਸ਼ਤਾਂ ਪੁੱਛਣ ਲੱਗ ਪਿਆ। ਉਹ ਕਹਿੰਦੇ ਵੀ ਜੇ ਤੁਹਾਡੀ ਬੱਕਰੀ ਲੱਭੀ, ਬਾਬਾ ਸਾਡਾ ਕਹਿੰਦਾ ਤੁਹਾਡੇ ਘਰ ਪਹੁੰਚਦੀ ਕਰਦਾ, ਘਰ ਦਾ ਸਾਨੂੰ ਐਡਰੈਸ ਦੇ ਦੇ। ਤੇ ਬਾਬੇ ਨੂੰ ਐਡਰੈਸ ਲਿਖਾ ਤਾ ਜੀ, ਬਾਬੇ ਦਾ ਪਿਆਰ ਬਣ ਗਿਆ ਜੀ ਉਹਦੇ ਨਾਲ, ਬਹੁਤ ਜ਼ਿਆਦਾ ਪਿਆਰ ਹੋ ਗਿਆ ਬਾਬੇ ਨੂੰ, ਪਿਆਰ ਹੋ ਗਿਆ ਉਹਨੂੰ ਬਾਬੇ ਨਾਲ ਹੋ ਗਿਆ। ਕਹਿੰਦਾ ਜੀ ਇਸ ਵਾਰੀ ਤੇ ਉਹ ਕਹਿੰਦਾ ਵੀ ਇੱਕ ਵਾਰੀ ਫੇਰ ਦੁਬਾਰਾ ਆਈ ਤੂੰ ਬਾਬੇ ਨੂੰ ਲੱਗਾ ਵੀ ਸ਼ਾਇਦ ਇਹਦੀ ਬੱਕਰੀ ਮਿਲ ਗਈ। ਉਹ ਬਾਬੇ ਨੂੰ ਕਹਿੰਦਾ ਸਾਡੇ ਆਣ ਕੇ ਕਹਿੰਦੀ ਵੀ ਬਾਬਾ ਜੀ ਵੀ ਤੁਹਾਡਾ ਹਾਲ ਵੇਖੋ, ਮੈਂ ਤੋਂ ਹਾਲ ਨੀ ਵੇਖਿਆ, ਪ੍ਰੇਮ ਜੋ ਲਾਪੀ ਕਰ, ਕਹਿੰਦੇ ਤੁਹਾਡਾ ਹਾਲ ਨੀ ਵੇਖਿਆ, ਤੁਹਾਨੂੰ ਇੱਕ ਪਤਨੀ ਦੀ ਲੋੜ ਆ ਜਿਹੜੀ ਤੁਹਾਡੀ ਦੇਖ ਰੇਖ ਕਰੇ, ਲੀੜੇ ਪਾਟੇ ਤੁਹਾਡੇ ਪਾਏ, ਮੈਲੇ ਲੀੜੇ ਪਾਏ, ਜਟਾਂ ਤੁਹਾਡੀਆਂ ਪਈਆਂ ਤੇ ਉਹਦਾ ਤੁਸੀਂ ਸੁਨੱਖੇ ਹੋਈਆਂ ਨੇ ਪੀ ਪੀ ਦੁੱਧ ਗਾਂ ਦਾ, ਤੇ ਤੁਹਾਨੂੰ ਇੱਕ ਔਰਤ ਦੀ ਲੋੜ, ਇੱਕ ਪਤਨੀ ਦੀ ਲੋੜ ਆ ਜਿਹੜੀ ਕਿ ਤੁਹਾਡਾ ਰੋਟੀ ਪਾਣੀ ਲਾਵੇ, ਤੁਸੀਂ ਟਾਈਮ ਨਾਲ ਰੋਟੀ ਨੀ ਖਾਂਦੇ, ਨਹਾਉਂਦੇ ਨੀ ਧੋਂਦੇ ਨੀ। ਕਹਿੰਦਾ ਬਾਬੇ ਨੇ ਵੀ ਜੀ ਸੈਰ ਹਾਲਾਤ ਆ ਵੀ ਠੀਕ ਹੈ, ਜੇ ਲੋੜ ਆ ਤੇ ਫਿਰ ਮਤਲਬ ਤੂੰ ਹੀ ਲੱਭ ਕੇ ਦੇ। ਉਹ ਕਹਿੰਦੇ ਮੈਂ ਹੀ ਕੀ ਲੱਭ ਕੇ ਦੇਣਾ, ਮੈਂ ਹੀ ਮਾੜੀ ਆ। ਕਹਿੰਦਾ ਬਾਬੇ ਨੇ ਵੀ ਕਹਿਤਾ ਵੀ ਠੀਕ ਆ, ਪਤਾ ਤਾਂ ਬਾਬੇ ਨੂੰ ਵੀ ਕਹਿੰਦੀ ਕੀ ਕਹਿਣ ਨੂੰ ਕੀ ਫਿਰਦੀ ਆ। ਹਾਂ ਬਾਬੇ ਨੇ ਵੀ ਹਾਂ ਵੀ ਪਾਤੀ ਵੀ ਚਲੋ ਵਿਆਹ ਆਹਦਾ ਜੀ ਉਸੇ ਪਹਾੜ ਦੇ ਉੱਤੇ ਹੀ ਪਹਾੜ ਨੂੰ ਹਾਜ਼ਰ ਨਾ ਜਾਣ ਕੇ ਉਹਨਾਂ ਨੇ ਸ਼ਾਦੀ ਵਿਆਹ ਕਰ ਲਿਆ। ਤਾਂ ਤੇ 3 ਸਾਲ ਮਗਰੋਂ ਤੇ ਉਸ ਯੋਗੀ ਦੇ ਕੋਲ ਉਹ 2 ਨਿਆਣੇ ਹੋਏ ਜੀ। 3 ਸਾਲਾਂ ਬਾਅਦ ਜਦੋਂ ਕਹਿੰਦਾ ਜੀ ਅਸੀਂ ਬਾਬਾ ਜੀ ਦੇ ਦਰਸ਼ਨਾਂ ਨੂੰ ਗਏ ਹਾਂ, ਤੇ ਕਹਿੰਦੇ ਦਰਸ਼ਨਾਂ ਨੂੰ ਜਦੋਂ ਗਏ ਤੇ ਬਾਬੇ ਦੀ ਇੱਕ ਪਤਨੀ, 2 ਨਿਆਣੇ ਤੇ 3 ਗਾਵਾਂ ਰੱਖੀਆਂ ਗਈਆਂ ਬਾਬੇ ਦੀਆਂ, ਤੇ ਜਿਹੜੀ ਪਹਾੜੀ ਤੇ ਬਾਬਾ ਆਣ ਪੈਂਦਾ ਸੀ ਉੱਥੇ ਉਹਨੇ ਮੰਦਰ ਬਣਾ ਲਿਆ, ਸ਼ਰਧਾਲੂ ਆਉਣ ਚੜਾਵਾ ਚੜਾਉਣ, ਯੋਗੀ ਰਾਜ ਰਾਜ ਖਾਵੇ, ਆਨੰਦ ਗਾਵੇ, ਗੁੱਗੇ ਗਾਵੇ। ਤੇ ਬਾਬਾ ਕਹਿੰਦਾ ਜੀ, ਕਹਿੰਦੇ ਜੀ ਵਪਾਰੀ ਬਣ ਗਿਆ ਜੀ ਸਾਡਾ ਉਸਤਾਦ ਜਿਹੜਾ ਗੇਲਾ, ਤੇ ਬਣ ਗਿਆ ਜੀ। ਕਹਿੰਦੇ ਬਈ ਉਹ ਕਹਿੰਦਾ ਵੀ ਅੱਛਾ, ਕਹਿੰਦਾ ਵੀ ਅੱਛਾ, ਕਹਿੰਦਾ ਬਾਅਦ ਚ ਮਤਲਬ ਤੁਸੀਂ ਬਾਬੇ ਦਾ ਸਾਥ ਛੱਡਤਾ? ਕਹਿੰਦਾ ਨਹੀਂ ਜੀ, ਚੇਲੇ ਤੇ ਹੀ ਉਹਨਾਂ ਦੇ ਆ, ਬਈ ਅਸੀਂ ਵੀ ਹੁਣ ਮਤਲਬ ਹਿਸਾਬ ਕਿਤਾਬ ਕੋਈ ਲੱਭਣ ਡਿਆ, ਕੋਈ ਐਸਾ ਜਗ੍ਹਾ ਜਿੱਥੇ ਜਾਣ ਕੇ ਡੇਰਾ ਲਾ ਲਈਏ, ਤੇ ਅਸੀਂ ਵੀ ਮਗਰੋਂ ਹੁਣ ਘਰ ਨੂੰ ਗੇੜੇ ਲਾ ਲਾ, ਕੁੱਤੇ ਬਿੱਲੀਆਂ ਸਾਰੇ ਬਾਬੇ ਵਾਲੇ ਲਿਆ ਕੇ ਆਵਾਂਗੇ। ਅਸੀਂ ਵੀ ਹੁਣ ਡੇਰਾ ਹੀ ਲੱਭਣ ਡਿਆ ਜਿੱਥੇ ਕਿਤੇ ਬਹਿ ਜਾਈਏ, ਉਹ ਹਿਸਾਬ ਕਿਤਾਬ ਆ। ਕਹਿੰਦਾ ਗੁਰੂ ਜਿਹਨਾਂ ਨੇ ਉਹਨੇ ਚੇਲੇ ਜਾਣ ਛੜੱਪ, ਕਹਿੰਦਾ ਛੜੱਪੇ ਤੇ ਮਾਰਾਂਗੇ ਜੇ ਨਾ ਆਉਣ ਹੋਇਆ। ਕਹਾਣੀ ਤੋਂ ਮੈਨੂੰ ਲੱਗਦਾ ਵੀ ਦਿਆਲ ਨੂੰ ਚੰਗੀ ਲੱਗੇ ਹੋ ਦਿਆਲ। ਲਤਾ ਜੀ ਅੱਗੇ ਪ੍ਰੋਗਰਾਮ ਦੇ ਵਿੱਚ ਆਏ ਨੇ ਕਵਰ ਕਰਨਵੀਰ ਭੱਠਲ ਸਾਹਿਬ। ਉਹ ਬਲਾ ਭੱਠਲ ਸਾਹਿਬ, ਉਹ ਬਲਾ ਬਲਾ ਬਲਾ, ਬੜੇ ਚਿਰਾਂ ਬਾਅਦ ਆਈ ਦਰਸ਼ਨ ਵੇਲੇ ਹੋਇਆ। ਕਹਿੰਦੇ ਸਤਿ ਸ਼੍ਰੀ ਅਕਾਲ ਮਨਦੀਪ ਵੀਰ ਜੀ, ਤਾਇਆ ਜੀ, ਮਲਕੀਤ ਭਾਈ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭੱਠਲ ਸਾਹਿਬ, ਬੜੇ ਚਿਰਾਂ ਬਾਅਦ ਦਰਸ਼ਨ ਦਿੱਤੇ, ਕਹਿ ਕਿੱਥੇ ਤੁਸੀਂ? ਤਾਇਆ ਜੀ ਕਹਿੰਦੇ ਤੁਹਾਡੀ ਕਹਾਣੀ ਦੀ ਸਮਝ ਨਹੀਂ ਆਈ, ਤੇ ਆ ਸਾਡੇ ਲਈ ਸੀ ਜਾਂ ਟੀਟੂ ਭਾਈ ਲਈ ਸੀ? ਉਹ ਪਹਿਲੀ ਕਹਾਣੀ ਜਾਂ ਹੁਣ ਵਾਲੀ? ਪਹਿਲੀ ਕਹਾਣੀ ਤੇ ਟੀਟੂ ਲਈ ਸੀਗੀ ਸੱਚ ਪੁੱਛਣ। ਹਲੇ ਇੱਕ ਟੀਟੂ ਨੂੰ ਹੋਰ ਸੁਣਾਉਣੀ ਕਹਾਣੀ। ਤੇ ਕਹਿੰਦੇ ਜੀ ਕੋਈ ਸਰਦੂਲ ਸਿਕੰਦਰ ਦਾ ਗੀਤ ਜ਼ਰੂਰ ਸੁਣਾ ਦਿਓ, ਬੜੇ ਧੰਨਵਾਦੀ ਹੋਵਾਂਗੇ। ਸਰਦੂਲ ਸਿਕੰਦਰ ਦਾ ਗੀਤ ਸੁਣਾਵਾਂਗੇ, ਸਾਡੇ ਆਪਣਾ ਤੁਸੀਂ ਖਿਉਟਣਾ ਕਿਤੇ ਬਹਿ ਗਈ ਹੋਰ ਕਿਤੇ ਆਲਣਾ ਬਣਾਵਾਂਗੇ। ਕੁਝ ਨਹੀਂ ਉਹ ਭਲੇ ਸਰਦੂਲ ਦੇ, ਕੁਝ ਨਹੀਂ ਉਹ ਭਲੇ ਸਰਦੂਲ ਦੇ ਗਾਂ ਖਰੇ, ਪਤਾ ਨਹੀਂ ਕੀ ਕਹਿੰਦਾ, ਹੁਣ ਗਾਣੇ ਜੀ ਸੁਣਾਂਗੇ ਭਲੇ ਸਰਦੂਲ। ਲਵ ਮਿਲ ਗਏ ਤਾਂ ਇਦੋਂ ਪਹਿਲਾਂ ਕਿ ਸਵਰਨ ਆਪਣੇ ਸਿਰ ਚ ਕੁਛ ਮਾਰ ਜਾਏ ਤੇ ਆਪਣੇ ਸਿਰ ਚ ਹੋ ਜਾਏ ਰੋੜ ਤੇ ਛੱਬੀ ਬਣ ਜਾਏ ਸਵਰਨ ਦੇ, ਤੇ ਗੀਤ ਲਾ ਦੇ ਸਵਰਨ ਸੋਭਾ। ਤੇ ਸਵਰਨ ਭਾਜੀ ਦਾ ਗੀਤ ਦੁਰਗੇ ਰੰਗੀਲੇ ਦਾ ਗੀਤ ਆ ਵਿਛੋੜਾ। ਲਓ ਜੀ ਵਿਛੋੜਾ, ਸਭ ਤੋਂ ਚੰਦਰੀ ਮੌਤ, ਮੌਤ ਤੋਂ ਬੁਰਾ ਵਿਛੋੜਾ। ਜੀ ਮੈਂ ਮਲਕੀਤ, ਉਹ ਦੁਰਗਾ ਰੰਗੀਲਾ ਤੇ ਵਿਚਾਰੇ ਨੂੰ ਬੁੱਕ ਕਰਨ ਹਟ ਗਿਆ, ਆਪਾਂ ਰੇਡੂਏ ਤੇ ਚਲਾਇਆ ਕਰੀਏ, ਥੋੜਾ ਬਹੁਤਾ ਉਹਦਾ ਠੀਕ ਠੱਪਾ ਚੱਲੀ ਜਾਵੇ, ਦੁਨੀਆਂ ਜਾਣੋ ਇਹਨਾਂ ਹਟ ਜਾ ਕੇ। ਮਲਕੀਤ ਲਾਓ ਛੋੜਿਆ ਵਿਛੋੜੇ ਵਾਲਾ ਗੀਤ, ਬਾਬੇ ਨੇ ਭਾਰ ਵੀ ਥੋੜਾ ਜਿਹਾ ਘਟਾ ਲਿਆ ਮੈਨੂੰ ਲੱਗਦਾ, ਭਾਰ ਹੀ ਥੋੜਾ ਜਿਹਾ ਲੱਗਦਾ ਹੈ ਮੈਨੂੰ ਲੱਗਦਾ, ਕੋਈ ਹੈਲਥ ਪਰ ਡਾਕਟਰੀ ਸ਼ੁਰੂ ਕਰ ਦਿੱਤੇ ਬਾਬਾ ਜੀ। ਲਾਭ ਮਲਕੀਤ ਦੁਰਗਾ ਰੰਗੀਲਾ, ਮਲਕੀਤ ਦੀ ਸ਼ਾਦੀ ਤੇ ਛੱਡਣਾ ਸੀ ਪਰ ਪੈਸੇ ਬੜੇ ਮੰਗਦਾ।
ਤੇਰੇ ਨਾਲ ਜਦੋਂ ਦਾ ਮੈਂ ਪਾਇਆ ਸੀ ਪਿਆਰ ਨੀ, ਨੀ ਗਲੀਆਂ ਚ ਯਾਰ ਰੁੱਲ ਗਏ ਨੀ ਕੱਖਾਂ ਵਾਂਗੂ ਅੱਸੀ ਰੁੱਲ ਗਏ ਨੀ ਗਲੀਆਂ ਚ ਯਾਰ ਰੁੱਲ ਗਏ ਗਲੀਆਂ ਚ ਯਾਰ ਰੁੱਲ ਗਏ ਕੱਖਾਂ ਵਾਂਗੂ ਅਸੀਂ ਰੁੱਲ ਗਏ ਨੀ ਗਲੀਆਂ ਚ ਯਾਰ ਰੁੱਲ ਗਏ ਗਲੀਆਂ ਚ ਯਾਰ ਰੁੱਲ ਗਏ ਕੱਖਾਂ ਵਾਂਗੂ ਅਸੀਂ ਰੁੱਲ ਗਏ ਨੀ ਗਲੀਆਂ ਚ ਯਾਰ ਰੁੱਲ ਗਏ ਕੱਖਾਂ ਵਾਂਗੂ ਅਸੀਂ ਰੁੱਲ ਗਏ ਗਲੀਆਂ ਚ ਯਾਰ ਰੁੱਲ ਗਏ ਕੱਖਾਂ ਵਾਂਗੂ ਅਸੀਂ ਰੁੱਲ ਗਏ ਨੀ ਗਲੀਆਂ ਚ ਯਾਰ ਰੁੱਲ ਗਏ ਕੱਖਾਂ ਵਾਂਗੂ ਅਸੀਂ ਰੁੱਲ ਗਏ ਚੱਲ ਹੋਇਆ ਨਾ ਵਿਛੋਣਾ ਤੇਰਾ ਵੇਲੇ ਨੀ ਗਲੀਆਂ ਚ ਯਾਰ ਰੁੱਲ ਗਏ
ਜੀ ਦੁਰਗਨ ਗਿੱਲਾ ਦੀ ਆਵਾਜ਼ ਦੇ ਵਿੱਚ ਇਸ ਗੀਤ ਨੂੰ ਤੁਸੀਂ ਸੁਣਿਆ ਪਿਆਰੇ ਦੋਸਤੋ ਉਮੀਦ ਹੈ ਕਿ ਸੁਣਨ ਦੇ ਵਿੱਚ ਵਧੀਆ ਲੱਗਿਆ ਹੋਏਗਾ ਗੀਤ ਵੈਸੇ ਤੇ ਸੈਡ ਗੀਤ ਸੀ ਦੁਰਗਨ ਗਿੱਲਾ ਸਾਹਿਬ ਦੀ ਖੂਬਸੂਰਤ ਆਵਾਜ਼ ਦੇ ਵਿੱਚ ਇਸ ਗੀਤ ਦਾ ਆਪਾਂ ਆਨੰਦ ਹੁਣੇ ਮਾਰਿਆ ਤੇ ਲਓ ਤਾਇਆ ਜੀ ਅੱਗੇ ਇੱਕ ਛੋਟੀ ਜਿਹੀ ਬ੍ਰੇਕ ਦਾ ਵੇਲਾ ਹੋ ਗਿਆ ਬ੍ਰੇਕ ਤੋਂ ਬਾਅਦ ਫਿਰ ਆਪਾਂ ਸੱਜਣਾਂ ਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਉਹ ਪਾਵਾਂਗੇ ਪ੍ਰੋਗਰਾਮ ਦੇ ਵਿੱਚ ਪਿਆਰੇ ਦੋਸਤੋ ਤੁਸੀਂ ਵੀ ਜੇ ਸੁਨੇਹਾ ਭੇਜਣਾ ਚਾਹੁੰਦੇ ਹੋ ਕੋਈ ਗੱਲਬਾਤ ਸਾਂਝੀ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਗੀਤ ਜਿਹੜਾ ਤੁਹਾਡਾ ਸੁਣਨ ਚਿੱਤ ਕਰਦਾ ਤੁਸੀਂ ਭੇਜ ਸਕਦੇ ਹੋ ਸਾਨੂੰ request@harmanradio.com ਤੇ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਣਿਆ ਜਿਹੜਾ ਪ੍ਰੋਗਰਾਮ ਭੇਜਿਆ ਜਾ ਸਕਦਾ ਜੀ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਪਿਆਰੇ ਦੋਸਤੋ ਫਿਰ ਤੋਂ ਹਾਜ਼ਰ ਹੁੰਦੇ ਹਾਂ ਪ੍ਰੋਗਰਾਮ ਹਰਮਨ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ मुड़ हाजिर होने आ एक छोटे जी वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
द माइग्रेशन शो तुसी सुनते हो हर वीरवार मेरे नाल यानी रणबीर सिंह नाल
ते रोहित मोहन दे नाल लक्ष्य माइग्रेशन तो असी हाजिर हुंदे आ हरमन रेडियो ते शाम 7 बजे तो लैके 8 बजे तक माइग्रेशन नाल जुड़े हर सवाल दा जवाब लैके
सो दोस्तो सुनना ना भूलियो द माइग्रेशन शो विद रोहित मोहन एंड रणबीर सिंह ओनली ऑन हरमन रेडियो
आ गया तुहाडा ताया आस्ट्रेलिया दे ब्रिस्बेन चो ओ आजो आजो ताया जी वेलकम
ताया आज रात साडे कोल ही रहना पऊ थोनू
ओ मैं आ ता गया मैं ता नींद इंडिया आले गद्दे ते आउंदी आ इथों किथों मिलू इंडिया आले गद्दे
लो ताया आपा ले आउने इंडिया आले गद्दे पंजाबी फर्नीचर तो
पंजाबी फर्नीचर
जी हाँ पंजाबी फर्नीचर इथों मिलदा सारा इंडियन फर्नीचर जो भी तुहानू चाहिदा सब इथों मिलू मंजे धार्मिक फोटवां चादरां साइकिल चूल्हे दातियां रंबे कई सब कुछ इथों मिलू ताया जी
लाया ता तू मेरी टेंशन ही दूर करती नाले तेरी ताई कहिंदी सी भी पता करी इंडियन बॉक्स बेड दा ओनू वाला फिकर लगा रहिंदा लीड़े लते सामण दा लिया फिर पता लिखा फिर पंजाबी फर्नीचर दा
लिखो फिर 2A 130 किंगस्टन रोड अंडरवुड ब्रिस्बेन आ कॉल कर लियो ताया जी 0404000536 ते वेबसाइट है जी punjabifurniture.com.au नवी अपडेशन दे लई फॉलो करो फेसबुक पेज नू @punjabifurniture
आ रहे ने हौसले बुलंद दिलजीत दोसांझ सोनम बाजवा एंड शहनाज़ गिल हौसला रख
मैनु प्यार किता सी इन्ने मेरे नाल आ किता
ए मैं प्यार ही किता जी
Diljit Pind and Diljit Dosanjh present a unique, pleasing, romantic comedy, Hausla Rakh.
Bye, Daddy.
Daddy, Daddy, kya kya tu Daddy ko walna kya den? Tenu kinni yaar kya bar vira kana kare Daddy kana?
Aunda janda akhi de na marve zalma.
Distribution by White Hill Studios. 15 October ton tuhade nazdeeki cinema ghar vich Hausla Rakh.
अपने करियर नु नवी ऊंचाइयां देन दे लई आज ही ज्वाइन करो ग्रिफिन कॉलेज कट समेत स्किलफुल एजुकेशन हासिल करो ग्रिफिन कॉलेज इथे स्टूडेंट्स नु दिता जांदा है हेल्दी ते हार्मोनियस स्टडिंग एनवायरनमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज आज ही ज्वाइन करो ग्रिफिन कॉलेज L1 30 हर्शल स्ट्रीट ब्रिस्बेन QLD 4000 ब्रिस्बेन दे एजुकेशन ते शॉपिंग हब दे बिल्कुल विच फॉर मोर इन्फॉर्मेशन कॉल 617-3106-5394
मामा मामा मैंने इस पार्टी में ना लहंगा ही डालना है
ओहो अब ये विश कहाँ से पूरी करूँ यहाँ पे कहाँ मिलेंगे किड्स फैशन क्लोथिंग
बस इन्नी जी विश चलो फिर चलते हैं
HK Kids ह्यूज रेंज ऑफ किड्स ट्रेडिशनल एंड वेस्टर्न वियर बढ़िया क्वालिटी ते किफायती दामा विच किसी भी साइज दे किसी भी डिजाइन दे किसी भी कलर दे ते किसी भी रेंज दे ट्रेडिशनल एंड वेस्टर्न वियर तुसी सानू साडे फेसबुक पेज ते फॉलो भी कर सकदे हो HK Kids
जो की डील कर देने स्टाइलिश ज्वेलरी विच भी फॉर एनी ओकेजन वधेरी जानकारी ले तुसी कॉल कर सकदे हो जितेंद्र सिंह जी नु 448-586-314 ते या 451-909-0050 ते या तुसी विजिट भी कर सकदे हो 73 कंटेम्पो बुलवर्ड वॉलेट 3750 मेलबर्न काफे नाम याद रखियो
एचके किड्स
रोटी हजम नहीं हुंदी वरतो गोल्डन ग्रेन फ्लोर मिल्स दा गरेवाल चक्की आटा ताजा घट केमिकल दी वरतों वाली कणक जेडी की सीधी खेतां चो मिल च लई जांदी ऑस्ट्रेलिया दा बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डूआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन वधेरे जानकारी लई विजिट करो garewalgoldengrain.com.au या फोन करो 0428-895-564
ओ भतीजे घरे ही हां
आजो ताया जी लंघ आओ
ओ भतीज तेरा दा घर ही बड़ा सजाया पिया बड़ा वधिया रंग कीता भाई बाहर टैला भी चमकाईया पईया नवा लिया करो
नहीं ताया जी मैं घर पुराने नु रेनोवेट करवाया अपने मेलबर्न वाले PSG रेनोवेशन तो
PSD ਰੈਨੋਵੇਸ਼ਨ। ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04252335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਸਿੱਖੀ ਉੱਡਣਾ ਨੀ ਬਹਿ ਗਈ ਦੂਰ ਕਿਤੇ ਆਲਣਾ ਬਣਾ ਕੇ ਸਾਡੇ ਆਪਰਾਂ ਤੋਂ ਸਿੱਖੀ ਉੱਡਣਾ ਨੀ ਬਹਿ ਗਈ ਦੂਰ ਕਿਤੇ ਆਲਣਾ ਬਣਾ ਕੇ ਵੱਡੀਆਂ ਸ਼ਿਕਾਰੀਆਂ ਨੇ ਮੋਲਿਆ ਵੱਡੀਆਂ ਸ਼ਿਕਾਰੀਆਂ ਨੇ ਮੋਲਿਆ ਵੱਡੀਆਂ ਸ਼ਿਕਾਰੀਆਂ ਨੇ ਮੋਲਿਆ ਨੀ ਐਵੇਂ ਮੋਤੀਆਂ ਦੀ ਚੋਗ ਚੁਗਾ ਕੇ ਸਾਡੀਆਂ ਪਰਾਂ ਤੋਂ ਸਿੱਖੀ ਉੱਡਣਾ ਬੈਗੀ ਦੂਰ ਕੀ ਤੋਂ ਆਲਣਾ ਬਣਾ ਕੇ ਨਵੇਂ ਮਾਲਕਾਂ ਦੀ ਸੁੱਖ ਲੋੜਦੀ ਨਵੇਂ ਮਾਲਕਾਂ ਦੀ ਸੁੱਖ ਲੋੜਦੀ ਨੀ ਕੋਲ ਲੰਘਦੀਆਂ ਨਜ਼ਰਾਂ ਚੁਰਾ ਕੇ ਸਾਡੇ ਆਪਰਾਂ ਤੋਂ ਸਿੱਖੀ ਉੱਡਣਾ ਬੈਗੀ ਦੂਰ ਕਿਤੋਂ ਆਲਣਾ ਬਣਾ ਕੇ ਕਦੇ ਵਫਾਈ ਦੀਆਂ ਆਉਂਦੀਆਂ ਲੰਘਣ ਹਵਾਵਾਂ ਜਦੋਂ ਕੋਲ ਦੀ ਮੈਂ ਕਦੇ ਵਫਾਈ ਦੀਆਂ ਆਉਂਦੀਆਂ ਬੁੱਲਾਂ ਕੋਲੋਂ ਹੱਸ ਸਾਡੇ ਰੁੱਸ ਗਏ ਰੰਗਲੀਆਂ ਰੁੱਤਾਂ ਨਹੀਂ ਉਹ ਪਾਉਂਦੀਆਂ ਮਾਣ ਤੋੜ ਗਈਏ ਮਾਣ ਮੱਤੀਏ ਮਾਣ ਤੋੜ ਗਈਏ ਮਾਣ ਮੱਤੀਏ ਜਿੰਦ ਦਾ ਮਜ਼ਾਕ ਬਣਾ ਕੇ ਸਾਡੇ ਆਪਰਾਂ ਤੋਂ ਸਿੱਖੀ ਉੱਡਣਾ ਬੈਗੀ ਦੂਰ ਕਿਤੇ ਆਲਣਾ ਬਣਾ ਕੇ जसवीर तू जाड़नी लैल तू नजारे सारे रंगले बिता जसवीर तू जाड़नी तीला तीला होया गुणा चौरिया हर पास पै गया उजाड़नी कख नहीं हो पल्ले सर दूल दे पले सर दूल दे नी टुटे फुला वांगो बैठा कमुड़ा के साढ़े अपरा तुसी की उड़ना बैगी दूर कीते आलना बना के बड़िया शिकारिया ने मोलिया बड़िया शिकारिया ने मोलिया बड़िया शिकारिया ने मोलिया नी तेनू मोतिया दी चोग चुगा के साडे अपरा तुसी की उड़ना बैगी दूर कीते आलना बना के
ਰਾਜੀ ਖੂਬਸੂਰਤ ਗੀਤ ਤੁਸੀਂ ਸੁਣਿਆ ਇਸ ਵੇਲੇ ਸਰਦੂਲ ਸਿਕੰਦਰ ਦੀਆਂ ਆਵਾਜ਼ਾਂ ਦੇ ਵਿੱਚ ਤੇ ਇਸ ਗੀਤ ਨੂੰ ਲਿਖਣ ਵਾਲੇ ਜਸਬੀਰ ਗੁਣਾਚੌਰੀਆ ਬਹੁਤ ਹੀ ਵਧੀਆ ਵਧੀਆ ਗੀਤ ਆ ਜੀ ਉਹਨਾਂ ਨੇ ਲਿਖੇ ਵੀ ਤੇ ਕਿਤੇ ਕੱਲੀ ਬਹਿ ਕੇ ਸੋਚੀ ਨੀ ਉਹ ਵੀ ਗੀਤ ਉਹਨਾਂ ਨੇ ਲਿਖਿਆ ਅਹਾ ਵਾਹ 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 ਕਿਤੇ ਕੱਲੀ ਬਹਿ ਕੇ ਸੋਚੀ ਨੀ ਅਸੀਂ ਕੀ ਨੀ ਕੀਤਾ ਤੇਰੇ ਲਈ ਕਮਾਲ ਆ ਜੀ ਬਹੁਤ ਸੋਹਣਾ ਗੀਤ ਆ ਕਮਾਲ ਉਹਨਾਂ ਦਾ ਕਿ ਲਿਖਣ ਵਾਲਿਆਂ ਦਾ ਤੇ ਗਾਉਣ ਵਾਲਿਆਂ ਦਾ ਆਪਣਾ ਗਾਦਾ ਕਮਾਲ ਆਪਾਂ ਤਾਂ ਸੁਣਨ ਵਾਲੇ ਆ ਕਮਾਲ ਹੀ ਸੁਰਤ ਜਿੰਨੀ ਡੂੰਘੀ ਆਨੰਦ ਉਹਨਾਂ ਹੀ ਉਸ ਚੀਜ਼ ਦਾ ਜ਼ਿਆਦਾ ਲੈ ਸਕਦੇ ਅੱਗੇ ਮੈਨੂੰ ਗੱਲ ਚੇਤੇ ਆ ਗਈ ਇੱਕ ਕਹਿੰਦੇ ਵੀ ਜਦੋਂ ਦੋਵੇਂ ਤਾਲਮੇਲ ਚੱਕਰ ਜਿਹੜੇ ਆ ਦੋਵੇਂ ਇੱਕੋ ਜਿਹਾ ਹੋਣ ਨਾ ਗੱਡੀਆਂ ਦੇ ਜਿੱਦਾਂ ਮੰਨ ਲਓ ਵੀ ਸਾਰੀਆਂ ਗੱਡੀਆਂ ਹੀ ਚੱਲਦੀਆਂ ਇੱਕ ਵਾਰ ਬਰਾਬਰ ਤਾਂ ਫਿਰ ਸਵਾਦ ਆ ਜੇ ਗੱਡੀ ਇੱਕੋ ਹੀ ਨਗੇ ਲਈ ਆ ਤਾਂ ਬਾਕੀ ਪਿੱਛੇ ਦੂਰ ਦੂਰ ਤੱਕ ਨਹੀਂ ਲੈ ਕੋਈ ਫਿਰ ਕੋਈ ਸਵਾਦ ਨਹੀਂ ਉਹ ਤੇ ਜ਼ਿੰਦਗੀ ਦੇ ਵਿੱਚ ਜਿਹੜੇ ਐਸੀਆਂ ਡੂੰਘੀਆਂ ਸ਼ਖਸੀਅਤਾਂ ਇਹਨਾਂ ਨੇ ਬੜਾ ਡੂੰਘਾ ਲਿਖਿਆ ਤੇ ਉਹ ਸੁਣ ਵਾਲਿਆਂ ਨੇ ਬੜਾ ਡੂੰਘਾ ਸੁਣਿਆ ਉਹਦਾ ਆਨੰਦ ਉਹਨਾਂ ਨੇ ਲਿਆ ਜੀ ਗਹਿਰਾਈ ਨੇ ਸੁਣਨੀ ਚਾਹੀਦੀ ਹਰ ਚੀਜ਼ ਨੂੰ ਜਿੰਨੇ ਗਹਿਰ ਮਿਲ ਗਈ ਤੇ ਇੰਨੇ ਗਹਿਰੇ ਵੀ ਨਹੀਂ ਵਾਸੀਆਂ ਹੀ ਲਈ ਚਲੋ ਤੇ ਲਓ ਫਿਰ ਤਾਂ ਜੀ ਅੱਗੇ ਪ੍ਰੋਗਰਾਮ ਦੇ ਵਿੱਚ ਆਪਾਂ ਸਰੋਤਿਆਂ ਨਾਲ ਗੱਲਾਂ ਬਾਤਾਂ ਜਿਹੜੀ ਹੈ ਸਾਂਝ ਹੋ ਪਾਵਾਂਗੇ ਪਿਆਰੇ ਦੋਸਤੋ ਤੁਸੀਂ ਵੀ ਜੇ ਸੁਨੇਹਾ ਭੇਜਣਾ ਚਾਹੁੰਦੇ ਤਾਂ ਰਿਕੁਐਸਟ ਐਟ harmanradio.com ਤੇ ਈਮੇਲ ਜਿਹੜੇ ਆ ਉਹ ਕਰ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਭੇਜ ਸਕਦੇ ਹੋ ਜਾਂ ਫਿਰ ਸਾਨੂੰ ਸਿੱਧੀ ਕਾਲ ਕਰ ਸਕਦੇ ਹੋ ਕਾਲ ਨੰਬਰ ਤੁਹਾਨੂੰ ਜਿਹੜਾ harmanradio.com ਤੇ ਜਾ ਕੇ ਮਿਲੂਗਾ ਜੀ ਹਾਂ ਕਾਲ ਨੰਬਰ ਜਿਹੜਾ ਉਹ ਮਿਲਣਾ ਉੱਥੇ ਹੀ ਆ ਮਿਲ ਕੇ ਤਾਂ ਓਏ ਆ ਮੇਰਾ ਜਿਹੜਾ ਕੰਨ ਟੂਟਾ ਜਾਂ ਠੀਕ ਹੈ ਨਹੀਂ ਤਾਂ ਖਰੇ ਤੂੰ ਲੱਤ ਮਾਰ ਮਾਰ ਹਲਾਈ ਤੁਰਿਆ ਆਉਣਾ ਇੱਧਰ ਵੇਖ ਮਾੜਾ ਹੀ ਆ ਪੱਛੇ ਲੱਗੇ ਕਿਤੇ ਉਹ ਪ੍ਰੇਮ ਨਾਲ ਤਾਂ ਆਇਆ ਜੀ ਉਹ ਪ੍ਰੇਮ ਨਾਲ ਕੀ ਪ੍ਰੇਮ ਤੇ ਆਇਆ ਨੀ ਅੱਜ ਪ੍ਰੇਮ ਨਾਲ ਕੀ ਪ੍ਰੇਮ ਨਾਲ ਥੋੜਾ ਜਿਹਾ ਇਹਨੂੰ ਟੁੱਟ ਜਾਣਾ ਹੀ ਤਾਂ ਨਹੀਂ ਟੁੱਟਦਾ ਕੋਈ ਨੀ ਟੁੱਟਦਾ ਉਹ ਸਾਡਾ ਉਜੜ ਗਿਆ ਨਾ ਦੱਸ ਕੀ ਹੋਰ ਉਜਾੜਾਂਗੇ ਸੁਣਿਆ ਮੈਂ ਪ੍ਰੇਮ ਦੀ ਅੱਛਾ ਪ੍ਰੇਮ ਦੀ ਜਿਹੜੀ ਪਰਿਭਾਸ਼ਾ ਦੇਣ ਦਾ ਉਹ ਵੀ ਇੱਕ ਬੜਾ ਸੋਹਣਾ ਤਰੀਕਾ ਹੁੰਦਾ ਉਹ ਮੈਨੂੰ ਪਤਾ ਨੀ ਕਿਹੜਾ ਦੱਸੇ ਮੈਨੂੰ ਉਹਨੂੰ ਸਿਖਾਈ ਕਹਿੰਦਾ ਜੀ ਗੱਲ ਕੋ ਪ੍ਰੇਮ ਦੀ ਕਹਿਣੀ ਨਾ ਮੈਂ ਤਾਂ ਕਿਸੇ ਨੂੰ ਕਿਹਾ ਨਹੀਂ ਉਹਨੇ ਕਈਆਂ ਨੂੰ ਕਿਹਾ ਕਿਹਨੇ ਓਏ ਆ ਜਿਹੜਾ ਪਾਖਰ ਪਾਖਰ ਨੂੰ ਵਾਹਵਾ ਸਾਹਿਬ ਸੀ ਪ੍ਰੇਮ ਦੀ ਜਿਹੜੀ ਗੱਲ ਕਹਿੰਦਾ ਉਹ ਕਹਿੰਦਾ ਵੀ ਇੱਕ ਗੱਲ ਦਾ ਰੱਟਾ ਲਾ ਲਾ ਜੀ ਮੈਂ ਕਿਹੜੀ ਦਾ ਮੈਂ ਜੀ ਉਹਨੂੰ ਪੁੱਛਿਆ ਕਦੇ ਕਿਸੇ ਨਾਲ ਉਹਦਾ ਪ੍ਰੇਮ ਕਦੇ ਕਿਸੇ ਨਾਲ ਮੈਂ ਕਿਹਾ ਇਹ ਪ੍ਰੇਮ ਨਹੀਂ ਇਹ ਮੈਂ ਸਮਝਦਾ ਵੀ ਇੱਕ ਜਿਵੇਂ ਕਹਿੰਦੇ ਨਾ ਵੀ ਭਵਰੇ ਭਵਰੇ ਕਿਸੇ ਫੁੱਲ ਤੇ ਕਦੇ ਕਿਸੇ ਉਹਨੇ ਕਹਿੰਦੀ ਕੀ ਉਹਦਾ ਨਾਂ ਆਪਣੀ ਜਿਹੜੀ ਆ ਉਹ ਵਾ ਵਾ ਬੀਬੀ ਯਾਰ ਕੀ ਤੂੰ ਗਾਇਆ ਯਾਰ ਉਹਦਾ ਨਾਂ ਕੀ ਆ ਉਹ ਤਾਂ ਨੀ ਤਿਤਲੀਆਂ ਵਰਗਾ ਹਾਂ ਇਹ ਕਦੇ ਫੁੱਲ ਤੇ ਤੇ ਕਦੇ ਉਹ ਫੁੱਲ ਤੇ ਯਾਰ ਸਾਡਾ ਤਿਤਲੀਆਂ ਵਰਗਾ ਉਹ ਗੀਤ ਵੀ ਸੁਣਿਆ ਜੀ ਬਸ ਜੀ ਇਹਦਾ ਦੇ ਕੋਈ ਯਾਰ ਹੁੰਦੇ ਉਹ ਮੈਨੂੰ ਗੱਲ ਸੁਣਾਈ ਤੇ ਉਹ ਕਹਿੰਦਾ ਵੀ ਮੈਨੂੰ ਉਹਦਾ ਰੱਟੀ ਤੇ ਗਈ ਗੱਲ ਪਰ ਮੈਂ ਕਦੇ ਜੂਝ ਕੀਤੀ ਨਹੀਂ ਉਹ ਕਹਿੰਦਾ ਤੇਰਾ ਮੇਰਾ ਰਿਸ਼ਤਾ ਕਿਸ ਤਰ੍ਹਾਂ ਦਾ ਉਹ ਜੇ ਮਤਲਬ ਕਹਿਣਾ ਕਿਸੇ ਨੇ ਉਹਦੀ ਗੱਲ ਸੁਣੋ ਦੂਸਰੇ ਵਾਂਗੂ ਜਰਨੈਲ ਸਾਹਿਬ ਵਾਂਗੂ ਕਹੋ ਵੀ ਮੈਂ ਤੈਨੂੰ ਪਿਆਰ ਕਰਦਾ ਤਾੜ ਦੇਣੀ ਅਗਲੀ ਥੱਪੜ ਜਾਂਦੀ ਉਹ ਕਹਿੰਦਾ ਆ ਵੀ ਤੇਰਾ ਮੇਰਾ ਰਿਸ਼ਤਾ ਕੀ ਰਿਸ਼ਤੇ ਨੂੰ ਬਿਆਨ ਕਰਨਾ ਉਹਦਾ ਤੇਰਾ ਮੇਰਾ ਰਿਸ਼ਤਾ ਜਿਵੇਂ ਦਰਖਤ ਦਾ ਟਾਹਣੀਆਂ ਜੀ ਦਰਖਤ ਦਾ ਟਾਹਣੀਆਂ ਆ ਟੁੱਟ ਗਿਆ ਤੇ ਸੁੱਕ ਜਾਂਦਾ ਤੇਰਾ ਮੇਰਾ ਰਿਸ਼ਤਾ ਜਿਵੇਂ ਦਰਖਤ ਨਾ ਟਾਹਣੀ ਦਾ ਟਾਹਣੀ ਦਾ ਬਾਂਦਰ ਨਾ ਲੈ ਮਲਕੀਤ ਵੇਖ ਕੇ ਮੈਨੂੰ ਯਾਦ ਆਈ
ਟਾਹਣੀ ਦਾ ਬਾਂਦਰ ਆਈ ਜਿਦਾਂ ਟਾਹਣੀ ਬਾਂਦਰ ਟਾਹਣੀ ਨੂੰ ਫੜੀ ਬੈਠਾ ਉਹਨਾਂ ਦਾ ਵੀ ਪ੍ਰੇਮ ਬੜਾ ਕਰਦਾ ਉਹ ਰਹਿਣਾ ਬਹਿਣਾ ਸਹਿਣਾ ਸਭ ਉਹ ਟਾਹਣੀ ਦੇ ਉਹਦਾ ਤੇ ਜੋ ਦਰਖਤ ਦਾ ਟਾਹਣੀ ਨਾ ਟਾਹਣੀ ਦਾ ਬਾਂਦਰ ਨਾ ਰੋਟੀ ਦਾ ਪਲੇਟ ਨਾ ਸ਼ੇਰਾਂ ਦਾ ਉਛਾਲ ਨਾ ਜਿਹੜਾ ਜਿਹੜਾ ਸ਼ੇਰ ਹੁੰਦੇ ਆ ਸ਼ੇਰ ਮਾਰਕੀਟ ਨੀ ਹੁੰਦੀ ਕਿਆ ਹੋ ਗਏ ਜੀ ਸ਼ੇਰ ਮਾਰਕੀਟ ਦੀ ਅੱਪ ਹੋ ਗਏ ਬਹੁਤ ਸ਼ੇਰ ਸ਼ੇਰ ਬੜੇ ਚੜ ਗਏ ਪੰਜਾਬ ਦੇ ਉਹ ਸ਼ੇਰਾਂ ਦਾ ਉਛਾਲ ਨਾ ਵਪਾਰ ਦਾ ਮੰਦੇ ਨਾਲ ਜਦੋਂ ਵਪਾਰ ਦਾ ਤੇ ਰਿਸ਼ਤਾ ਮੰਦੇ ਨਾਲ ਹੈ ਹੀ ਨਾ ਸੁੱਕੀ ਲੱਕੜ ਦਾ ਟਾਲ ਨਾਲ ਮਰੀਜ਼ ਦਾ ਹਸਪਤਾਲ ਨਾਲ ਜਵਾਬ ਦਾ ਸਵਾਲ ਨਾਲ ਔਰਤ ਦਾ ਸ਼ਿੰਗਾਰ ਨਾਲ ਪੁਰਸ਼ ਦਾ ਰੁਜ਼ਗਾਰ ਨਾਲ ਤੇ ਵਿਆਹ ਦਾ ਤਲਾਕ ਨਾਲ ਕਰਮਚਾਰੀਆਂ ਦਾ ਹੜਤਾਲ ਨਾਲ ਦੁਕਾਨਾਂ ਦਾ ਲਾਭ ਨਾਲ ਵਿਦਿਆਰਥੀ ਦਾ ਪ੍ਰੀਖਿਆ ਨਾਲ ਯਾਤਰੀ ਦਾ ਨੈਨੀਤਾਲ ਨਾਲ ਆਗਰੇ ਦਾ ਕਿਹਦੇ ਨਾਲ ਤਾਜ ਮਹਿਲ ਨਾਲ ਆਗਰੇ ਦਾ ਤਾਜ ਨਾਲ ਸ਼ੈਂਪੂ ਦਾ ਵਾਲ ਨਾਲ ਫੁੱਟਬਾਲ ਦਾ ਬੰਗਾਲ ਨਾਲ ਲਾਇਬ੍ਰੇਰੀ ਦਾ ਕਿਤਾਬ ਨਾਲ ਹੋਲੀ ਦਾ ਗਲਾਲ ਨਾਲ ਮੋਬਾਇਲ ਦਾ ਕਾਲ ਨਾਲ ਸਾਡਾ ਤੇਰਾ ਤੇ ਮੇਰਾ ਰਿਸ਼ਤਾ ਸੁਣੀਏ ਉਹਦਾ ਦਾ ਹੀ ਕਮਾਲ ਆ ਬਾਈ ਵਾਕਿਆ ਉਹਦਾ ਆਸ਼ਕਾਂ ਦੀ ਕਮਾਲ ਦੇ ਬਸ ਆਸ਼ਕਾਂ ਦੇ ਪਹਿਲੇ ਕੀ ਹੁੰਦੀਆਂ ਗੱਲਾਂ ਹੀ ਹੁੰਦੀਆਂ ਹੋਰ ਹੋਦਾ ਕੀ ਬਾਰੇ ਚਲੋ ਤਾ ਜੀ ਇੱਧਰ ਗੱਲ ਤੁਸੀਂ ਕਹਿੰਦੇ ਅਫਸਾਨਾ ਖਾਨ ਦੀ ਗੱਲ ਕੀਤੀ ਤੁਸੀਂ ਯਾਰ ਮੇਰਾ ਤਿਤਲੀਆਂ ਵਾਂਗਾ ਇਸ ਵੇਲੇ ਬਿਗ ਬੋਸ ਦੇ ਵਿੱਚੋਂ ਛਾਈ ਪਈ ਹੈ ਕੁੜੀ ਤੇ ਰੋਂਦੀ ਬਹੁਤ ਆ ਰੋਣਾ ਹੀ ਕਿੱਥੇ ਚਲੇ ਗਏ ਉਹ ਬਿਗ ਬੋਸ ਨੀ ਜਿਹੜਾ ਕਿਹੜਾ ਬੋਸ ਬਿਗ ਬੋਸ ਤਾਂ ਜੀ ਕਮਰੇ ਦੇ ਵਿੱਚ ਬੰਦ ਕਰ ਦਿੰਦੇ ਨੇ ਉਹ ਜੇ ਉਹਨੂੰ ਕਮਰੇ ਚ ਬੰਦ ਕਰਦਾ ਰੋਣੀ ਆ ਉਹ ਗਿੱਧਾ ਪਾਵੇ ਉਹ ਨਹੀਂ ਨਹੀਂ ਪੂਰੇ ਘਰ ਦੇ ਵਿੱਚ ਬੰਦ ਕਰ ਦਿੰਦੇ ਬਾਹਰ ਨੀ ਨਿਕਲ ਸਕਦੇ ਤੁਸੀਂ ਉਹ ਫਿਰ ਉਹ ਚਾਰਦਾਰੀ ਪਿਆਰ ਪਿਆਰ ਕਰਦੀ ਹੁੰਦੀ ਤੈਨੂੰ ਘਰ ਦੇ ਹੁਣ ਖਬਰਦਾਰ ਜੇ ਤੂੰ ਬਾਹਰ ਨਿਕਲੀ ਤਿਤਲੀਆਂ ਤਿਤਲੀਆਂ ਇੱਥੇ ਗਾਇਦਾ ਕਿ ਉਹ ਤਾਇਆ ਜੀ ਹੁਣ ਤੁਹਾਨੂੰ ਕਿਵੇਂ ਸਮਝਾਵਾਂ ਇੱਕ ਨਾਟਕ ਆ ਉਹਦੇ ਚ ਘਰ ਦੇ ਵਿੱਚ ਕੈਮਰੇ ਲੱਗੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਉਹਨੂੰ ਉਹਨੂੰ ਜਿੰਨੀ ਵਾਰ ਮਾਂ ਜੀ ਦੱਸਦੀ ਮੈਂ ਨਾ ਉਹ ਨਾਟਕ ਚ ਕਿਆ ਹੋਣਾ ਤੇ ਬਲਵਿੰਦਰ ਬਾਜੀ ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ ਦਵਿੰਦਰ ਕੋਹੇ ਨੂੰ ਉਹਦਾ ਗਾਣਾ ਸੁਣਾ ਦਿਓ ਜੀ ਤੁਸੀਂ ਸ਼ਨੀਵਾਰ ਵੀ ਨਹੀਂ ਸੁਣਾਇਆ ਕੋਹੇ ਨੂੰ ਉਹਦਾ ਸੁਣਨਾ ਜ਼ਰੂਰ ਆ ਬਲਵਿੰਦਰ ਸਿੰਘ ਬਲਵਿੰਦਰ ਦੀ ਯਾਦ ਉਹ ਹੋਈ ਆ ਵੇਖਲਾ ਮਿਲ ਗਈ ਯਾਦਾਂ ਬੜਾ ਪੱਕਾ ਇਹਨ ਕੋਹੇ ਨੂਰ ਦਾ ਗੀਤ ਸੁਣਾ ਦੇ ਇਹਨੇ ਹਟਣਾ ਰਹੇਗਾ ਇਹਨੂੰ ਉਹ ਲਾ ਦੇ ਇਹਨੂੰ ਟਾਹਣੀਓ ਟੁੱਟੇ ਫੁੱਲ ਮੰਗਾ ਮੈਂ ਤੇਰੇ ਵਿਆਹ ਮਗਰੋਂ ਮਰੀ ਆ ਜਾਣਾ ਗੀਤ ਸੁਣਾ ਇਹਨੂੰ ਫੇਰ ਟੇਕ ਆਉਣੀ ਹਾਂ ਬਾਈ ਮਿਲਕੀ ਤਾਂ ਇਹਨੂੰ ਉਦੋਂ ਟੇਕ ਆਉਣੀ ਹੈ ਇਹ ਗੀਤ ਜਿੰਨੇ ਚਿਰ ਸੁਣਿਆ ਨਾ ਇਹਨੂੰ ਚੈਨ ਨੀ ਮਿਲਣੀ ਤੇ ਮਿਲਕੀ ਤਾਂ ਉਹ ਸੁਣਨਾ ਹੋਰ ਆ ਉਹ ਦੱਸ ਵੀ ਸ਼ੇਰ ਪਾ ਸ਼ੇਰ ਦੀ ਨੀ ਫਿਰ ਕਿਧਰੇ ਤਵਾ ਪਾ ਵੀ ਦਿੱਤਾ ਉਹ ਮਿਲਕੀ ਤਾਂ ਉਹ ਨੀ ਸੁਣਨਾ ਲੈ ਮਿਲਕੀ ਤਾਂ ਇਹਨੂੰ ਉਹ ਸੁਣਾ ਦੂਸਰਾ ਤੇਰਾ ਪਿੰਡ ਛੱਡ ਕੇ ਪਰਦੇਸੀ ਹੈਗਾ ਪਰਦੇਸੀ ਮੰਦਾ ਹੋਕਾ ਜਿਹਾ ਲਿਖਣਾ ਹੁਣ ਪਿੰਡ ਛੱਡ ਕੇ ਸੁਣਾ ਹੋਕਾ ਜਿਹਾ ਲਿਖਣਾ Thank you. ਲੈ ਬੀ ਖੁਸ਼ੀ ਹੁਣ ਹੁਣ ਖੁਸ਼ ਆ ਹੁਣ ਵਧੀਆ ਹੁਣ ਖੁਸ਼ ਰਹਿ ਗਿਆ ਤੇ ਅਗਲੀ ਜੇ ਭਿੰਡੀ ਖੜ ਕੇ ਚਲੇ ਗਏ ਤੇ ਬਿਕਾ ਲੈ ਬੀ ਬਲਵਿੰਦਰ ਸਿੰਘ ਨੂੰ ਤੇ ਹੁਣ ਚੈਨ ਮਿਲ ਗਿਆ ਇੰਨੀ ਚਿਰ ਵਾਰ ਦਾ ਧੜਫ ਜੀ ਲੱਗੀ ਹੋਣੀ ਹੈਗੀ ਹੈ ਲਓ ਤਾ ਜੀ ਇੱਧਰ ਕਹਿੰਦੇ ਨੇ ਰਾਜ ਬਾਜੀ ਕਹਿੰਦੇ ਹੌਸਲਾ ਰੱਖੀ ਸੀ ਗੁੱਡ ਮੂਵੀ ਟੂ ਵਾਚ ਕਿਹੜਾ ਹੌਸਲਾ ਰੱਖ ਕਹਿੰਦੇ ਥੀਏਟਰ ਵਾਜ ਆਲਮੋਸਟ ਫੁੱਲ ਕਿਸਮਤ ਟੂ ਵਾਚ ਗੁੱਡ ਮੂਵੀ ਟੂ ਬਟ ਓਨਲੀ ਅਰਾਊਂਡ 20 ਪੀਪਲ ਕੇਮ ਟੂ ਵਾਚ ਆਹ ਚੱਲ ਮੇਰਾ ਪੁੱਤ ਵਾਜ ਆਲਸੋ ਗੁੱਡ ਥੀਏਟਰ ਵਾਜ ਹਾਫ ਫੁੱਲ ਯਾ ਤਾ ਜੀ ਇਹਨਾਂ ਨੂੰ ਬੜੀ ਥੀਏਟਰ ਦੀ ਨੌਜ ਆ ਉਹ ਰਹਿੰਦੇ ਰਾਜ ਕਹਿੰਦੇ ਸੋਨਾ ਹੀ ਨਹੀਂ ਥੀਏਟਰ ਜੀ ਸਿਨੇਮੇ ਹਾਲ ਬਾਰੇ ਜਿੰਨੀ ਜਾਣਕਾਰੀ ਰਾਜ ਨੂੰ ਆ ਮੈਂ ਸਮਝਦਾ ਵੀ ਉੱਥੇ ਮਾਲਕ ਹੀ ਮੈਨੂੰ ਥੀਏਟਰ ਦਾ ਇਹ ਲੱਗਦਾ ਮੈਨੂੰ ਲੱਗਦਾ ਕਿ ਭਾਜੀ ਉਹਨੇ ਸਾਰੀਆਂ ਫਿਲਮਾਂ ਦੇਖ ਕੇ ਆਉਂਦੇ ਨੇ ਫਿਲਮਾਂ ਦਾ ਸ਼ੀਰ ਆ ਕਿਆ ਕਹਿੰਦੇ ਤੇਰੇ ਮੈਂ ਸਮਝਦਾ ਵੀ ਆਦਤ ਨਾ ਇਹਨੂੰ ਐਕਟਿੰਗ ਦੀ ਨਾ ਆਦਤ ਹੋਵੇ ਕੈਲੀਫੋਰਨੀਆ ਵਾਲੇ ਰਾਜ ਨੂੰ ਰਾਜ ਆ ਕਿਤੇ ਬੰਬੇ ਜਾ ਕੇ ਐਕਟਰ ਬਣਦਾ ਸੁਪਨਾ ਤੇਰੇ ਤਾ ਜੀ ਅਗਲੇ ਉੱਥੇ ਕੈਲੀਫੋਰਨੀਆ ਦੇ ਵਿੱਚ ਵੀ ਬਹੁਤ ਸਾਰੇ ਐਕਟਰ ਰਹਿੰਦੇ ਉਹਨਾਂ ਦੇ ਹੁਣ ਵੀ ਐਕਟਰ ਤਾਂ ਹਰ ਥਾਂ ਹੀ ਆ ਐਕਟਰ ਤੇ ਘਰਾਂ ਦੇ ਵਿੱਚ ਹੀ ਬਥੇਰੇ ਆ ਬਾਹਰ ਕੀ ਹੈ ਨੀ ਮਿਲ ਗਈ ਤਾਂ ਉਹ ਜਿਵੇਂ ਮਾਂ ਦਾ ਤੂੰ ਧਰਮਿੰਦਰ ਹੀ ਆ ਸਾਰਿਆਂ ਲਈ ਤੇ ਮਾਂ ਲਈ ਤੇ ਸਾਰੇ ਧਰਮਿੰਦਰ ਤੇ ਜਤਿੰਦਰ ਹੀ ਆ ਤੇ ਨਿਆਣੇ ਵੀ ਜਿਹੜੇ ਆ ਅਫਲਾ ਤੂੰ ਅੱਜ ਸਮੇਂ ਦੇ ਵਿੱਚ ਜਿਹੜੀ ਮਰਜ਼ੀ ਐਕਟਿੰਗ ਨਿਆਣਿਆਂ ਤੋਂ ਕਰਾ ਲਓ ਭਾਵੇਂ ਨਿਆਣਿਆਂ ਦੀ ਮਾਂ ਤੋਂ ਕਰਾ ਲਓ ਮਿੰਟੋ ਮਿੰਟ ਹੀ ਉਸੇ ਡਾਇਲੋਗ ਨੂੰ ਐ ਰੂਬ ਰੂਬ ਦਾ ਬੋਲ ਲੈਂਦੇ ਤੇ ਨਿਆਣੇ ਉਦੋਂ ਵੀ ਤਾਂ ਨਾਟਕ ਹੀ ਵੇਖੀ ਜਾਣੇ ਨਾਟਕ ਹੀ ਹੋਣੇ ਮਗਰੋਂ ਆ ਜਿੰਨੀਆਂ ਬੀਬੀਆਂ ਨਾਟਕ ਵੇਖਦੀਆਂ ਨਾ ਤੇ ਮਗਰੋਂ ਦਾਲ ਪਾਣੀ ਲਈ ਕਹਿੰਦੇ ਰੋਟੀ ਪਾਣੀ ਫਿਰ ਨਾਟਕ ਹੀ ਕਰਦੀਆਂ ਮਗਰੋਂ ਨਹੀਂ ਨੀਚੇ ਦੇ ਫਾਫਾ ਮੈਂ ਨੀ ਅੱਜ ਦਾਲ ਬਣਾਉਣੀ ਮੇਰਾ ਸੈਰ ਹੀ ਬੜਾ ਦੋਸਤਾ ਨੀਤਾ ਹੁਣ ਆਇਆ ਮਿਲਗੀ ਤੋਰੀ ਕਹਿੰਦੇ ਠੀਕ ਆ ਵੀ ਭਾਗਵਾਨ ਨਹੀਂ ਜਿਹੜਾ ਸਿਰ ਤੋਂ ਮੈਂ ਦਬਾ ਦਿੰਦਾ ਕੋਈ ਗੱਲ ਨਹੀਂ ਨਾਲ ਛੱਡ ਦੂ ਕੋਈ ਗੱਲ ਨਹੀਂ ਆਪਾਂ ਰੈਂਟ ਰੈਣ ਕਿਉਂ ਲੈ ਆਉਂਦੇ ਬਸ ਏਦਾਂ ਹੀ ਚੜ੍ਹਦੇ ਗੇਮ ਠੀਕ ਆ ਨਾਟਕ ਬੰਦ ਕਰਦੇ ਜ਼ਿੰਦਗੀ ਆਨੰਦ ਮੰਗਾਈ ਨਾਟਕ ਨੀ ਬੰਦ ਹੋਣੇ ਤਾ ਜੀ ਨਾਟਕ ਤਾਂ ਜ਼ਿੰਦਗੀ ਦਾ ਹਿੱਸਾ ਨੇ ਮੈਂ ਸਮਝਦਾ ਕਿ ਕਈ ਵਾਰ ਨਾ ਜ਼ਿੰਦਗੀ ਚ ਬੋਰੀਅਤ ਆ ਜਾਂਦੀ ਹੈ ਉਹ ਫਿਰ ਬੰਦਾ ਪਤਾ ਕੀ ਕਰਦਾ ਉਹਦੀ ਆਪਣੀ ਲਾਈਫ ਜਿਹੜੀ ਆ ਉਹ ਬੜੀ ਰੂਟੀਨ ਜੀ ਵਾਲੀ ਆ ਡੇਲੀ ਜੋ ਉਹੀ ਕੰਮ ਕਰਨਾ ਫਿਰ ਉਹ ਸੀਰੀਅਲ ਜਾਂ ਨਾਟਕ ਜਾਂ ਫਿਲਮ ਜਾਂ ਕੁਝ ਵੀ ਦੇਖਦਾ ਤੇ ਉਹ ਫਿਰ ਆਪਣੇ ਆਪ ਨੂੰ ਉਸ ਦੇ ਵਿੱਚ ਦੇਖਦਾ ਜਿਉਂਦਾ ਉਸੇ ਤਰੀਕੇ ਨਾਲ ਜਿਵੇਂ ਕਰੈਕਟਰ ਉਹਦੇ ਵਿੱਚ ਜਿਉਂਦਾ ਨਾ ਫਿਰ ਉਹ ਰਿਲੇਟ ਕਰਦਾ ਆਪਣੇ ਆਪ ਨੂੰ ਉਸਦੇ ਨਾਲ ਤੇ ਉਹਨੂੰ ਐਂ ਲੱਗਦਾ ਕਿ ਮੈਂ ਜ਼ਿੰਦਗੀ ਮੇਰੀ ਇਹ ਨਹੀਂ ਕਿ ਮੈਂ ਦਫ਼ਤਰ ਤੋਂ ਘਰ ਤੋਂ ਦਫ਼ਤਰ ਜਾਣਾ ਇਹ ਵੀ ਮੇਰੀ ਜ਼ਿੰਦਗੀ ਹੈ ਮੈਂ ਜੀ ਰਿਹਾ ਉਹ ਖਿਆਲਾਂ ਦੇ ਵਿੱਚ ਜੀ ਰਿਹਾ ਖਿਆਲਾਂ ਦੀਆਂ ਰੇਤਾ ਦੇ ਰੇਤਾ ਦੇ ਬਣਾਏ ਹੋਏ ਮਹਿਲ ਬਹੁਤ ਜਗਨਾ ਚੂਰ ਬੜੀ ਜਿਹੜੇ ਹੁੰਦੇ ਹੋਏ ਆ ਇਹ ਕਿਹੜੀ ਗੱਲ ਗੱਲ ਮੈਂ ਸਮਝਦਾ ਇੱਕ ਤਰੀਕਾ ਜਿਹੜੀ ਫਿਲਮ ਤੁਹਾਨੂੰ ਜਿਹੜੀ ਫਿਲਮ ਜਿਸ ਦੇ ਵਿੱਚ ਤੁਹਾਨੂੰ ਲੱਗੇ ਕਿ ਮੈਂ ਉਸਦੇ ਫਿਲਮ ਦੇ ਵਿੱਚ ਮੈਂ ਮੇਰਾ ਹੀ ਕਿਰਦਾਰ ਦੀ ਗੱਲ ਕੀਤੀ ਜਾ ਰਹੀ ਆ ਤਾਂ ਮੇਰੀ ਜ਼ਿੰਦਗੀ ਦੀ ਗੱਲ ਕੀਤੀ ਜਾ ਰਹੀ ਉਹ ਹਿੱਟ ਹੋਏਗੀ ਜ਼ਰੂਰ ਉਹਦੇ ਲਈ ਹਿੱਟ ਹੋਏਗੀ ਬਾਕੀਆਂ ਦਾ ਨਹੀਂ ਪਸੰਦ ਆ ਉਹ ਬੰਦੇ ਨੂੰ ਉਹ ਫਿਲਮ ਆਉਣੀ ਹੈ ਜਿਸ ਦੇ ਵਿੱਚ ਉਹਨੂੰ ਉਹਦਾ ਕਿਰਦਾਰ ਉਹ ਆਪ ਜੀ ਰਿਹਾ ਹੋਊਗਾ ਉਹ ਜਾਇਦ ਜ਼ਿੰਦਗੀ ਜਿਹੜੀ ਆ ਫਿਲਮਾਂ ਦੇ ਵਿੱਚ ਵੇਖ ਵੇਖ ਕੇ ਸੁਪਨੇ ਜੀ ਨਹੀਂ ਲੈਣੇ ਚਾਹੀਦੇ ਆ ਜ਼ਿੰਦਗੀ ਨੂੰ ਖੂਬਸੂਰਤ ਆਪ ਬਣਾਉਣਾ ਚਾਹੀਦਾ ਆਪ ਬਣਾਓ ਤੁਹਾਡੇ ਕੋਲ ਕਿਹੜੀ ਚੀਜ਼ ਦੀ ਕਮੀ ਆ ਰੱਬ ਨੇ ਹੱਥ ਦਿੱਤੇ ਪੈਰ ਦਿੱਤੇ ਸਾਹ ਦਿੱਤੇ ਦਿਮਾਗ ਦਿੱਤਾ ਅੱਜ ਜੋ ਕਾਢਾਂ ਕੱਢੀਆਂ ਬੰਦੇ ਦੇ ਦਿਮਾਗ ਨੇ ਕੱਢੀਆਂ ਬੰਦੇ ਦੇ ਦਿਮਾਗ ਦੀ ਕਾਢੀਆਂ ਹੈਲੋ 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 ਆ ਜਾਓ ਪਿਆਰੇ ਬੋਲੋ ਹਾਂਜੀ ਹਾਂਜੀ ਤਾ ਜੀ ਇਹ ਤੇ ਆਵਾਜ਼ ਚਿਰ ਬਾਅਦ ਆਉਂਦੀ ਉਹ ਕਿਤੇ ਯੁਵਰਾਜ ਤੇ ਨਹੀਂ ਯੁਵਰਾਜ ਕਿਤੇ ਤੁਸੀਂ ਤੇ ਨਹੀਂ ਆਵਾਜ਼ ਅੱਧੇ ਘੰਟੇ ਬਾਅਦ ਆਉਂਦੀ ਆ ਮੈਨੂੰ ਲੱਗਦਾ ਵੀ ਯੁਵਰਾਜ ਦੀ ਆਵਾਜ਼ ਹੁਣ ਕੱਲ ਤੱਕ ਪਹੁੰਚਣੀ ਸਾਡੇ ਤੱਕ ਯੁਵਰਾਜ ਹੀ ਆ
ਤਾਂ ਜੀ ਪਤਾ ਨੀ ਆਪਣੇ ਕੋਲ ਹੈਲੋ ਟੈਲੀਫੋਨ ਕੱਟਿਆ ਗਿਆ ਮੈਂ ਕਿਹਾ ਤੈਨੂੰ ਮੈਂ ਲੈ ਕੇ ਆਵਾਜ਼ ਆਉਂਦੀ ਨਾ ਚਿਰ ਬਾਅਦ ਯੁਵਾ ਦਾ ਰਾਜ ਹੀ ਆਪਾਂ ਨੂੰ ਟੈਲੀਫੋਨ ਕਰ ਰਿਹਾ ਹੋਰ ਕੋਈ ਨਹੀਂ ਜੀ ਕੋਈ ਡੂਹ ਭਾਈ ਦੇ ਵਿੱਚ ਜਾਂ ਬਾਹਰਲੇ ਮੁਲਕ ਕਿਸੇ ਵੀ ਅਰਬ ਮੁਲਕਾਂ ਦੇ ਵਿੱਚ ਕਾਰਡ ਚੱਲਦੇ ਮੈਨੂੰ ਭਾਈ ਦਾ ਮੁੰਡਾ ਦੱਸਦਾ ਮੈਨੂੰ ਕਿਹੜਾ ਪਤਾ ਸੀ ਤੇ ਕਾਰਡ ਜਿਹੜੇ ਚੱਲਦੇ ਆ ਤੇ ਕਾਰਡ ਦੇ ਹਿਸਾਬ ਨਾਲ ਹੀ ਉਹ ਜਿਹੜੀ ਆ ਉਹ ਸਾਰਾ ਗੱਲਬਾਤ ਹੁੰਦੀ ਲਤਾ ਜੀ ਇੱਧਰ ਨਗਿੰਦਰ ਭਾਜੀ ਟੈਲੀਫੋਨ ਕਰਦੇ ਆ ਗਏ ਨੇ ਆਪਣੇ ਨਾਲ ਉਹ ਆ ਜਾਓ ਪਿਆਰਿਓ ਆ ਜਾਓ ਗੁਰਮੁਖ ਪਿਆਰਿਓ ਆ ਜਾਓ ਤੰਗ ਰੇੜੂਆ ਬੰਦ ਕਰ ਲਿਓ ਤੇ ਰੇੜੂਆ ਤੇ ਕਰਨਾ ਚਾਹੀਦਾ ਹੀ ਨਾਲ ਚਲਾ ਵੀ ਲਿਓ ਮਗਰੋਂ ਬੰਦ ਹੀ ਨਾ ਕਿਤੇ ਰਹਿ ਜਾ ਹੈਲੋ ਆ ਜਾਓ ਬਾਬਾ ਜੀ ਆ ਜਾਓ ਦੇਵ ਜੀ ਤੁਹਾਨੂੰ ਕਿਤੇ ਇੱਕ ਯਾਦ ਕੀਤਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਛਾ ਕਈ ਨਾ ਸਤਿ ਸ੍ਰੀ ਅਕਾਲ ਕਹਿੰਦੇ
ਸਭ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਨਦੀਪ ਜੀ ਨੂੰ ਸਤਿ ਸ੍ਰੀ ਅਕਾਲ ਤੇ ਮਨਕੀਤ ਜੀ ਨੂੰ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
ਛੋਟੇ ਨੂੰ ਕਿਹਾ
ਜੀ ਬਹੁਤ ਸ਼ੁਕਰੀਆ ਜੀ ਹੋਰ ਨਗਿੰਦਰ ਸਿੰਘ ਜੀ ਕਿੱਦਾਂ ਵਧੀਆ ਰਿਹਾ ਐਤਵਾਰ ਗਏ ਫਿਰ ਬਾਬਾ ਗੁਰਦੁਆਰਾ ਸਾਹਿਬ ਜੀ
ਹਾਂਜੀ ਗੁਰਦੁਆਰਾ ਸਾਹਿਬ ਤੋਂ ਆਇਆ ਹੁਣੀ
ਹੁਣ ਅੱਜ ਵੀ ਗਏ ਸੀ
ਅੱਜ ਮੈਂ ਰੋਜ਼ ਹੀ ਜਾਂਦਾ ਹੁਣ ਬਾਬੇ ਦੀ ਕਿਰਪਾ ਅੱਜ
ਸ਼ੁਕਰ ਆ ਮਾਲਕ ਦੇ ਸ਼ੁਕਰ ਆ
ਗੁਰਦੁਆਰਾ ਸਾਹਿਬ ਬੜੀ ਸੰਗਤਾਂ ਦੀ ਰੌਣਕ ਹੁੰਦੀ ਹੈ ਉੱਥੇ ਸਾਰੀ ਸੰਗਤ ਸੇਵਾ ਕਰਦੀ ਹੈ ਰਲ ਮਿਲ ਕੇ
ਇਹ ਤਾਂ ਹੈ ਉਹਦਾ ਗੱਲ ਸਹੀ ਹੈ
ਨਹੀਂ
ਅੱਜ ਟ੍ਰੇਨਾਂ ਰੁਕ ਰਹੇ ਹਾਂ ਉਹ ਤਾਂ ਹੈ ਹੀ ਹੈ ਤੁਸੀਂ ਜਾ ਕੇ ਆਏ ਉਧਰ ਆ ਸਰਕਾਰ ਅੰਨੀ ਬੋਲੀ ਤੇ ਗੂੰਗੀ ਤੇ ਨੀ ਹੋਈ ਬੋਲਦੀ ਤੇ ਬਥੇਰਾ ਪਰ ਅੰਨੀ ਬੋਲੀ ਹੋ ਗਈ ਸੁਣਦੀ ਵੀ ਨਹੀਂ ਦੇਖਦੀ ਵੀ ਨਹੀਂ
ਤਾਇਆ ਜੀ ਇੱਕ ਮੇਰੀ ਗੱਲ ਸੁਣੋ ਮੇਰੇ ਵਿਚਾਰ ਸੋਚਣ ਦੇ ਆ ਦੇਖੋ ਉਹ ਵੀ ਰਾਜਾ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹੜਾ ਮੁਹੰਮਦ ਗਜਨਵੀ ਨੇ ਹਮਲਾ ਕੀਤਾ ਸੋਮਨਾਥ ਮੰਦਿਰ ਤੇ ਤਖ਼ਤ ਤੇ ਲੁੱਟ ਕੇ ਲੈ ਗਿਆ ਚਾਂਦੀ ਦੇ ਸੋਨੇ ਦੇ ਹੀਰੇ ਜਵਾਹਰਾਤ ਲੱਗੇ ਵਰਤੀ ਰਣਜੀਤ ਸਿੰਘ ਆਪ ਚੁੱਕ ਕੇ ਲਿਆ ਕੇ ਦਰਬਾਰ ਸਾਹਿਬ ਦੀ ਡਿਊਟੀ ਨੂੰ ਲਾਏ ਉਹਨੇ
ਜੀ
ਆਵਾਜ਼ ਆਉਂਦੀ ਆ ਜੀ
ਆਉਂਦੀ ਆਉਂਦੀ ਅਸੀਂ ਸੁਣ ਰਹੇ ਬੜੇ ਧਿਆਨ ਨਾਲ
ਤੁਹਾਡੀ ਆਵਾਜ਼ ਘੱਟ ਆਉਂਦੀ ਮੇਰੇ ਕੋਲ ਮੈਂ ਸਹੀ ਕਰਵਾਉਂਦਾ
ਹੁਣ ਦੇਖਿਓ ਜੀ ਹਲੇ ਵੀ ਘੱਟ ਹੀ ਆ
ਇੱਕ ਮਿੰਟ ਜੀ ਕੀ ਤੁਸੀਂ ਬੋਲਦੇ ਹੋ
ਹਾਂਜੀ ਅਸੀਂ ਬੋਲ ਰਹੇ ਹਾਂ ਜੀ ਹੋਰ ਕਿਹਨੇ ਬੋਲਣਾ ਇੱਥੋਂ
ਮਤਲਬ ਕਈ ਵਾਰ ਆਵਾਜ਼ ਕਿਤੇ ਬੋਲਦੀ ਅੱਛਾ ਉਹਦੇ ਵਿੱਚ ਜਿਹੜੀ ਮੈਂ ਤੁਹਾਨੂੰ ਇਤਿਹਾਸਕ ਗੱਲ ਸੁਣਾ ਰਿਹਾ ਸੀ
ਜੀ
ਉਹ ਮੁਹੰਮਦ ਗਜਨਵੀ ਦੇ ਜਿਹੜਾ ਦਰਵਾਜ਼ੇ ਹਨ
ਜੀ
ਦਰਬਾਰ ਸਾਹਿਬ ਦੇ ਗੇਟ ਨੂੰ ਲੱਗੇ ਸਨ ਉਹ ਅੱਜ ਵੀ ਅਜਾਇਬ ਘਰ ਦੇ ਵਿਚ ਉਹਨਾਂ ਵਾਸਤੇ ਪੂਰਾ ਇੰਤਜ਼ਾਮ ਕਰਕੇ ਰੱਖੇ ਹਨ ਰਣਜੀਤ ਸਿੰਘ ਆਪ ਉਠਾ ਕੇ ਆਪ ਚੁੱਕ ਕੇ ਲਿਆ ਸੀ ਤੁਹਾਨੂੰ
ਕੀ ਬਾਤ ਆ
ਤੇ ਮੈਨੂੰ ਦੱਸ ਇਹੋ ਜਿਹੇ ਰਾਜੇ ਹੋ ਜਾਣਗੇ ਕਿ
ਨਹੀਂ
ਸਾਰੇ ਗੱਡੀਆਂ ਦੇ ਬੜੇ ਟਾਇਰ ਥੱਲੇ ਜ਼ਮੀਨ ਤੇ ਪੈਰ ਨੀ ਲਾਉਂਦੇ ਹੈਲੀਕਾਪਟਰਾਂ ਦੇ ਬੜੇ ਟਾਇਰ ਨੀ ਲਾਉਂਦੇ ਘੋੜੇ ਤੇ ਬਹਿ ਕੇ ਆਪ ਗਿਆ ਤੁਰਕੇ ਦਵਾਸ ਆਇਆ ਦਵਾਸ ਦੂਰੋਂ ਪੈਦਲ ਤੁਰ ਕੇ ਆਉਂਦੀ ਸੀ ਅਗਲੀ
ਨਿਮਰਤਾ ਨਿਮਰਤਾ
ਸਮਝ ਨੀ ਆਉਂਦੀ ਕਦੋਂ ਪਰਚੁਕ ਕਦੋਂ ਆਊਗਾ
ਹੁਣ ਤੇ ਇੱਕ ਵਾਰ ਅੰਤ ਹੋ ਗਏ ਤੇ ਫੇਰ ਦੁਬਾਰਾ ਆਊਗੇ ਸਾਰੇ ਯੁੱਗ ਇੱਕ ਵਾਰ ਤਾਂ ਹੁਣ ਕਾਲੀ ਯੁੱਗ ਦਾ ਅੰਤ ਹੋਣਾ ਹੀ ਹੋਣਾ
ਇਹਦੇ ਵਿਚ ਤਾਂ ਜੀ ਮੇਰਾ ਸੁਝਾਵ ਇਹ ਹੈ ਜਿੰਨੇ ਵੀ ਸਿੱਖ ਜਿੰਨੇ ਵੀ ਗੁਰੂ ਧਾਰੂ ਆ
ਹੈਲੋ ਅੱਜ ਉਹਨਾਂ ਦਾ ਡਿਸਕਨੈਕਟ ਹੋ ਰਿਹਾ ਮੈਨੂੰ ਲੱਗਦਾ ਕਿ ਟੈਲੀਫੋਨ ਮੇ ਵੀ ਨੈਟਵਰਕ ਦੀ ਪ੍ਰੋਬਲਮ ਹੋਵੇ ਨੈਟਵਰਕ ਜੇ ਇਧਰੋਂ ਠੀਕ ਹੁੰਦਾ ਤਾਂ ਉਧਰੋਂ ਨਿਕਲੀ ਜਾਂਦੀ ਗੱਲ ਆ
ਉਹਨੇ ਕਹਿੰਦੇ ਸਿੰਘ ਜੀ ਉਹ ਦੁਬਾਰਾ ਲਾ ਦਿਓ ਭਾ, ਉਹਨਾਂ ਦਾ ਟੈਲੀਫੋਨ ਕਿਸੇ ਹੋਰ ਦਾ ਲਾ ਗਿਆ ਵਿੱਚੇ ਹੀ। ਚਲੋ ਤੇ ਇੱਧਰ ਤਾਂ ਜੀ ਤੇਜਿੰਦਰਪਾਲ ਭਾਜੀ ਹੋਰੀ ਸੁਣਦੇ ਪਏ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ, ਤਾਇਆ ਬਿਸ਼ਨ ਸਿੰਘ ਜੀ, ਮਨਦੀਪ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤੇਜਿੰਦਰਪਾਲ ਭਾਜੀ। ਉਹ ਬੱਲਾ ਪਾਲ ਪਾਲ ਪਾਲ, ਕਦੇ ਤਾਂ ਆ ਜਾਂਦੀਆਂ ਸਾਡੇ ਗਰਮੀਆਂ ਤੇ ਕਦੇ ਆ ਜਾਂਦੇ ਸਿਆਲ। ਅੱਜ ਮੌਸਮ ਬਾਹਰ ਮੀਂਹ ਦਾ ਬਣਿਆ ਤੇ ਅਕਲ ਕਾਂ ਜੀ ਆਉਂਦੀ ਇੱਥੇ ਬੈਠਿਆ ਨੂੰ। ਬਾਕੀ ਲੱਗਾ ਕਿ ਨਹੀਂ ਬਾਜੀ ਕਰਦੇ ਗੁਫ਼ਤਗੂ ਥੋੜੀ। ਹਾਂਜੀ, ਉਹ ਤੁਹਾਡੀ ਰੇਂਜ ਨੀ ਆਉਂਦੀ, ਕਿਹੜੇ ਟਾਵਰ ਦੇ ਲਾਗੇ ਬੈਠੇ ਆ। ਨਿਕਿੰਦਰ ਸਿੰਘ ਜੀ
ਹੈਲੋ,
ਪਿਆਰਿਓ ਸਾਡੀ ਆਵਾਜ਼ ਆਉਂਦੀ ਕਿ ਨਹੀਂ? ਓਹੋ, ਇਹ ਕਾਹਨੂੰ ਲਾ ਲਿਆ ਤੁਸੀਂ ਮਗਰੋਂ ਲਾਉਂਦੇ? ਹਾਂ ਬੰਦ ਕਰਦਾ ਤੇ ਇੱਕ ਸੁਰਤ। ਹਾਂਜੀ ਹੁਣ ਦੱਸਿਓ ਜੀ, ਹੁਣ ਦੱਸਿਓ ਸਾਨੂੰ ਕਿਹੜੀ ਗੱਲ ਤੁਸੀਂ ਕਰ ਰਹੇ? ਸ਼ੇਰ, ਚਲੋ ਕੋਈ ਗੱਲ ਨੀ, ਕਦੇ ਤੇ ਇੱਕ ਵੀ ਨੀ ਆਉਂਦੀ, ਕਦੇ ਦੋ ਆ ਜਾਂਦੀਆਂ। ਤੁਸੀਂ ਐ ਕਰੋ ਵੀ ਅਸੀਂ ਹੁਣ ਚੋਪੀ ਕਰਦੇ ਨਾ, ਤੁਸੀਂ ਸੁਣਾ ਰਹੇ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਗੱਲਬਾਤ। ਹੈਲੋ ਤਾਇਆ ਜੀ, ਮੈਨੂੰ ਲੱਗਦਾ ਕਿ ਉਹਨਾਂ ਦੀ ਆਵਾਜ਼ ਜਿਹੜੀ ਆ ਫੇਰ ਨਹੀਂ ਆਉਣੀ।
ਹੈਲੋ,
ਓਏ ਅਸੀਂ ਸਿੱਧਾ ਟੈਲੀਫੋਨ ਲਾਉਂਦੇ ਹਾਂ ਨਿਕਿੰਦਰ ਸਿੰਘ ਜੀ, ਇੱਦਾਂ ਤਾਂ ਆਪਣਾ ਸਾਰਾ ਟਾਈਮ ਹੀ ਲੰਘ ਜਾਣਾ। ਸਿੱਧਾ ਟੈਲੀਫੋਨ ਤੁਹਾਡੇ ਕੋਲ, ਤੁਹਾਡੇ ਕੋਲ ਟੈਲੀਫੋਨ ਹੈਗਾ ਕਿ ਨਹੀਂ ਦੂਸਰਾ ਕੋਲ ਜਿਹੜਾ? ਉਹ ਤਾਇਆ ਜੀ ਦੂਸਰੇ ਤਰੀਕੇ ਨਾਲ ਲਾ ਲੈਂਦੇ ਆਪਾਂ। ਹਾਂ, ਉਹਦਾ ਹੀ ਲਾ ਦੂ ਮੇਰਾ ਪੁੱਤ, ਨਹੀਂ ਏਦਾਂ ਤੇ ਆਪਣੀ ਜਿਹੜੀ ਗੱਲਬਾਤ ਊਂ ਨਹੀਂ ਹੋਣੀ। ਟੈਲੀਫੋਨ ਸਿੱਧੀ ਜਿਹੜੀ ਗੱਲਬਾਤ ਬੁੱਧ, ਉਹ ਸਾਫ਼ ਤਰੀਕੇ ਨਾਲ ਸੁਣਨੀ। ਜਿਹੜੀ ਇਹ ਹੈਗੀ ਆ ਰੇਂਜ ਆ ਗਈ ਆ ਗਈ, ਨਾ ਆਈ ਨਾ ਆਈ, ਉਹਦੇ ਚ ਸਿੱਧੀ ਗੱਲਬਾਤ ਜਿਹੜੀ ਹੋਣੀ ਉਹਦੇ ਚ ਜ਼ਿਆਦਾ ਗੱਲ ਹੋਣੀ। ਹੈਲੋ ਨਿਕਿੰਦਰ ਸਿੰਘ ਜੀ, ਹੁਣ ਦੱਸੋ, ਹੁਣ ਠੀਕ ਆ ਰਹੀ ਆਵਾਜ਼?
ਹਾਂ,
ਸਿੱਧਾ ਹੀ ਆਪਾਂ ਲਾਇਆ ਕਰਨਾ। ਹੁਣ ਦੱਸੋ ਤੁਸੀਂ ਮਹਾਰਾਜਾ ਰਣਜੀਤ ਸਿੰਘ, ਉਹ ਹੁਣ ਜੇ ਗੱਲ ਬਣੀ ਬਣੀ ਆ ਤੇ ਹੁਣ ਮੈਨੂੰ ਲੱਗਦਾ ਵੀ ਉਹ ਗੱਭਰੂ ਦੂਸਰਾ ਇਹ ਨਹੀਂ ਖੇਡਣਾ, ਹੁਣ ਇਹਨੇ ਤੁਹਾਡੇ ਨਾਲ ਹੀ ਖੇਡਣਾ। ਮੈਂ ਲਾ ਲਿਆ ਹਿਸਾਬ ਦਾ, ਨਾਨਾ ਆਇਆ ਫੇਰ ਫੇਰ ਨਾਨੇ ਕੋਲ।
ਹਾਂਜੀ,
ਤੁਸੀਂ
ਸੋਮਰਾ ਸਮੁੰਦਰ ਦੇ ਆ, ਮੁਹੰਮਦ ਗਜਨਵੀ ਲੁੱਟ ਕੇ ਲੈ ਗਿਆ ਸੀਗਾ
ਜੀ,
ਹਮਲਾ ਕੀਤਾ ਹਿੰਦੁਸਤਾਨ ਦੇ ਉੱਤੇ। ਉਹ ਮੁਹੰਮਦ ਗਜਨਵੀ ਸੋਮਨਾਥ ਮੰਦਿਰ ਦੇ ਦਰਵਾਜੇ ਤੇ ਲਾ ਕੇ ਲੈ ਗਿਆ ਸੀਗਾ
ਜੀ,
ਤੇ ਖਾਲਸਾ ਤੈਨੂੰ ਪਤਾ ਇਸ ਚੀਜ਼ ਨੂੰ ਬਰਦਾਸ਼ਤ ਨੀ ਕਰਦੇ
ਜੀ।
ਉਹਨਾਂ ਨੇ ਲਿਆਂਦੇ ਦਰਬਾਰ ਸਾਹਿਬ ਲਕਸ਼ਮੀ ਰੋਡ ਤੇ ਲਾ ਗਿਆ। ਉਹ ਇਹਨਾਂ ਨੇ ਉਹ ਹੋ ਗਏ ਹੁਣ ਪੁਰਾਣੇ, ਉਹ ਲਾ ਕੇ ਹੁਣ ਅਜਾਇਬ ਘਰ ਦੇ ਸ਼ੋਰੂਮ ਚ ਰੱਖੇ ਹੋਏ ਆ। ਹੁਣ ਨਵੇਂ ਦਰਵਾਜੇ ਉਹਨਾਂ ਦੀ ਸਟਾਈਲ ਦੇ ਦੋ ਨਵੇਂ ਲਾਏ ਆ। ਮੇਰਾ ਕਹਿਣ ਤੋਂ ਭਾਵ ਹੈ, ਅਗਰ ਰਾਜਾ ਹੋਵੇ ਤਾਂ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਵਰਗਾ ਹੋਵੇ, ਨਹੀਂ ਤਾਂ ਅੱਜ ਕੱਲ ਦੇ ਰਾਜੇ ਦਾ ਦਫ਼ਤਰਾਂ ਚ ਬਾਹਰ ਨਹੀਂ, ਗੱਡੀਆਂ ਥੱਲੇ ਪੈ ਨਹੀਂ ਲਾਉਂਦੇ, ਹਵਾ ਚ ਉੱਡੇ ਫਿਰਦੇ ਆ, ਭਲਿਓ ਮਾਰ ਦੋ ਉੱਡਣ ਵਾਲਿਓ, ਇੱਕ ਦਿਨ ਤੁਹਾਡੇ ਜਿਹੜੇ ਫਾਰਾ ਟੁੱਟ ਜਾਣਗੇ ਤੁਸੀਂ ਡਿੱਗਣਾ ਥੱਲੇ। ਤੇ ਮੇਰਾ ਕਹਿਣ ਤੋਂ ਭਾਵ ਹੈ, ਇੱਕ ਇਹ ਰਾਜਾ ਹੋਇਆ ਜਿਹੜਾ ਕਿ ਆਪ ਗਰੀਬਾਂ ਦੇ ਘਰੇ ਅਨਾਜ ਆਪ ਛੱਡ ਕੇ ਆਇਆ, ਸ਼ੋਅ ਨੀ ਕੀਤਾ ਵੀ ਮੈਂ ਰਾਜਾ। ਉਹ ਮਾਤਾ ਕਹੀ ਆ ਰਹੀ ਹੈ, ਛੱਡ ਕੇ ਜਾਵਾ ਮੈਂ ਰਣਜੀਤ ਸਿੰਘ ਦੇ ਜਿਹਨੇ ਇੰਨਾ ਅਨਾਜ ਵੰਡਿਆ, ਛੱਡ ਕੇ ਜਾਵਾ ਮਹੀ ਜਿਹੜੇ ਮਨਜੀਤ ਸਿੰਘ ਜਿਹਨੇ ਸਾਡੇ ਘਰੇ ਪਿੰਡਾਂ ਦੇ ਬੰਦਾ ਭੇਜਿਆ। ਰਣਜੀਤ ਸਿੰਘ ਜੀ ਮੁਸ਼ਕਰੀਆਂ ਹੱਸੀ ਜਾ ਰਿਹਾ, ਕਹਿੰਦੀ ਪੁੱਤ ਤੇਰਾ ਨਾਂ ਕੀ ਹੈ? ਮਾਤਾ ਮੇਰਾ ਨਾਂ ਰਣਜੀਤ ਸਿੰਘ ਹੈ, ਤੇ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦਾ ਨੀ ਹੈ ਤਾਂ ਮੈਂ ਉਹੀ। ਤੇ ਮਾਤਾ ਜਿਹੜਾ ਮੇਰਾ ਫਰਜ਼ ਆ ਮੈਂ ਉਹ ਪੂਰਾ ਕੀਤਾ, ਵੀ ਤੈਥੋਂ ਦਾਣੇ ਚੁੱਕੇ ਨੀ ਜਾਂਦੇ ਸਨ, ਮੈਂ ਕਿਹਾ ਚੱਲ ਚੱਲ ਮਾਤਾ ਨੇ ਬਾਹਲੇ ਪਾ ਲੇ, ਕੱਢੋ ਨਾ ਮੈਂ ਚੱਕ ਅੱਖਾਂ ਦੇ ਕੱਟ ਲਿਆ ਉਹਨੇ
ਵਾਹ
ਮੈਂ ਤਾਂ ਮਤਾ ਇਹਦਾ ਫਸ ਜਮਾਉਣਾ ਪੱਤ ਮੇਰੀ ਹੋਰ ਤੈਨੂੰ ਲੱਗ ਜਾਏ
ਵਾਹਿਗੁਰੂ
ਮੈਂ ਸੱਦ ਕੇ ਜਾਵਾਂ ਤੇਰੇ ਕੋਲੋਂ
ਜੀ
ਹੋਵੇ ਪਾਤਸ਼ਾਹ ਇਹੋ ਜਿਹਾ ਹੋਵੇ
ਆਹਾ
ਜਿਹਨੇ ਇੱਕ ਅੱਖ ਸਾਨੂੰ ਸਾਰਿਆਂ ਨੂੰ ਬਰਾਬਰ ਦੇਖਿਆ ਇੱਕ ਅੱਖ ਦਾ ਹੁਣ ਫਰਜ਼ ਦੱਸਾਂ ਕਿੱਥੋਂ ਬਣਿਆ ਇੱਕ ਅੱਖ ਕਿਉਂ ਸੀ ਨਹੀਂ ਸਿੰਘ ਦੀ ਇੱਕ ਅੱਖ ਕਿਉਂ ਕਿਉਂ ਨੀ ਥੋੜਾ ਇਹ ਭਗਤਾ ਭਾਈ ਦੇ ਕੋਲ ਇੱਕ ਗੁਰਦੁਆਰਾ ਗੰਡੂ ਬੀਬਾ ਧਿਆਨ ਨਾਲ ਸੁਣ ਲਓ ਜਿਹੜਾ ਧਿਆਨ ਆ ਇਹ
ਹਾਂਜੀ ਹਾਂਜੀ
ਉੱਥੇ ਦੱਸੇ ਪਾਤਸ਼ਾਹ ਨੇ ਤੀਰ ਚਲਾਇਆ ਤੇ ਚਿੱਤਰ ਚਿੱਤਰ ਡਿੱਗ ਪਿਆ ਥੱਲੇ ਬਸ ਉਹਦੇ ਅੱਖ ਚ ਵੱਜਿਆ ਤੀਰ ਚਿੱਤਰ ਡਿੱਗ ਪਿਆ ਤੇ ਮਹਾਰਾਜ ਨੇ ਫੜ ਕੇ ਕਿਹਾ ਜਾ ਚਿੱਤਰਾ ਜਾ ਤੇ ਕਿਸੇ ਪਾਤਸ਼ਾਹ ਬਣੇਗਾ ਤੇਰੀ ਅੱਖ ਦਾ ਨਿਸ਼ਾਨ ਰਹੇਗਾ ਇੱਕ ਅੱਖ ਬੰਦ ਰਹੇਗੀ ਆਹ ਦੇਖੋ ਮਹਾਰਾਜ ਰਣਜੀਤ ਸਿੰਘ ਤੇਰੇ ਬਿਨਾਂ ਮਹਾਰਾਜ ਜੀ ਸਿੰਘ ਪੈਦਾ ਹੋਇਆ ਉਹਦੀ ਇੱਕ ਅੱਖ ਹੈ ਜਿਹੜਾ ਇਹ ਤੀਰ ਲਿਆ ਨਾ ਦਸੇ ਪਾਤਸ਼ਾਹ ਦਾ ਸ਼ੇਰ ਪਾਜ ਮਹਾਰਜੀ ਸਿੰਘ ਦੇ ਦਸੇ ਪਾਤਸ਼ਾਹ ਲੱਗਿਆ ਜਿਹਨੂੰ ਬਾਹਰ ਤੂੰ ਬਾਦਸ਼ਾਹ ਬਣੇਗਾ ਤੇ ਤਾਇਆ ਜੀ ਇੱਕ ਗੱਲ ਮੈਂ ਹੋਰ ਸੁਣਾਵਾਂ ਟਾਈਮ ਤਾਂ ਮੇਰਾ ਬਦਲਣ ਦਾ ਬਹੁਤ ਹੋ ਗਿਆ
ਹੁਣ
ਗੱਲ ਹੈ ਮੈਂ ਤੁਹਾਨੂੰ ਦਿਲਚਸਪ ਗੱਲ ਸੁਣ ਇੱਕ ਮੁਸਲਮਾਨ ਦੀਆਂ ਬੱਸਾਂ ਚੱਲਦੀਆਂ ਸਨ ਉਹਦੀ ਬੱਸਾਂ ਦੇ ਉੱਤੇ ਦਸੇ ਪਾਤਸ਼ਾਹ ਦੇ ਘੋੜੇ ਦੀਆਂ ਫੋਟੋਆਂ ਰੱਖੀਆਂ
ਸਨ
ਉਹ ਕਿਸੇ ਨੇ ਪੁੱਛਿਆ ਵੀ ਇਹ ਫੋਟੋਆਂ ਕਿਉਂ ਲਾਈਆਂ ਹਨ ਤੂੰ ਆਖਦੇ ਹਨ ਉਹ ਜਿਹੜਾ ਮੁਸਲਮਾਨ ਸੀ ਉਹਨੂੰ ਲੱਗਦਾ ਦੌਰਾ ਪੈ ਗਿਆ ਸੀਗਾ ਦੌਰਾ ਪੈ ਗਿਆ ਤੇ ਖਮਾ ਪਾ ਕੇ ਧਰਨਾ ਹੀ ਛੱਡ ਗਈ ਪੇਕੀ ਚਲੀ ਗਈ ਤੇ ਬੱਚੇ ਛੱਡ ਕੇ ਗੁਆਂਢੀਆਂ ਦੇ ਘਰੇ ਗੁਆਂਢੀ ਥੋੜੀ ਬਹੁਤੀ ਸੇਵਾ ਕਰਨ ਲੱਗ ਗਏ ਜਦੋਂ ਵਕਤ ਜ਼ਿਆਦਾ ਹੋ ਗਿਆ ਵੀ ਹੁਣ ਮਨ ਆ ਗਿਆ ਉਹਨਾਂ ਦਾ ਵੀ ਉਹਨਾਂ ਨੇ ਰਸਤੇ ਦੱਸਤਾ ਛੱਡਤਾ ਉੱਥੇ ਸੰਗਤ ਹਜ਼ੂਰ ਸਾਹਿਬ ਵੀ ਆਉਂਦੀ ਸੀ ਹਜ਼ੂਰ ਸਾਹਿਬ ਵੀ ਆਉਂਦੀ ਸੀ ਤੇ ਉਹਨੂੰ ਜਦੋਂ ਸੰਗਤ ਹਜ਼ੂਰ ਸਿੰਘ ਜਾਂਦੀ ਸੀ ਨਾ ਉਹ ਕਹਿੰਦਾ ਭਾਈ ਮੈਨੂੰ ਹਜ਼ੂਰ ਸਾਹਿਬ ਲੈ ਜਾਓ ਮੈਨੂੰ ਵੀ ਹਜ਼ੂਰ ਸਾਹਿਬ ਲੈ ਜਾਓ ਭਾਵੇਂ ਉੱਥੇ ਛੂਤ ਛੱਡ ਦਿਓ ਉਹ ਇੱਕ ਦਿਨ ਕੀ ਹੋਇਆ ਉਹ ਗੱਡੀਆਂ ਦੇ ਅੱਗੇ ਪੈ ਗਿਆ ਜਿਹੜੀ ਗੱਡੀ ਨੇ ਪੈ ਕੇ ਪੈ ਗਿਆ ਸੀ ਉਹਨੇ ਤਰਸਾ ਕੇ ਉਹ ਲੈ ਗਏ ਸੀ ਕਹਿੰਦੇ ਮੈਂ ਸਾਨੂੰ ਕੁਛ ਨੀ ਮੰਗਦਾ ਮੈਂ ਰੋਟੀ ਨਾ ਰੋਟੀ ਮੰਗਾ ਨਾ ਪਾਣੀ ਮੰਗਾ ਮੈਨੂੰ ਇੱਕ ਵਾਰੀ ਹਜ਼ੂਰ ਸਾਹਿਬ ਧਰਤੀ ਤੇ ਲੈ ਜਾਓ ਉਹ ਇੰਨਾ ਵਿਸ਼ਵਾਸ ਬਣਿਆ ਉਹਨੂੰ ਛੱਡਤਾ ਉੱਥੇ ਉੱਥੇ ਦੁਸਹਿਰੇ ਦਾ ਦੁਸਹਿਰੇ ਦਾ ਦਿਨ ਸੀ ਤੇ ਘੋੜੇ ਦੇ ਕਾਠੀ ਪਾਉਂਦੇ ਸੀ ਉਹਨੇ ਅਰਦਾਸ ਕੀਤੀ ਵੀ ਹੇ ਸੱਚੇ ਪਾਤਸ਼ਾਹ ਜੇ ਤੁਖਾ ਮੈਨੂੰ ਪਿਆਸਾ ਵੀ ਹੈ ਮੈਨੂੰ ਭੁੱਖ ਵੀ ਲੱਗੀ ਆ ਤੇ ਮੇਰੀ ਅਰਦਾਸ ਕਬੂਲ ਕਰ ਆਖਦੇ ਹਨ ਉਹ ਘੋੜਾ ਰਾਤ ਜਦੋਂ ਲੈ ਕੇ ਨਾ ਉੱਥੇ ਗਏ ਸੀ ਛਡਵਾ ਕੇ ਉਹ ਜਿਹੜਾ ਬੰਦਾ ਬੈਠਾ ਸੀ ਇੰਨੀ ਸਪੀਡ ਨਾਲ ਆਇਆ ਉਹਦੇ ਕੋਲੇ ਆ ਕੇ ਖੜਾ ਹੋ ਗਿਆ ਉਹ ਡਰ ਗਿਆ ਚਿਹਰਾ ਵੀ ਪਤਾ ਨੀ ਮੈਨੂੰ ਮਾਰ ਨਾ ਦੇਵੇ ਉਹ ਆ ਕੇ ਖੜਾ ਹੋ ਗਿਆ ਉਹਦੇ ਸਿਰ ਤੇ ਹੱਥ ਰੱਖਿਆ ਹੈ ਪੈਰ ਚੱਕਿਆ ਤੇ ਉਹਦੇ ਬਾਹਾਂ ਲੱਤਾਂ ਬਾਹਾਂ ਤੇ ਫੇਰਿਆ ਚੰਗੀ ਤਰ੍ਹਾਂ ਇੰਨੇ ਚਿਰ ਨੂੰ ਉਹਦੇ ਘੋੜੇ ਦੇ ਮਾਲਕ ਆ ਗਏ ਫਟਾਫਟ ਫੜ ਕੇ ਲੈ ਗਏ ਜੋ ਜੋ ਘੋੜੇ ਨੂੰ ਫੜ ਕੇ ਲੈ ਗਏ ਤੇ ਉਹਦਾ ਨੌ ਬੰਦਾ ਹੋ ਗਿਆ ਜੀ ਲੋਕ ਤਕੜਾ ਹੋ ਗਿਆ ਬਹੁਤ ਮਤਲਬ ਤੰਦਰੁਸਤੀ ਆ ਗਈ ਆ ਗਈ ਤੇ ਜਾ ਕੇ ਜਦੋਂ ਫਿਰ ਕਿਸੇ ਨੇ ਪੁੱਛਿਆ ਉਹਨੂੰ ਬਈ ਇਹ ਮੂਰਤੀਆਂ ਕਿਉਂ ਲਈਆਂ ਗੰਜ ਵਾਸੀਆਂ ਕਹਿੰਦਾ ਮੈਂ ਦੱਸ ਨੀ ਸਕਦਾ ਇੰਨਾ ਵਿਰਾਗ ਆ ਗਿਆ ਵੀ ਮੈਂ ਦੱਸ ਨੀ ਸਕਦਾ ਜਿਹੜਾ ਫਿਰ ਉਹ ਮਨ ਚ ਖਿਆਲ ਆ ਗਿਆ ਕਿ ਯਾਰ ਲੋਕ ਦੁੱਧਾਂ ਚ ਬਹਿਣਗੇ ਮੈਂ ਦੱਸ ਹੀ ਦੇਵਾਂ ਕਹਿੰਦਾ ਭਾਈ ਮੈਂ ਉਹ ਹਸਪਤਾਲ ਸੀ ਜਿਹਦੀ ਮੈਂ ਤੁਹਾਨੂੰ ਦੱਸ ਲਈ ਆ ਹੁਣ ਇਸ ਕਰਕੇ ਦਸੇ ਪਾਤਸ਼ਾਹ ਨੇ ਘੋੜੇ ਨੂੰ ਭੇਜਿਆ ਮੇਰੇ ਕੋਲੇ ਭੇਜਾ ਮੇਰਾ ਕੋਈ ਭਿਖਾਰੀ ਮੈਨੂੰ ਯਾਦ ਕਰਨ ਵਾਲਾ ਅਰਦਾਸ ਕਰਦਾ ਤੇ ਤੂੰ ਜਾ ਸਫ਼ਰ ਸਰਦੇ ਇੱਥੇ ਮੈਂ ਆਪੇ ਆਜੂਗਾ ਤੇ ਤੁਸੀਂ ਉਹਦੇ ਤੇ ਮਤਲਬ ਆਪਦੇ ਹੱਥ ਸੱਤ ਲੈ ਤੇ ਠੀਕ ਹੋਜੂਗਾ ਉਹ ਘੋੜਾ ਇੰਨਾ ਸਮਝ ਅਸੀਂ ਘੋੜਾ ਆ ਕੇ ਫਟਾਫਟ ਉਹਦੇ ਤੇ ਹੱਥ ਫੇਰਤੇ ਤੇ ਫਿਰ ਮਾਲ ਫੜ ਕੇ ਲੈ ਗਏ ਇਹ ਆ ਕਥਾ ਦਸੇ ਪਾਤਸ਼ਾਹ ਦੀ ਜਿੱਥੇ ਜਾਏ ਪਏ ਮੇਰਾ ਸਤਿਗੁਰੂ ਸੋ ਖਾਨ ਸਾਹਿਬ ਆ ਰਾਮ ਰਾਜੇ ਦੁਖੀਆਂ ਨੂੰ ਰਾਜੀ ਕਰਦਾ ਮੇਰਾ ਸਤਿਗੁਰੂ ਜੀ ਇਹ ਆ ਕਥਾ ਜੀ
ਬਹੁਤ ਪਿਆਰੀ
ਦਾਸ ਕੁਛ ਵੀ ਨੀ ਕੁਛ ਵੀ ਨੀ ਨਾ ਹੋਏਗਾ ਨਾ ਹੁਣ ਇਸ ਕਰਕੇ ਦਾਸ ਨੇ ਸੋਚੋ ਥੋੜਾ ਟਾਈਮ ਲਿਆ ਮੈਂ ਮਾਫ਼ੀ ਮੰਗਦਾ ਕਿਉਂਕਿ ਚਾਹੁੰਦਾ ਨੀ ਸੀ ਮੈਂ ਟਾਈਮ ਲਵਾਂ ਪਰ ਮੇਰੇ ਥੋੜਾ ਪਿਆਰ ਤੇ ਸਤਿਕਾਰ ਜਾਗਿਆ
ਵਾਹਿਗੁਰੂ
ਵਾਹਿਗੁਰੂ ਜਲਦੀ ਜਲਦੀ ਆਇਆ
ਪ੍ਰੇਮ ਆ ਜੀ
ਮਨਾਉਣ ਦੀ ਕੀਤੀ ਆ ਇਹ ਤੁਹਾਡਾ ਪ੍ਰੇਮ ਆ ਤਾਂ ਕਿ ਸੋਚਦਾ ਨੂੰ
ਆਉਣ ਦਿਓ ਜੀ ਧਾਰਨਾ ਸੁਣਾ ਦਿਓ ਜੀ
ਰੋਕੀਆਂ ਨੂੰ ਸੁਖੀ ਕਰਦਾ ਮੇਰਾ ਸਤਿਗੁਰ ਪਿਆਰਾ ਜੀ ਰੋਕੀਆਂ ਨੂੰ ਸੁਖੀ ਕਰਦਾ ਮੇਰਾ ਸਤਿਗੁਰ ਪਿਆਰਾ ਜੀ ਰੋਗੀਆਂ ਨੂੰ ਤਗੜੇ ਕਰਦਾ ਰੋਗੀਆਂ ਨੂੰ ਤਗੜੇ ਕਰਦਾ ਮੇਰਾ
ਸਤਿਗੁਰ ਪਿਆਰਾ ਜੀ
ਕਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਸਾਧ ਹਵਾ ਰਾਮ ਰਾਜ ਤੂੰ ਮਨ ਪਾ ਲਿਆ ਮੈਂ ਧੁਰਮ ਖਿਲਾਵਾ ਰੋਗੀਆਂ ਨੂੰ ਅਰੋਗੀ ਕਰਦਾ ਮੇਰਾ ਸਤਿਗੁਰ ਮੇਰਾ ਜੀ ਰੋਗੀਆਂ ਨੂੰ ਰੋਗੀ ਅਰੋਗੀ ਕਰਦਾ ਮੇਰਾ ਸਤਿਗੁਰ ਪਿਆਰਾ ਜੀ ਉਹ ਮੇਰਾ ਬਾਜਾ ਵਾਲਾ ਜੀ ਮੇਰਾ ਬਾਜਾ ਵਾਲਾ ਜੀ ਮੁਸਲਮਾਨ ਨੂੰ ਤੰਦਰੁਸਤ ਕੀਤਾ ਵਾਹਿਗੁਰੂ ਜੀ ਕਾ ਖਾਲਸਾ
ਨਗਿੰਦਰ ਸਿੰਘ ਜੀ ਹੋ ਰਹੀ ਜਿਨ੍ਹਾਂ ਨੇ ਬਹੁਤ ਹੀ ਪਿਆਰੇ ਅੰਦਾਜ ਦੇ ਨਾਲ ਜਿਹੜੇ ਆਪਣੇ ਵਿਚਾਰ ਜਿਹੜੇ ਆ ਸਰੋਤਿਆਂ ਨੂੰ ਸੁਣਾਏ ਤੇ ਬਹੁਤ ਹੀ ਖੁਸ਼ੀ ਹੋਈ। ਲਓ ਬਤਾ ਜੀ ਆਪਾਂ ਅੱਗੇ ਗੀਤ ਸੁਣਾਈਏ। ਗੀਤ ਦੀ ਜਿਹੜੀ ਫਰਮਾਇਸ਼ ਮਨਦੀਪ ਸਿੰਘ ਦਿਆਲ ਸਾਹਿਬ ਨੇ ਹਰਿਆਵਣੀ ਗੀਤ ਦੀ ਫਰਮਾਇਸ਼ ਕੀਤੀ ਸੀ, ਆਓ ਫਿਰ ਇਸ ਗੀਤ ਦਾ ਆਨੰਦ ਮਾਣਦੇ ਹੋ ਜੀ। ਜੈ ਵੀਰੂ ਦੀ ਆਵਾਜ਼ ਦੇ ਵਿੱਚ ਜੈ ਵੀਰੂ ਲਵ ਮਿਲ ਗਈ ਹਰਿਆਣਾ ਵਾਲਾ ਗੀਤ
ਜ਼ਿੰਦਗੀ ਬਣ ਗਈ ਸੋਲੇ ਰਹਿ ਚੱਲੇ ਪੈਰਾਂ ਰੇ ਬਨਿਆਲੀ ਦੇਖੇ ਖੜੇ ਪਟੋਲੇ ਰਹੋ ਚਾਰ ਕਮੀਜ਼ਾਂ ਤੇਰੇ ਮੈਂ ਤੇਰੀ ਖੂਬੀ ਗਿਣਾਣ ਨੀ ਕਰ ਰਿਹਾ ਤੇਰੀ ਕਮੀਆਂ ਨੇ ਮੈਂ ਸਹਿ ਲੂੰਗਾ ਤੂੰ ਕਰ ਲੈ ਜੋ ਤੇਰਾ ਜੀ ਕਰ ਰਿਹਾ ਬਦਲੇ ਨਾ ਵੇ ਯਾਰ ਰੱਬ ਪਿਆਰੇ ਟੇਮਰ ਬਦਲਿਆ ਯਾਰਾਂ ਨੇ ਸਪਲੈਂਡਰ ਤੇ ਰੋਡ ਵੇਜ ਔਰ ਰੋਡ ਵੇਜ ਤੇ ਕਾਰਾਂ ਮੈਂ ਤੋਨੂੰ ਲੱਗ ਪਸੀ ਕਾ ਬੰਦਾ ਗਾਲਿਆ ਹੋ ਅਕਬਰ ਕੇ ਦਰਬਾਰ ਤਲਾਗ ਬਿਰਬਲ ਯੂਟ ਕਚਲਿਆ ਹੋ ਬਾਕੀ ਰਿਸ਼ਤੇ ਹੈ ਦੀਏ ਰਾਮ ਨੇ ਇੱਕ ਤੁਮ ਨੇ ਬਣਾਇਆ ਸੈ ਕੋਈ ਸੈ ਜੇ ਇਨਕਮ ਮੇਰੀ ਬਸ ਤੂੰ ਏ ਮਨ ਕਮਾਇਆ ਸੈ ਦਕ 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 ਹਾਲੇ ਬੇਸ ਟੀਵੀ ਆਲੇ ਸਪਨੇ ਤੇ ਉੜ ਅੱਜ ਕੱਲ ਜਿੱਕਾ ਆਪਣੇ ਬੇਸ ਮਾਂ ਦੀ ਮਾਟੀ ਤੇ ਉੱਤੇ ਰਾਤ ਕਰਾਂ ਦਾ ਸਹਿਰਾ ਪਏ ਡੋਲਰ ਆਲੇ ਨੱਚ ਸਹਿਰ ਤੇਰੇ ਯਾਰ ਕੇ ਲਹਿਰਾ ਪੈ ਦੇਖੇ ਅਜੂਬੇ ਗਲੀਆਂ ਮੈਂ ਆ ਦੁਨੀਆਂ ਤੋਂ ਨਿਰ ਚੋਕਣ ਕੀ ਤੂੰ ਠੰਡਾ ਖਾਏ ਔਰ ਤਾਤਾ ਨਾ ਆ ਦੁਨੀਆਂ ਤੋਂ ਸਹਿ ਬੋਕਣ ਕੀ ਤੇਰੇ ਮੈਂ ਜੀਵਾਂ ਸੈਂ ਕੋਈ ਹੋਰ ਨਾ ਤੇਰੇ ਸਿਵਾ ਜਾਣੇ ਖਾਸਾ ਆਲਾ ਵੀ ਪੀਵੈ ਸੈਂ ਦੇਖ ਬੇਟ ਕੇ ਯਾਰਾ ਮੈਂ ਤਨ ਫੀਲਿੰਗ ਨਿਆਰੀ ਆਵੇਗੀ ਮੋਟੇ ਮੋਟੇ ਪੈਗ ਚਲੇਂਗੇ ਸਤਰੀ ਰੋਟੀ ਬਾਵੇਗੀ ਮੋਖਾ ਨਾ ਮੇਰੀ ਗੇਲ ਤੂੰ ਕਰੀਏ ਜਾ ਉਠ ਭਰੋਸਾ ਯਾਰੀ ਤੇ ਜੋ ਚਾਹੀਏ ਸੈਂ ਉਹ ਮੰਗ ਲਈਏ ਖਾਤੇ ਮੈਂ ਤੇਰੀ ਉਤਾਰੀ ਜੈ ਤੇਰੇ ਕੰਧ ਲਾਸ ਮੇਰੀ ਖਾਸਾ ਕੀ ਮਾਟੀ ਮੈਂ ਮਿਲ ਜੂ ਯਾਰ ਆਖਰੀ ਆਸ ਮੇਰੀ ਪੇਟੀ ਲੈ ਕੇ ਆਈ
ਹੈ ਤੂੰ ਯਮਰਾਜ ਗੇਲ ਵੀ ਪੀਵਾਂਗੇ ਇੱਕ ਬੋਤਲ ਕੀ ਦੇ ਕੇ ਰਿਸ਼ਵਤ ਜ਼ਿੰਦਗੀ ਉੱਪਰ ਜੀਵਾਂਗੇ ਨੀਲੀ ਸਤਰੀ ਆਲਾ ਵੀ ਉਹ ਤਰਸ ਆਪਣੀ ਯਾਰੀ ਨੇ ਬੈਠਾ ਬੈਠਾ ਹੱਸਦਾ ਹੋਣਾ ਜ਼ਿੰਦਗੀ ਆਪਣੀ ਪਿਆਰੀ ਨੇ ਹੋਏ ਹੋਏ
ਜੀ ਹਰਿਆਵਣੀ ਗੀਤ ਤੁਸੀਂ ਸੁਣਿਆ ਜੀ ਜੈਵੀਰੂ ਦੀ ਆਵਾਜ਼ ਦੇ ਵਿੱਚ ਪਿਆਰੇ ਦੋਸਤੋ ਫਰਮਾਇਸ਼ ਜਿਹੜੀ ਭੇਜੀ ਸੀ ਸਾਨੂੰ ਮਨਦੀਪ ਸਿੰਘ ਦਿਆਲ ਸਾਹਿਬ ਨੇ ਤਾਂ ਜੀ ਅਗਲਾ ਜਿਹੜਾ ਸੁਨੇਹਾ ਤੇਜਿੰਦਰਪਾਲ ਭਾਜੀ ਹੋਰਾਂ ਨੇ ਵੋਇਸ ਮੈਸੇਜ ਭੇਜਿਆ ਆ ਵੋਇਸ ਮੈਸੇਜ ਵੀ ਸੁਣਦੇ ਆ ਬਾਲਾ ਤੇਜਿੰਦਰਪਾਲ ਆ ਜਾ ਬਈ ਸੋਹਣਿਆ ਹੇਰ ਵਗਿਆ ਕੀ ਕਹਿੰਦੇ ਆ ਤੇਜਿੰਦਰਪਾਲ ਹੋਰੇ ਲੈ ਮਿਲਕੀ ਤੇ ਚੱਕਦੇ ਬਾਜ ਤੇ ਉਹਦੀ ਸੁਣ ਕੇ
ਸ੍ਰੀਕਾਲ ਮਹਾਰਾਜੀ ਸਿੰਘ ਦੀ ਗੱਲ ਚੱਲ ਰਹੀ ਸੀਗੀ ਮੈਨੂੰ ਇੱਕ ਕਿੱਸਾ ਮੈਂ ਕਿਤਾਬ ਚ ਪੜਿਆ ਸੀਗਾ
ਜੀ
ਤੇ ਇੱਕ ਵਾਰੀ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਸਿਪਾਹੀਆਂ ਨੂੰ ਆਪਣੇ ਜਿਹੜੇ ਵੀਰ ਉਹਨਾਂ ਨੂੰ ਹੁਕਮ ਦਿੱਤਾ ਬਈ ਤੂੰ ਬਜ਼ੁਰਗ ਇਹ ਲੱਭ ਕੇ ਲੈ ਕੇ ਆਓ ਵੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦਰਸ਼ਨ ਕੀਤੇ ਹੋਣ ਤੇ ਥੋੜੇ ਟਾਈਮ ਬਾਅਦ ਉਹਨਾਂ ਨੂੰ ਕਾਫੀ ਖੋਜ ਤੋਂ ਬਾਅਦ ਥੋੜੀ ਖੋਜ ਤੋਂ ਬਾਅਦ ਉਹਨਾਂ ਨੂੰ ਬਜ਼ੁਰਗ ਲੱਭ ਗਿਆ ਤੇ ਜਿਸ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਰਸ਼ਨ ਕੀਤੇ ਸਨ ਤੇ ਜਦੋਂ ਉਹਨੂੰ ਦਰਬਾਰ ਵਿੱਚ ਲਿਆਂਦਾ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦੇਖੋ ਕਿੰਨੀ ਧਰਮ ਪ੍ਰਤੀ ਉਹਦੀ ਰਿਸਪੈਕਟ ਸੀਗੀ ਆਪਣੇ ਗੁਰੂਆਂ ਪ੍ਰਤੀ ਕਿੰਨੀ ਰਿਸਪੈਕਟ ਸੀ ਤੇ ਉਸਨੇ ਬਜ਼ੁਰਗ ਦੀ ਪਰਿਕਰਮਾ ਕੀਤੀ ਹੱਥ ਚੁੰਮੇ ਅਤੇ ਕਿਹਾ ਦੇਖੋ ਅਤੇ ਕਿਹਾ ਵੀ ਧੰਨ ਨੇ ਤੁਹਾਡੇ ਤੁਹਾਡੀਆਂ ਅੱਖਾਂ ਜਿਹਨਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਰਸ਼ਨ ਕੀਤੇ ਤਾਂ ਆਪਣੇ ਸਿੰਘਾਸਨ ਤੇ ਬਿਠਾਇਆ ਤੇ ਉਹਨਾਂ ਨੂੰ ਕਾਫੀ ਟਾਈਮ ਦਾ ਰੱਖਿਆ ਤੇ ਕਾਫੀ ਨਿੱਜੀ ਨਾਲ ਬਖਸ਼ੇ
ਵਾਹ ਵਾਹ ਬਾਈ ਵਾਹ ਵਾਕਿਆ ਬਈ ਗੱਲ ਸਹੀ ਆ ਤੁਹਾਡੀ ਵੀ ਸਤਿਕਾਰ ਜਿਹੜਾ ਜੋ ਦੇਣਾ ਬਣਦਾ ਗੁਰੂ ਨੂੰ ਰੱਬ ਨੂੰ ਪਰਮਾਤਮਾ ਨੂੰ ਸਤਿਕਾਰ ਸੀ ਉਹਨਾਂ ਦੀ ਨਜ਼ਰ ਦੇ ਵਿੱਚ ਜਿਹਨਾਂ ਦੀ ਨਜ਼ਰ ਚ ਸਤਿਕਾਰ ਹੁੰਦੇ ਨੇ ਰਾਜੇ ਅਸਲੇ ਵਿੱਚ ਹੁੰਦੇ ਹੀ ਉਹ ਜਿਹਨਾਂ ਦੀ ਨਜ਼ਰ ਦੇ ਵਿੱਚ ਸਤਿਕਾਰ ਹੀ ਨਹੀਂ ਤੇ ਉਹਨਾਂ ਦੇ ਰਾਜੇ ਮੈਂ ਸਮਝਦਾ ਰਾਜਾ ਹੀ ਕੋਈ ਤੇ ਹੁਣ ਮੋਦੀ ਰਾਜਾ ਆਪਣੇ ਆਪ ਨੂੰ ਸਮਝਦਾ ਇੱਕ ਇਨਸਾਨ ਦੀ ਮਤਲਬ ਇਹਦੀ ਜ਼ਿੰਦਗੀ ਦੇ ਦਿਮਾਗ 'ਚ ਕੋਈ ਕਦਰ ਹੈ ਨਹੀਂ ਇਹਦੇ ਮਨ ਦੇ ਵਿੱਚ ਕੋਈ ਕਦਰ ਹੈ ਨਹੀਂ ਤਾਂ ਰੱਬ ਦੀ ਇਹਦੇ ਮਨ ਦੇ ਵਿੱਚ ਕੀ ਕਦਰ ਹੋ ਇਹ ਸੀ ਰਾਜੇ ਪਹਿਲੇ ਸੀ ਇਹ ਸੀ ਮਹਾਰਾਜੀ ਸਿੰਘ ਜੀ ਕੋਲ ਬਹੁਤ ਸੋਹਣੀ ਬਹੁਤ ਹੀ ਬਹੁਤ ਹੀ ਵਧੀਆ ਜਿਹੜਾ ਮੈਂ ਸਮਝਦਾ ਵੀ ਇਹਨਾਂ ਨੇ ਕਿੱਸਾ ਜਿਹੜਾ ਸੁਣਾਇਆ ਉਹ ਉਹਨਾਂ ਦੇ ਸ਼ਖਸੀਅਤ ਨੂੰ ਲੈ ਕੇ ਜੋਗਿੰਦਰ ਸਿੰਘ ਜੀ ਹੋਰਾਂ ਨੇ ਵੀ ਬਹੁਤ ਜਿਹੜਾ ਉਹ ਕਿੱਸਾ ਸੋਹਣਾ ਸੁਣਾਇਆ ਜੀ ਕਹਿੰਦੇ ਬਈ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਜਿਹੜਾ ਪੁੱਤਰ ਸੀ ਖੜਗ ਸਿੰਘ ਵੈਸੇ ਤੇ ਮਹਾਰਾਜੀ ਸਿੰਘ ਜਿਹੜਾ ਉਹਦੇ ਮਤਲਬ ਜਿਹੜੇ ਪੁੱਤਰ ਹੋਇਆ ਖੜਕ ਸਿੰਘ ਸੀ ਸ਼ੇਰ ਸਿੰਘ ਸੀ ਤਾਰਾ ਸਿੰਘ ਸੀ ਕਸ਼ਮੀਰਾ ਸਿੰਘ ਸੀ ਪਸ਼ੌਰਾ ਸਿੰਘ ਸੀ ਦਲੀਪ ਸਿੰਘ ਸੀ ਜਿਹੜਾ ਸਭ ਤੋਂ ਛੋਟਾ ਪੁੱਤਰ ਦਲੀਪ ਸਿੰਘ ਜਿਹੜੇ ਕਿ ਗੋਰੇ ਉਹਨੂੰ ਫੜ ਕੇ ਲੈ ਗਏ ਨਾਲ ਤਾਂ ਇੰਗਲੈਂਡ ਦੇ ਵਿੱਚ ਉਹਦੀ ਪਰਵਰਿਸ਼ ਉਹ ਸਾਹਮਣਾ ਕੀਤੀ ਉਹਨੂੰ ਉਹ ਕ੍ਰਿਸਚਨ ਬਣਾ ਤਾ ਉਹ ਉੱਥੇ ਹੀ ਉਹਨੂੰ ਉਹਦਾ ਧਰਮ ਪਰਿਵਰਤਨ ਯਾਨੀ ਕਿ ਕਰਤਾ ਉਹ ਜੋ ਇਤਿਹਾਸ ਸੀ ਉਹਨੂੰ ਖਤਮ ਕਰਨ ਦੇ ਲਈ ਉਹ ਉਹਨੂੰ ਬਿਲਕੁਲ ਗੋਰਾ ਬਣਾਤਾ ਇਹ ਸੀ ਆਖਰੀ ਰਾਜਾ ਦਲੀਪ ਸਿੰਘ ਖੜਕ ਸਿੰਘ ਦਾ ਜਿਹੜਾ ਇੱਕੋ ਪੁੱਤਰ ਸੀ ਮਹਾਰਾਜੀ ਸਿੰਘ ਦਾ ਜਿਹੜਾ ਖੜਕ ਸਿੰਘ ਸੀ ਵੱਡਾ ਖੜਕ ਸਿੰਘ ਦਾ ਇੱਕੋ ਪੁੱਤਰ ਸੀ ਨੌ ਨਿਹਾਲ ਸਿੰਘ ਜੀ ਸ਼ੇਰ ਸਿੰਘ ਦੇ ਤਿੰਨ ਪੁੱਤਰ ਸੀ ਇੱਕ ਪ੍ਰਤਾਪ ਸਿੰਘ ਜੀ ਸਹਿਦੇਵ ਸਿੰਘ ਜੀ ਬਖਸ਼ੀ ਸਿੰਘ ਦਾ ਤਾਰਾ ਸਿੰਘ ਦਾ ਦੇਵਾ ਸੋ ਇੱਕੋ ਪੁੱਤਰ ਸੀ ਤੇ ਜਾਂ ਕਸ਼ਮੀਰਾ ਸੋ ਤੇ ਪਿਸ਼ੌਰਾ ਸੋ ਤੇ ਦਲੀਪ ਸੋ ਇਹਦੇ ਕੋਈ ਪੁੱਤਰ ਜਿਹੜਾ ਨਹੀਂ ਸੀ ਤੇ ਇਹ ਖਾਨਦਾਨ ਤੇ ਇਹਦੇ ਵਿੱਚੋਂ ਜਦੋਂ ਖੜਕ ਸਿੰਘ ਦੀ ਜਦੋਂ ਮੰਗਣੀ ਹੁੰਦੀ ਆ ਕਿ ਜਿਹੜੇ ਵੱਡੇ ਪੁੱਤਰ ਦੀ ਖੜਕ ਸਿੰਘ ਦੀ ਜਦੋਂ ਮੰਗਣੀ ਹੁੰਦੀ ਆ ਘਨੱਈਆ ਮਿਸਲ ਦਾ ਜਿਹੜਾ ਸਰਦਾਰ ਸੀ ਜੈਮੂਲ ਉਹਦੀ ਸਿੱਧੀ ਚਾਂਦ ਕੌਰ ਉਹਦੇ ਨਾਲ ਉਹਦੀ ਮੰਗਣੀ ਹੋਈ
ਮਿਸਲਾਂ ਸੀ ਪਹਿਲੀਆਂ ਸਮਿਆਂ ਦੇ ਵਿੱਚ। ਇਹਦੇ ਤੇ ਸਲਤਨਤ ਦੀ ਪੂਰੀ ਸਲਤਨਤ ਦੇ ਵਿੱਚ ਜਸ਼ਨ ਮਨਾਇਆ ਗਿਆ ਜੀ। ਮਹਾਰਾਜਾ ਦਾ ਪੁੱਤਰ ਖੜਗ ਮੰਗਿਆ ਗਿਆ, ਬੜੀਆਂ ਮਹਿਫਲਾਂ ਸਜਾਈਆਂ ਗਈਆਂ, ਬੜੇ ਜਸ਼ਨ ਹੋਏ, ਬੜੇ ਚਾਅ ਮਨਾਏ ਗਏ। ਤੇ ਤਾਂ ਇਹੋ ਜਿਹੇ ਹੀ ਇੱਕ ਮਹਿਫਲ ਚ ਰਣਜੀਤ ਸਿੰਘ ਇੱਕ ਮੁਸਲਮਾਨ ਮੋਹਰਾਂ ਦੇ ਇੱਕ ਮੋਹਰਾਂ ਸੀ, ਉਹਦਾ ਤੁਸੀਂ ਜ਼ਿਕਰ ਆਇਆ ਵੀ ਹੋਣਾ ਕਿ ਮੋਹਰਾਂ ਦਾ ਇੱਕ ਪੁਲ ਵਾ, ਮੋਹਰਾਂ ਦਾ ਜ਼ਿਕਰ ਜਦੋਂ ਰਣਜੀਤ ਸਿੰਘ ਦਾ ਤੇ ਗ੍ਰਿਫ਼ਤਾਰ ਹੋ ਗਿਆ ਤਾਂ ਤੇ ਉੱਥੇ ਬਲਾਂ ਖੈਰ ਵਿੱਚ ਉਹਨੇ ਵਿਆਹ ਕਰ ਲਿਆ। ਉਹਦਾ ਰਣਜੀਤ ਸਿੰਘ ਤੇ ਬਹੁਤ ਇਸਰੋ ਸਰੂਪ ਸੀ ਤੇ ਮੋਹਰ ਦੀ ਮੂਰਤ ਵਾਲੇ ਸਕੇ ਇਹਦੇ ਵਿੱਚ ਜਿਹੜੇ ਜਿੱਦਾਂ ਖਾਂਕੇ ਢਾਲੇ ਜਾਂਦੇ, ਜਿੱਦਾਂ ਉਹ ਮੂਰਤੀਆਂ ਬਣਾਈਆਂ ਜਾਂਦੀਆਂ, ਮੋਹਰ ਦੇ ਮੂਰਤ ਵਾਲਾ ਬਣਾਇਆ ਗਿਆ। ਤੇ ਜਿਹੜੀ ਚਾਂਦ ਕੌਰ ਸੀ ਜਿਹਦੇ ਨਾਲ ਉਹਦਾ ਵਿਆਹ ਹੋਇਆ ਖੜਕ ਸਿੰਘ ਦਾ, ਚਾਂਦ ਕੌਰ ਦੇ ਪੋਤਾ ਹੋਇਆ ਜਿਹੜਾ ਮਹਾਰਾਜੀ ਸਿੰਘ ਦਾ ਪੋਤਾ ਹੈ ਚਾਂਦ ਕੌਰ ਦੇ ਘਰੋਂ, ਉਸੀ ਨੌ ਨਿਹਾਲ ਸਿੰਘ ਜਿਹੜਾ ਬਾਅਦ ਵਿੱਚ ਦੱਸਿਆ। ਤੇ ਇਸ ਵਿਆਹ ਦੇ ਵਿੱਚ ਸਲਤਨਤ ਚ ਇੱਕ ਤੂਫਾਨ ਉੱਠਾ ਸਿੱਖਾਂ ਦੀ, ਇਸ ਵਿਆਹ ਤੇ ਬਹੁਤ ਰਾਏ ਜਿਹੜੀ ਸਖ਼ਤ ਸੀ ਵੀ ਮਹਾਰਾਜੀ ਸਿੰਘ ਨੇ ਜਸ਼ਨੋ ਜਹੂਨ ਮਨਾਇਆ, ਏਦਾਂ ਏਦਾਂ ਸਾਰਾ ਹੋਇਆ। ਤਾਂ ਮਹਾਰਾਜਾ ਨੂੰ ਅਕਾਲ ਤਖ਼ਤ ਤੋਂ ਬੁਲਾਵਾ ਭੇਜਿਆ ਗਿਆ। ਜਦੋਂ ਸਾਰਿਆਂ ਸਿੰਘਾਂ ਨੇ ਫੈਸਲਾ ਕੀਤਾ ਮਹਾਰਾਜਾ ਨੇ ਏਦਾਂ ਏਦਾਂ ਜੋ ਜਸ਼ਨ ਮਨਾਏ ਜਾਂ ਜੋ ਵੀ ਉਹਨਾਂ ਨੇ ਮਤਲਬ ਉਸ ਤਰੀਕੇ ਦੇ ਨਾਲ ਹੋਇਆ, ਤਾਂ ਉੱਥੇ ਮਹਾਰਾਜ ਨੇ ਆ ਕੇ ਮਾਫ਼ੀ ਮੰਗੀ ਵੀ ਜੇ ਇਸ ਚੀਜ਼ ਦਾ ਅਕਾਲ ਤਖ਼ਤ ਸਾਹਿਬ ਬੁਰਾ ਮਨਾਉਂਦੇ ਨੇ, ਇਹ ਸਿੱਖ ਇਸ ਚੀਜ਼ ਨਾਲ ਨਾਰਾਜ਼ ਨੇ, ਤਾਂ ਮੈਂ ਉਸ ਚੀਜ਼ ਦੀ ਮਾਫ਼ੀ ਮੰਗਦਾ। ਤਾਂ ਉਹ ਸਮੇਂ ਪੰਜ ਪਿਆਰਿਆਂ ਨੇ ਤਾਂ ਉਹਨਾਂ ਨੂੰ ਬੁਲਾਵਾ ਭੇਜਿਆ ਸੀ, ਤਾਂ ਉਹਨਾਂ ਨੇ ਮਹਾਰਾਜ ਰਣਜੀਤ ਸਿੰਘ ਨੂੰ ਸਜ਼ਾ ਸੁਣਾਈ ਸੀ ਉਸ ਸਮੇਂ ਦੇ ਵਿੱਚ, ਤੇ ਮਹਾਰਾਜ ਨੇ ਖੁਸ਼ੀ ਖੁਸ਼ੀ ਕਬੂਲ ਕਰ ਲਈ ਜੀ। ਤਾਂ ਉਹਨਾਂ ਦਾ ਮਹਾਰਾਜਾ ਦੇ ਉੱਤੇ ਜੁਰਮਾਨਾ ਕੀਤਾ ਗਿਆ ਉਸ ਸਮੇਂ ਦੇ ਵਿੱਚ 1,25,000 ਨਾਨਕਸ਼ਾਹੀ ਰੁਪਈਏ ਜਿਹੜੇ ਸੀ ਉਹ ਚੱਲੇ, ਉਹਨਾਂ ਨੇ ਜੁਰਮਾਨਾ ਹਾਸਾ ਸੱਚ ਕਬੂਲ ਕਰ ਲਿਆ ਭਾਈ ਬਈ ਜੇ ਸਾਡੇ ਉੱਤੇ ਇਸ ਚੀਜ਼ ਦਾ ਬੁਰਾ ਲੱਗਦਾ ਤਾਂ ਅਸੀਂ ਮਤਲਬ ਇਸ ਚੀਜ਼ ਦਾ ਬੁਰਾ ਮੰਨਦੇ ਹਾਂ, ਇਸ ਚੀਜ਼ ਦਾ ਸਮਝਦੇ ਜੀ। ਜਿਹੜਾ ਉਹਨਾਂ ਨੇ ਵਿਆਹ ਜਿਹੜਾ ਉਹ ਕਰਾਇਆ ਮੋਹਰਾਂ ਦੇ ਨਾਲ, ਤਾਂ ਉਹ ਇਸ ਚੀਜ਼ ਦਾ ਫਿਰ ਇਹ ਵੀ ਇੱਕ ਇਤਿਹਾਸ ਦੇ ਵਿੱਚ ਦਰਜ ਗਿਆ ਜੀ। ਉਸ ਦੇ ਵਿੱਚੋਂ ਮਤਲਬ ਆਪਦਾ ਇੱਕ ਤੇ ਖੜਕ ਸਿੰਘ ਦੀ ਤਾਂ ਮੰਗਣੀ ਹੋਈ ਹੋਈ, ਆਪਦੇ ਵਿਆਹ ਦਾ ਕਰਕੇ ਉਹਨੂੰ ਇਸ ਚੀਜ਼ ਦਾ ਜੁਰਮਾਨਾ ਵੀ ਭਰਨਾ ਪਿਆ ਸੀ। ਚਲੋ ਲਓ ਅੱਗੇ ਆਪਣੇ ਮਿਲਕੀ ਦੱਸਿਆ, ਇੱਕ ਛੋਟੀ ਜਿਹੀ ਬ੍ਰੇਕ ਫਿਰ ਲੈ ਲਈਏ ਆਪਾਂ, ਯਾਰ ਤੱਕ ਚਾਹਵਾਂ ਪਿਆ ਲਈ ਛਕ ਲਈਏ ਜੀ। ਲਓ ਬਤਾਇਆ ਜੀ ਇੱਧਰ ਚਾਹ ਜਿਹੜਾ ਉਹ ਚਾਹ ਬਿਲਕੁਲ ਤੁਹਾਡੀ ਤਿਆਰ ਹੈ, ਤੁਸੀਂ ਹੋਰ ਜਿੰਨੀ ਕਹੋ ਚਾਹ ਪੀ ਲਓ। ਤੇ ਮੋਹਰਾਂ ਪੁੱਲ ਦਾ ਜੀ, ਮੋਹਰਾਂ ਦਾ ਜਿਹੜਾ ਜ਼ਿਕਰ ਹੁੰਦਾ ਉਹ ਮੋਹਰਾਂ ਪੁੱਲ ਦਾ ਜਿਹੜਾ ਜ਼ਿਕਰ ਹੁੰਦਾ ਮੈਨੂੰ ਲੱਗਦਾ ਸੁਣਿਆ ਮੈਂ ਵੀ ਕਈ ਵਾਰ ਹੋਇਆ, ਹੋ ਜ਼ਿਕਰ ਹੋਇਆ ਇੱਧਰ ਹੈਗਾ, ਮੈਨੂੰ ਹੁਣ ਪਤਾ ਨੀ ਵੀ ਕਿੱਥੇ ਆ, ਤੇ ਸੁਣਿਆ ਹੀ ਹੈ ਜ਼ਿਆਦਾ ਮੈਂ ਬਾਲਾ, ਤਾਂ ਹੁਣ ਮੈਨੂੰ ਨਹੀਂ ਪਤਾ ਵੀ ਕਿੱਥੇ ਕਿੱਥੇ ਨਹੀਂ। ਗੱਲਾਂ ਜਿੱਦਾਂ ਕਿ ਸਿਆਣੇ ਸੁਣਾਉਂਦੇ ਹੁੰਦੇ ਸੀ ਉਸੇ ਤਰੀਕੇ ਦੇ ਨਾਲ ਹੀ ਮੈਂ ਸੁਣੀਆਂ ਜੀ। ਮਿਲਕੀਤ ਤਾਂ ਅੱਗੇ ਚੱਲ ਮੇਰਾ ਸ਼ੇਰ ਬਗਾ, ਗੀਤ ਕਪੜਾ ਚਲਾ ਵੇ ਜੀ। ਤਾਂ ਬ੍ਰੇਕ ਫਿਰ ਲੈ ਲਈਏ ਜੀ, ਹਾਂ ਬ੍ਰੇਕ ਲਈਏ ਮਿਲਕੀਤ, ਬ੍ਰੇਕ ਤੋਂ ਬਾਅਦ ਫਿਰ ਆਪਾਂ ਉਧਰ ਦੁਨੀਆਂ ਮਜਾਉਂਦੇ ਹਾਂ। ਤਾਂ ਲਓ ਜੀ ਬ੍ਰੇਕ ਤੋਂ ਬਾਅਦ ਫਿਰ ਪਿਆਰੇ ਦੋਸਤੋ ਮਿਲਦੇ ਹਾਂ।
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ, ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਆ ਰਹੇ ਨੇ ਹੌਸਲੇ ਬੁਲੰਦ ਦਿਲਜੀਤ ਦੋਸਾਂਝ, ਸੋਨਮ ਬਾਜਵਾ ਐਂਡ ਸ਼ਹਿਨਾਜ਼ ਗਿੱਲ। ਹੌਸਲਾ ਰੱਖ,
ਮੈਂ ਇਹਨੂੰ ਪਿਆਰ ਕੀਤਾ ਸੀ, ਇਹਨੇ ਮੇਰੇ ਨਾਲ ਆ ਕੀਤਾ,
ਇਹ ਮੈਂ ਪਿਆਰ ਹੀ ਕੀਤਾ ਜੀ।
ਦਿਲਜੀਤ ਫ੍ਰੈਂਡ ਐਂਡ ਦਿਲਜੀਤ ਦੋਸਾਂਝ ਪ੍ਰੈਜ਼ੈਂਟ ਅ ਯੂਨੀਕ ਪੀਜ਼ਿੰਗ ਰੋਮਾਂਟਿਕ ਕਾਮੇਡੀ। ਹੌਸਲਾ ਰੱਖ,
ਬਾਏ ਡੈਡੀ।
ਡੈਡੀ ਡੈਡੀ ਕਹਿ ਕੇ ਤੂੰ ਡੈਡੀ ਗਵਾ ਲੈਣਾ ਕਿਸੇ ਦਿਨ, ਤੈਨੂੰ ਕਿੰਨੀ ਵਾਰ ਕਿਹਾ ਬਾਹਰ ਵੀ ਰਹਿਣਾ ਕਰੇ ਡੈਡੀ ਕਹਿਣਾ।
ਆਉਂਦਾ ਜਾਂਦਾ ਅੱਖੇ ਨਾ ਮਾਰਵੇ ਜ਼ਾਲਮਾ।
ਡਿਸਟ੍ਰੀਬਿਊਸ਼ਨ ਬਾਈ ਵਾਈਟ ਹਿਲ ਸਟੂਡੀਓਜ਼, 15 ਅਕਤੂਬਰ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਹੌਸਲਾ ਰੱਖ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955 64।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿੱਚ ਲਾਈਵ ਹੋਣਗੇ।
ਆਜੋ ਤਾਇਆ ਜੀ ਲੰਘਿਆ। ਉਹ ਪਤੀ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਬਾਈ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04252335100 ਤੇ। PSD ਰੈਨੋਵੇਸ਼ਨ, ਮੈਲਬੋਰਨ। ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ, ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਲਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 04044000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਜੀ ਪਿਆਰੋ, ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਕਰਨੇ ਆ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਜੀ ਆਇਆਂ ਨੂੰ ਸਵਾਗਤ ਹੈ ਪਿਆਰੇ ਦੋਸਤੋ। ਪ੍ਰੋਗਰਾਮ ਇਸ ਵੇਲੇ ਤੁਸੀਂ ਹਰਮਨ ਰੇਡੀਓ ਆਸਟ੍ਰੇਲੀਆ ਦੇ ਹਰਮਨ ਸਟੂਡੀਓ ਸੁਣ ਰਹੇ ਜੀ, ਤੇ ਹਰਮਨ ਸਟੂਡੀਓ ਦੇ ਵਿੱਚ ਅਗਲੇ ਤਾਇਆ ਜੀ ਸਰੋਤੇ ਜਿਹੜੇ ਆ ਉਹ ਸੁਣ ਰਹੇ ਨੇ। ਨਰਿੰਦਰ ਜੌਹਲ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ, ਮਲਕੀਤ ਭਾਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਜੋਲ ਸਾਹਿਬ, ਜੋਲ 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 ਚਿੱਤ ਕਰਦਾ ਖਾਣ ਨੂੰ ਮਿਠਾਈ, ਜੋਲ ਆ ਜਾਓ ਜੀ ਯਾਰ। ਕਹਿੰਦੇ ਤਾਇਆ ਜੀ ਕਿ ਝੋਨਾ ਵੱਢ ਲੈਗਣੀ, ਉਹ ਝੋਨਾ ਭਰਾਵਾ ਕਿਤੇ ਵੱਢ ਲਿਆ, ਹਲੇ ਤੇ ਹਲੇ ਝੋਨੇ ਨੂੰ ਵੇਖਦੇ ਪਏ, ਝੋਨਾ ਹੀ ਮਿਲ ਕੇ ਮੈਂ ਸਮਝਦਾ ਵੀ ਡੱਬ ਕੜੱਬਾ ਜਿਹਾ ਹੋਇਆ ਮਿਲਣਾ ਦਾ ਵੀ ਪਿੰਡ ਨੇ ਵਿਚਾਲਿਆ ਕਰੋਨਾ ਨੂੰ, ਖਰੇ ਝੋਨੇ ਨੂੰ ਕਰੋਨਾ ਹੋ ਗਿਆ, ਵਿਚ ਵਿਚ ਚਿੱਟਾ ਚਿੱਟਾ, ਵਿਚ ਵਿਚ ਕਾਲਾ ਕਾਲਾ। ਹੁਣ ਵੇਖਦੇ ਆ ਵੀ ਕਿਹੜੀ ਗੌਰਮੈਂਟ ਚੱਕਦੀ, ਗੌਰਮੈਂਟ ਚ ਕਿਆਂਦੀ ਆ ਕਿ ਝੋਨੇ ਨੂੰ ਨੀ ਚੱਕਦੀ, ਸਾਡੇ ਨੂੰ ਕਿਹੜਾ ਚੱਕੂ। ਵੇਖਦੇ ਆ ਹੁਣ ਹਲੇ ਖਤੇ ਚ ਖੜਾ ਤੇ ਹੋਰ ਤਰ੍ਹਾਂ ਦਾ ਲੱਗਦਾ, ਹੋ ਸਕਦਾ ਢੇਰੀ ਜੀ ਰੰਗ ਵਕਤ ਫੜੀ ਦੇ ਆਵੇ। ਤੇ ਗੀਤ ਕਿਹੜੇ ਕੋਈ ਵੀ ਤੁਹਾਡੀ ਪਸੰਦ ਦਾ ਸੁਣਾ ਦਿਓ ਜੀ। ਹਾਂ ਗੀਤ ਤੁਸੀਂ ਕਹੋ, ਜਿਨ੍ਹਾਂ ਕੋ ਗੀਤ ਅਸੀਂ ਆਪਣੀ ਪਸੰਦ ਦਾ ਸੁਣਾਵਾਂਗੇ, ਫਿਰ ਸੁਣਾਉਂਦੇ ਆ। ਲਾਲ ਜਾਂ ਨੀ ਜਮਲਾਈ ਜੱਟ ਸੁਣਾ ਦਿੰਦੇ, ਬਿਨ ਨਿਕੇਂਦਰ ਹੋਰੀ ਕਾਲੀ ਕਾਲੀ ਦੇ ਵਿੱਚ ਗੀਤ ਦੀ ਫਰਮਾਇਸ਼ ਹੀ ਕਰਨਾ ਭੁੱਲ ਗਿਆ। ਤੇ ਪਰਮਜੀਤ ਸਿੰਘ ਧਾਰੀਵਾਲ ਸਾਹਿਬ ਵੀ ਤਾਇਆ ਜੀ ਸੁਣਦੇ ਪੈਣਗੇ। ਸਤਿ ਸ੍ਰੀ ਅਕਾਲ ਤਾਇਆ ਜੀ, ਮਨਦੀਪ ਵੀਰ ਜੀ ਤੇ ਸੁਖਬਿਖਨ ਪ੍ਰੀਤ ਆਲੂ ਵਾਲੀਆ, ਆਲੂ ਵਾਲੀਆ ਹੀ ਤੇ ਕਹਿ ਲਾ ਕਲਾ, ਬਾਕੀ ਸਾਰੀਆਂ ਚੀਜ਼ਾਂ ਭਾਵਾਂ ਨਾ ਹੀ ਲਾ। ਤੇ ਗੰਡੀ ਪਿੰਡੀਆ ਸਾਹਿਬ ਨੂੰ ਸਤਿ ਸ੍ਰੀ ਅਕਾਲ ਤਾਇਆ ਜੀ, ਕਹਿੰਦੇ ਜੀ ਸਾਡੇ ਤੂਫਾਨ ਆਇਆ ਬਹੁਤ ਮੀਂਹ ਦੇ ਨਾਲ, ਤੁਹਾਡੇ ਕਾਹਦੇ ਨਾਲ ਤੂਫਾਨ ਆ ਗਿਆ, ਇੱਡੇ ਤੂਫਾਨ ਆ ਕਾ ਨਾ ਗਿਆ, ਇੰਨੇ ਤੂਫਾਨ ਜਾਣ, ਇਹ ਭਰਾਵਾ ਤੂਫਾਨਾਂ ਤੋਂ ਬਚੋ, ਤੂਫਾਨ ਬੜੀਆਂ ਉਹਦੀਆਂ ਗਿਆ ਹੁੰਦੀਆਂ, ਉਬਲ ਅਬਲ ਅਬਲ, ਤੁਹਾਡਾ ਤਾਂ ਬਦਲ ਹੀ ਬੜਾ ਆਇਆ, ਓਹੋ ਨਿੱਕੀ ਜੀ ਬਦਲੀ ਤੇ ਮੀਂਹ ਪਿਆ ਪੈਂਦਾ। ਕਹਿੰਦੇ ਤਾ ਜੀ ਇਸ ਫੁੱਲ ਨੂੰ, ਇਸ ਦਰਖਤ ਨੂੰ ਕੱਲੇ ਫੁੱਲ ਹੀ ਨੇ, ਪੱਤੇ ਕੋਈ ਨੀ ਯਾਰ, ਹੈ ਦੇ ਨਾਲ ਦਾ ਸਾਨੂੰ ਕੋਈ ਬੂਟਾ ਲਿਆ ਦੇ ਥੱਲੇ ਉਗਿਆ ਕੋਈ, ਉਹ ਜਿਹਨੂੰ ਹੈ ਹੀ ਫੁੱਲ ਵਾ ਫਲ ਲੱਗਾ ਹੀ ਕੁਛ ਨੀ, ਤੇ ਗਾਂ ਬੂਟਾ ਕਿੱਦਾਂ ਤਿਆਰ ਕਰਨੇ ਆ, ਹੈਂਜੀ ਇਹ ਤੇ ਉਹੀ ਦੱਸ ਸਕਦੇ, ਉਹ ਤੇ ਗੱਲ ਆ ਵੀ ਫਲ ਇਹ ਫਿਰ ਟਾਣੀ ਵੱਢ ਕੇ ਇਹਦੀ ਫੈਲਾਉਂਦੇ ਹੋਣੇ ਆ, ਮੈਨੂੰ ਲੱਗਦਾ ਪਿਉਂਦ ਵਿਧੀ ਦੇ ਨਾਲ ਤਿਆਰ ਹੁੰਦਾ, ਮੈਨੂੰ ਲੱਗਦਾ ਜੀ ਉਹ ਜੀ। ਵਾਹ ਕਮਾਲ ਆ ਜੀ, ਲਾਵੇ ਮਿਲਕੀ ਦੱਸਿਆ ਏਦਾਂ ਦਾ ਬੂਟਾ ਪਾ ਲਿਆਉਣਾ ਵਾ, ਇਹ ਯਾਮਣੀ ਕਲਰ ਦੇ ਜਿਹੜੇ ਫੁੱਲ ਤਿਆਰ ਹੁੰਦੇ, ਯਾਮਣੀ ਕਲਰ ਯਾਮਣੀ ਬਲੇ ਮਿਲਕੀ ਜੀ। ਤੇ ਤਾਇਆ ਜੀ ਪਿਆਰ ਮੁਹੱਬਤ ਦੀਆਂ ਜਿਹੜੀਆਂ ਗੱਲਾਂ ਬਾਤਾਂ ਤੁਸੀਂ ਕਰਨੇ, ਕਹਿੰਦੇ ਕਿ ਮੈਂ ਸੁਣਿਆ ਸੀ ਮਹਾਰਾਜ ਰਣਜੀਤ ਸਿੰਘ ਦੀ ਗੱਲ ਜਦੋਂ ਚੱਲਦੀ ਸੀ, ਤੇ ਮੈਂ ਸੁਣਿਆ ਜਿਹੜਾ ਮਹਾਰਾਜ ਰਣਜੀਤ ਸਿੰਘ ਦਾ ਜਿਹੜਾ ਪਿਆਰ ਸੀ ਮੋਹਰਾਂ ਦੇ ਨਾਲ, ਜਿਹੜੀ ਕਿ ਨੱਚਣ ਵਾਲੀ ਸੀ ਕਹਿੰਦੇ ਨਾ, ਮੋਹਰਾਂ ਜਿਹੜੀ ਹਾਂ ਉਹ ਨਾਚ ਕਰਦੀ ਸੀ ਨਾਚ, ਉਹਦਾ ਪਹਿਲਾਂ ਖਰੇ ਦੱਸਿਆ ਨੀ, ਉਹਦਾ ਹੈ ਸੀ ਇਹਦੇ ਲਈ ਮਹਾਰਾਜ ਰਣਜੀਤ ਸਿੰਘ ਦੀ ਬਦਕੋਈ ਵੀ ਹੋਈ ਸੀ, ਮੈਂ ਪਹਿਲਾਂ ਦੱਸਿਆ ਸੀ ਕਾਲੀ ਫੂਲਾ ਸਿੰਘ ਸੀ ਉਸ ਸਮੇਂ ਦੇ ਵਿੱਚ ਅਕਾਲ ਤਖ਼ਤ ਦੇ ਹੀ ਅਸੇਦਾਰ, ਤਾਂ ਮਹਾਰਾਜ ਰਣਜੀਤ ਸਿੰਘ ਉਹਨਾਂ ਨੂੰ ਮੰਨਦੇ ਬੜਾ ਸੀ, ਤੇ ਉਹ ਗੁਰੂ ਸਾਹਿਬਾਨ ਨੂੰ ਤੇ ਆਪਾਂ ਜਾਣਦੇ ਵੀ ਉਹ ਜਦੋਂ ਦਰਬਾਰ ਸਾਹਿਬ ਦੇ ਲਈ ਉਹਨਾਂ ਨੇ ਇੰਨਾ ਦਾਨ ਕੀਤਾ ਮਹਾਰਾਜ ਰਣਜੀਤ ਸਿੰਘ ਨੇ, ਅੱਜ ਵੀ ਉਹ ਜਿਹੜਾ ਸੋਨਾ ਉਹਦੇ ਲਿਖਿਆ ਹੋਇਆ ਕਿ ਇਸ ਸੋਨੇ ਦਾ ਦਾਨ ਜਿਹੜਾ ਮਹਾਰਾਜ ਰਣਜੀਤ ਸਿੰਘ ਜੀ ਨੇ ਕੀਤਾ, ਬਹੁਤ ਉਹ ਵੈਸੇ ਵੀ ਦਾਨੀ ਹੈ ਹੀ ਸਨ, ਤਾਂ ਇਹ ਹੋਇਆ ਏਦਾਂ ਇਹਨਾਂ ਦਾ ਪ੍ਰੇਮ ਹੈ ਬੜਾ ਸੀ ਮੋਹਰਾਂ ਦੇ ਨਾਲ, ਜਿਵੇਂ ਪਹਿਲਾਂ ਗਿਆ ਤਾਂ ਉਹ ਬਾਅਦ ਦੇ ਵਿੱਚ ਤੇ ਮਹਾਰਾਜ ਨੇ ਉਹਨੂੰ ਇੱਜ਼ਤ ਦਿੱਤੀ ਮਾਣ ਦਿੱਤਾ, ਮੋਹਰਾਂ ਸਰਕਾਰ ਕਹਿਣ ਲੱਗ ਪਿਆ, ਜਿਵੇਂ ਹੁਣ ਰਾਣੀਆਂ ਨੂੰ ਕਹਿੰਦੇ ਜੀ ਫਲਾਨੀ ਸਰਕਾਰ, ਮੋਹਰਾਂ ਸਰਕਾਰ ਉਹਨੂੰ ਕਹਿਣ ਲੱਗ ਪਿਆ, ਤੇ ਉਹਨਾਂ ਦੇ ਵਿੱਚ ਜਿਵੇਂ ਉਹ ਨੱਚਣ ਵਾਲੇ ਸੀ ਜਾਂ ਉਹ ਉਹਨਾਂ ਨੂੰ ਇੰਨਾ ਪਸੰਦ ਨਹੀਂ ਸੀ ਕੀਤਾ ਜਾਂਦਾ, ਇਸ ਚੀਜ਼ ਦਾ ਫਿਰ ਆਮ ਸਿੱਖਾਂ ਨੇ ਵਿਰੋਧ ਕੀਤਾ ਵੀ ਸੀ, ਜਿਹਦਾ ਕਰਕੇ ਕਾਲੀ ਫੂਲਾ ਸਿੰਘ ਕਿਹਾ ਸੀ ਵੀ ਇਹ ਗੱਲ ਤੁਹਾਡੀ ਠੀਕ ਦੇ, ਤਾਂ ਇਸ ਤੋਂ ਵੀ ਔਰ ਹੀ ਗੱਲ ਜਿਹੜੀ ਹੋਈ ਆ ਕਿ ਉਹਨਾਂ ਨੇ ਨਾ ਸੋਨੇ ਦੀਆਂ ਮੋਹਰਾਂ ਜਿਹੜੀਆਂ ਬਣਾਈਆਂ ਉਹਦੇ ਤੇ ਮੋਹਰਾਂ ਦੀ ਜਿਹੜੀ ਆ ਉਹ ਤਸਵੀਰ ਜਿਹੜੀ ਬਣਾਈ ਉਹਨੂੰ ਸਮਰਪਿਤ ਮੋਹਰਾਂ ਕੱਢੀਆਂ ਜਿਹੜੀਆਂ ਕਿ ਮਤਲਬ ਉਹ ਹੋਰ ਵੀ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਜਿਹੜੀ ਕੀਤਾ, ਤੇ ਜਿਹੜੇ ਉਹਨਾਂ ਨੇ ਕੌੜ ਕੰਬੀਲੇ ਵਾਲੇ ਸੀਗੇ ਉਹਨਾਂ ਦੀ ਇੱਜ਼ਤ ਦੇ ਲਈ ਸ਼ਰੀਫਪੁਰਾ ਉਹਨਾਂ ਨੇ ਇੱਕ ਮਹਿਲ ਬਣਾ ਦਿੱਤਾ ਵੀ ਤੁਸੀਂ ਇੱਥੇ ਰਹੋ, ਇੱਜ਼ਤ ਮਾਣ ਉਹਨਾਂ ਦਾ, ਕੌੜਿਆਂ ਦੀ ਸਜ਼ਾ ਵੀ ਹੋਈ ਸੀ ਮਹਾਰਾਜ ਰਣਜੀਤ ਸਿੰਘ ਜੀ ਨੂੰ, ਕਿਹਾ ਸੀ ਇਹਨਾਂ ਨੂੰ ਕੌੜੇ ਮਾਰੇ ਜਾਣ, ਫਿਰ ਕਿਹਾ ਵੀ ਜਦੋਂ ਰਾਜਾ ਕੌੜੇ ਮਾਫ਼ ਵੀ ਕਰਦੇ ਤਾਂ ਮਹਾਰਾਜ ਨੇ ਕਿਹਾ ਸੀ ਵੀ ਜਿਹੜੀ ਵੀ ਸਜ਼ਾ ਤੁਸੀਂ ਦੇਣੀ ਅਸੀਂ ਤਿਆਰ ਆ ਜੀ। ਇਹ ਸੀ ਪ੍ਰੇਮ ਦੀ ਕਹਾਣੀ ਦੱਸੀ। ਦੇਖੋ ਪ੍ਰੇਮ ਕੋਈ ਜਾਤ ਪਾਤ ਊਚ ਨੀਚ ਕੁਛ ਨੀ ਦੇਖਦਾ ਇਹਦੇ ਵਿਚ। ਮਤਲਬ ਬੰਦਾ ਫਿਰ ਇਨਸਾਨ ਨੂੰ ਵੇਖਦਾ ਨਾ ਜੀ, ਇਨਸਾਨ ਨੂੰ। ਕੁਝ ਇਸ ਚੀਜ਼ ਨੂੰ ਬੁਰਾ ਵੀ ਸਮਝਦੇ। ਅੱਜ ਵੀ ਮਹਾਰਣਜੀਤ ਸਿੰਘ ਜੀ ਦੀ ਗੱਲ ਜਦੋਂ ਕਰਦੇ ਆ ਤੇ ਉਹ ਮੋਹਰਾਂ ਦੇ ਨਾਮ ਜੋੜ ਕੇ ਉਹਨੂੰ ਬਦਨਾਮ ਕਰਦੇ। ਪਰ ਪ੍ਰੇਮ ਦਾ ਕੋਈ ਜਾਤ ਪਾਤ ਦੇ ਨਾਲ ਕੋਈ ਸੰਬੰਧ ਨਹੀਂ। ਪ੍ਰੇਮ ਤਾਂ ਪ੍ਰੇਮ ਆ। ਪ੍ਰੇਮ ਤੇ ਇੱਕ ਦਰਖਤ ਦਾ ਨਾਲ ਇਹ ਨਹੀਂ ਵੀ ਉਹ ਨਿੰਮ ਦਾ ਦਰਖਤ ਹੈ ਤਾਂ ਕੌੜਾ ਤੇ ਉਹਨੂੰ ਪ੍ਰੇਮ ਨਹੀਂ ਹੋਣਾ ਹੋ ਸਕਦਾ। ਇਹ ਅੰਬ ਦਾ ਦਰਖਤ ਮਿੱਠਾ ਦੁੱਧ ਨਾਲ ਪ੍ਰੇਮ ਹੋਣਾ ਕਿ ਨਾ ਮਿੱਠੇ ਅੰਬ ਮਿਲਣੇ ਤੇ ਨਿੰਮ ਨੂੰ ਜਾਂ ਕਾੜ ਤੋਂ ਮਿਲਣ। ਜਿਹੜਾ ਇੱਕ ਕੁਦਰਤ ਦਾ ਪ੍ਰੇਮੀ ਆ ਉਹ ਅੱਕ ਨੂੰ ਵੀ ਪਾਣੀ ਦਊਗਾ, ਉਹ ਅੰਬ ਨੂੰ ਵੀ ਪਾਣੀ ਦਊਗਾ। ਹਾਲਾਂਕਿ ਅੱਕ ਦਾ ਫਲ ਤੇ ਅੰਬ ਦਾ ਫਲ ਦੋਵੇਂ ਬਰਾਬਰ ਇੱਕੋ ਜਿਹੇ ਹੁੰਦੇ ਦੇਖਣ ਨੂੰ। ਅੱਕ ਦੇ ਬੂਟੇ ਨੂੰ ਜਿਹੜੇ ਅੰਬੀਆਂ ਲੱਗਦੀਆਂ, ਅੰਬ ਦੇ ਬੂਟੇ ਨੂੰ ਅੰਬੀਆਂ ਲੱਗਦੀਆਂ, ਦੋਵੇਂ ਅੰਬੀਆਂ ਇੱਕੋ ਜਿਹੀਆਂ ਜੇ ਕਿਸੇ ਨੇ ਦੇਖੀਆਂ ਹੋਣ। ਅੰਬ ਦੇ ਅੱਕ ਦੇ ਬੂਟੇ ਨੂੰ ਜਿਵੇਂ ਅੰਬ ਹੁੰਦੇ ਨਾ, ਇੱਦਾਂ ਦਾ ਅੰਬ ਵਰਗਾ ਹੀ ਉਹ ਵੀ ਫਲ ਹੁੰਦਾ। ਫਿਰ ਉਹ ਝੜ ਜਾਂਦਾ ਜਦੋਂ ਅੰਬ ਦਾ, ਉਹਦਾ ਉੱਪਰ ਗੁੱਦਾ ਲੈਥ ਜਾਂਦਾ ਅੱਕ ਦੇ ਬੂਟੇ ਦਾ, ਤੇ ਫਿਰ ਉਹਦੇ ਵਿੱਚੋਂ ਬੁੱਢੀਆਂ ਮਾਈਆਂ ਨਿਕਲਦੀਆਂ ਜਿਹੜੀਆਂ ਨਿਆਣੇ ਫੜਦੇ ਆ, ਹਵਾ ਚ ਉੱਡਦੀਆਂ। ਸੁਣੀਆਂ ਕਿ ਨਹੀਂ ਬੁੱਢੀਆਂ ਮਾਈਆਂ? ਹਾਂਜੀ, ਉਹਦੇ ਵਿੱਚੋਂ ਨਿਕਲਦੀਆਂ ਮਗਰੋਂ ਬਾਅਦ ਦੇ ਵਿੱਚ ਉਹਦੇ ਫਲ ਦੇ ਵਿੱਚ। ਫਲ ਜਦੋਂ ਸੁੱਕ ਗਏ ਤਾਂ ਉਹਦੀ ਸ਼ੈਲ ਲੱਥ ਜਾਂਦੀ, ਉਹਦੇ ਚੋਂ ਫਿਰ ਸੁੱਕ ਕੇ ਜਿਹੜੀਆਂ ਬੁੱਢੀਆਂ ਮਾਈਆਂ, ਉਹ ਬੁੱਢੀ ਮਾਈ ਜਿਹੜੀ ਆ ਉਹਦੇ ਵਿੱਚ ਉਸ ਅੱਕ ਦਾ ਬੀਜ ਹੁੰਦਾ ਜੀ। ਹਾਂ, ਉਹ ਕੁਦਰਤੀ ਇੱਕ ਐਸੀ ਤਰੀਕ ਆ, ਤਕਨੀਕ ਆ ਲਾ ਲਾ ਵੀ ਉਹ ਜਦੋਂ ਬੁੱਢੀ ਮਾਈ ਉੱਡਦੀ ਆ ਜਿੱਥੇ ਲੰਮੀ ਆ, ਜਿੱਥੇ ਉਹ ਯਾਰਡ ਆ, ਜਿੱਥੇ ਉਹਨੂੰ ਲੱਗਦਾ ਵੀ ਇੱਥੇ ਮੈਂ ਹੁਣ ਉੱਗ ਸਕਦਾ, ਇੱਥੇ ਮੈਨੂੰ ਕੋਈ ਪਟੂਗਾ ਨਹੀਂ, ਇੱਥੇ ਮੈਨੂੰ ਕੋਈ ਉਜਾੜੂਗਾ ਨਹੀਂ, ਇੱਥੇ ਮੈਨੂੰ ਕੋਈ ਤਕਲੀਫ ਨਾ ਦਊਗਾ, ਬੁੱਢੀ ਮਾਈ ਨੇ ਉੱਥੇ ਜਾ ਕੇ ਤਿਰ ਜਾਣਾ, ਬਹਿ ਜਾਣਾ, ਉੱਥੇ ਬਹਿ ਗਈ, ਉਹਦੇ ਜਿਹੜੇ ਪਾਰਵਾ ਉਹ ਮੁਰਝਾਏ ਜਾਣੇ, ਖਤਮ ਹੋ ਜਾਣੇ, ਉਹ ਬੀਜ ਨੇ ਉੱਥੇ ਬਹਿ ਜਾਣਾ, ਬਾਰਿਸ਼ ਪਊਗੀ ਉਹ ਬੀਜ ਉੱਥੇ ਹਰਾ ਹੋਣਾ, ਉੱਥੇ ਫਿਰ ਅੱਕ ਦਾ ਬੂਟਾ ਉੱਗ ਜਾਣਾ। ਇਹ ਕੁਦਰਤ ਦਾ ਸਿਧਾਂਤ ਆ ਕਿ ਉਹ ਜਿਹੜਾ ਉਹਨੂੰ ਪਰ ਲਾਏ ਆ ਬੀਜ ਨੂੰ, ਉਹ ਭਾਵੇਂ ਕਿ ਉਹਦੇ ਚ ਜਾਨ ਨਹੀਂ, ਉਹਦੇ ਚ ਸ਼ਕਤੀ ਨਹੀਂ, ਪਰ ਕੁਦਰਤ ਨੇ ਵੇਖੋ ਤਾਂ ਜੀ ਕਿੰਨੀ ਜਾਨ ਪਾਈ ਆ, ਉਹ ਡਿੱਗਣਾ ਹੀ ਉਸ ਜਗ੍ਹਾ ਤੇ ਜਿੱਥੇ ਯਾੜ ਆ, ਬੂਝਿਆਂ ਚ ਯਾੜਾਂ ਚ ਅੜ ਅੜ ਕੇ ਥੱਲੇ ਡਿੱਗ ਕੇ ਤੇ ਉੱਥੇ ਉੱਗੇ ਹੋਣੇ। ਤੇ ਆ ਉੱਗਦਾ ਉਜਾੜਾਂ ਜਿਸੇ ਕਰਕੇ ਹੀ ਆ, ਕਣਕਾਂ ਚ ਨਹੀਂ ਉਗਾਉਂਦਾ, ਝੋਨੇ ਚ ਨਹੀਂ ਉਗਾਉਂਦਾ ਕਾਕਾ, ਉਹ ਇਸ ਕਰਕੇ ਕਿ ਉਹ ਉੱਡਦਾ। ਅੱਛਾ, ਦੋਵੇਂ ਇੱਕੋ ਜਿਹੀਆਂ ਹੀ ਅੰਬੀਆਂ ਤੇ ਉਹ, ਹੁਣ ਜਿਹੜਾ ਆਕਵਾ ਉਹ ਯਹਿਰ ਆ, ਹਾਲਾਂਕਿ ਉਹ ਦਵਾਈਆਂ ਚ ਵਰਤਿਆ ਜਾਂਦਾ ਉਹ ਭੰਗ ਭਸਮ ਕਰਕੇ, ਪਰ ਜਿਹੜਾ ਅੰਬ ਵਾ ਉਹ ਮਿੱਠਾ ਵੇਖਣ ਨੂੰ ਫਲ ਦੋਵਾਂ ਦੇ ਇੱਕੋ ਜਿਹੇ। ਇਹ ਕਰਕੇ ਪਿਆਰ ਕਰਨ ਵਾਲਾ ਦੋਵਾਂ ਨੂੰ ਪਾਣੀ ਲਾਉਂਦਾ, ਉਹਦੇ ਚ ਕੋਈ ਫਰਕ ਨਹੀਂ ਨਜ਼ਰ ਆਉਂਦਾ, ਤੇ ਉਹਨਾਂ ਲਈ ਸਭ ਹੀ ਇੱਕੋ ਹੀ ਹੈ। ਵੱਖਰਾ ਵੱਖਰਾ ਤੀਕ ਇਨਸਾਨ ਦੇ ਲਈ ਆ, ਇਨਸਾਨ ਨੂੰ ਇਨਸਾਨ ਵੱਖਰੇ ਰੱਖਦੇ ਜੀ। ਲਤਾ ਜੀ ਅੱਗੇ ਪ੍ਰੋਗਰਾਮ ਦੇ ਵਿੱਚ ਜਿਹੜੀ ਅਗਲੀ ਫਰਮਾਇਸ਼ ਭੇਜੀ ਆ ਸਰੋਤਿਆਂ ਨੇ, ਆਪਾਂ ਫਿਰ ਉਹ ਵੀ ਗੀਤ ਨੂੰ ਸੁਣਦੇ ਆ ਜੀ। ਫਰਮਾਇਸ਼ ਆ ਆਪਣੇ ਪ੍ਰੋਗਰਾਮ ਦੇ ਵਿੱਚ ਫੋਟੋ ਗੀਤ ਦੀ ਫਰਮਾਇਸ਼ ਆਈ ਸੀ। ਅੱਛਾ, ਫੋਟੋ ਗੀਤ ਦੀ ਫਰਮਾਇਸ਼ ਆਈ ਆ, ਤੇ ਫਿਰ ਲਾ ਦੋ ਲਾਉਣਾ ਉਹ ਰਵਿੰਦਰ ਗਰੇਵਾਲ ਦਾ ਇੱਕ ਫੋਟੋ ਗੀਤ, ਚੰਦਨ ਸੰਧੂ ਸਾਹਿਬ ਨੇ ਕਿਹਾ ਸੀ ਫਰਮਾਇਸ਼ ਭੇਜੀ ਸੀ, ਲਾ ਵੀ ਮਿਲ ਗਈ ਤੇ ਲਾ ਵੇ ਫਕੀਰ ਬਗਿਆ ਬਾਜ ਚੱਕਦੀ ਥੋੜੀ ਜਿਹੀ
ਲੰਘੀ ਜਾਂਦਾ। ਲੈ ਬਾਈ ਦਾ ਫੋਨ ਆ ਗਿਆ।
ਓ ਹਾਂਜੀ, ਓ ਹੁਣ ਤਾਂ ਚੜਾਈ ਆ ਤੇਰੀ ਕੈਨੇਡਾ ਚ, ਹੁਣ ਕਿੱਥੇ ਪੰਜਾਬ ਯਾਦ ਆਉਂਦਾ ਤੈਨੂੰ।
ਓ ਮਿੱਤਰਾ, ਤੈਨੂੰ ਐਵੇਂ ਲੱਗਦਾ ਕੰਮ ਕਾਰ ਚਾਹੇ ਇੱਥੇ ਲੱਖ ਸੈੱਟ ਹੋਣਾ, ਪਰ ਬਾਹਰ ਬੈਠਿਆਂ ਨੂੰ ਸੁਪਨੇ ਹਮੇਸ਼ਾ ਪੰਜਾਬ ਦੇ ਹੀ ਆਉਂਦੇ ਆ। ਤੂੰ ਹਲੇ ਪਰਦੇਸੀ ਨਹੀਂ ਹੋਇਆ, ਤੈਨੂੰ ਨੀ ਸਮਝ ਆਉਣੇ ਦੁੱਖ ਪਰਦੇਸਾਂ ਦੇ।
ਸੈਲਫੀ ਬਾਪੂ ਦੀ ਹੋਣਾ ਥੱਲੇ ਬੈਠੇ ਦੀ ਵਟਸਐਪ ਕਰੀ ਹਾਣੀਆਂ ਓਏ, ਇੱਕ ਸੈਲਫੀ ਬਾਪੂ ਦੀ ਹੋਣਾ ਥੱਲੇ ਬੈਠੇ ਦੀ ਵਟਸਐਪ ਕਰੀ ਹਾਣੀਆਂ ਓਏ, ਇੱਕ ਫੋਟੋ ਬੇਬੇ ਦੀ
ਚੇਤਾਂ ਤੇ ਹਾਏ ਯਾਰ ਪਰਾਵਾਂ ਦੀ ਇੱਕ ਫਿਲਮ ਬਣਾ ਲੂੰ ਏ ਮੇਰੇ ਪਿੰਡ ਦੇ ਆਰਾਵਾਂ ਦੀ ਮੇਰੇ ਚਾਚੇ ਤਾਇਆਂ ਤੇ ਹਾਏ ਯਾਰ ਪਰਾਵਾਂ ਦੀ ਆਂਢ ਗਵਾਂਢ ਦੀਆਂ ਤਸਵੀਰਾਂ ਵੇਖ ਲਊਂ ਬੈਠਾ ਸਰੀ
ਜੀ ਬਹੁਤ ਹੀ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ। ਉਮੀਦ ਹੈ ਕਿ ਸੁਣਨ ਵਾਲੇ ਸਰੋਤਿਆਂ ਨੇ ਉਸ ਗੀਤ ਦਾ ਆਨੰਦ ਜ਼ਰੂਰ ਮਾਣਿਆ ਹੋਊਗਾ। ਆ ਕੀ ਲਿਖਦਾ ਖਿਆਲ ਸੰਧੂ, ਇਹਦਾ ਵੀ ਕਿੱਕਰ ਟਾਹਲੀਆਂ ਬੇਰੀ ਨਿੰਮ ਪਿੱਪਲ ਤੂੰ ਤੇ ਬੋੜ ਨਹੀਂ ਭੁੱਲੇ, ਉਹ ਵਟਾਂ ਬੰਨੇ ਨਹਿਰ ਦਾ ਕੰਡਾ ਅੱਜ ਤੱਕ ਪਿੰਡ ਦੇ ਮੋੜ ਨਹੀਂ ਭੁੱਲੇ, ਇੱਕ ਗੰਨਿਆਂ ਦੀ ਰੋਹ ਨਹੀਂ ਭੁੱਲੀ, ਲੱਸੀ ਦੇ ਉਹ ਕੌਲ ਨਹੀਂ ਭੁੱਲੇ, ਸੰਘਣੇ ਦੁੱਧ ਦੀ ਖੀਰ ਨਹੀਂ ਭੁੱਲੀ ਤੇ ਗੁੜ ਦੇ ਮਿੱਠੇ ਚੌਲ ਨਹੀਂ ਭੁੱਲੇ, ਅੱਜ ਤੱਕ ਪਿੰਡ ਦੇ ਮੋੜ ਨਹੀਂ ਭੁੱਲੇ ਤੇ ਤੂੰ ਤੇ ਬੋੜ ਨਹੀਂ ਭੁੱਲੇ, ਅੱਜ ਤੱਕ ਪਿੰਡ ਦੇ ਮੋੜ ਨਹੀਂ ਭੁੱਲੇ ਤੇ ਭੁੱਲਣੇ ਕਾਹਨੂੰ। ਜਿਹੜਾ ਬੰਦਾ ਮੋੜਾਂ ਦੇ ਵਿੱਚੋਂ ਗੁਜ਼ਰ ਗੁਜ਼ਰ ਕੇ ਜ਼ਿੰਦਗੀ ਦੇ ਐਸੇ ਰਾਹਾਂ ਚੋਂ ਲੰਘ ਉੱਠਿਆ, ਮੈਂ ਸਮਝਦਾ ਵੀ ਉਹ ਭੁੱਲਣ ਵਾਲੀ ਜਿਹੜਾ ਦਰਖਤ ਜੜਾਂ ਨੂੰ ਭੁੱਲ ਜਾਂਦਾ ਤੇ ਉਹਦੇ ਪੱਤੇ ਜਿਹੜੇ ਕੋਮਲ ਆ ਜਾਂਦੇ ਸੁੱਕ ਜਾਂਦੇ, ਜੜਾਂ ਤੋਂ ਵੱਖ ਹੋਏ ਤੇ ਦਰਖਤ ਦੀ ਕੋਈ ਵਜੂਦ ਨਹੀਂ ਰਹਿ ਜਾਂਦੀ, ਉਹ ਹੀ ਦਰਖਤ ਜਿਹੜਾ ਕਈ ਕੁਛ ਦਿੰਦਾ ਆਲਣਾ ਦਿੰਦਾ ਪੰਛੀਆਂ ਨੂੰ, ਕੀੜੀ ਹੋਏ ਕੀੜ ਪਤੰਗੇ ਹੋਏ ਕਈਆਂ ਨੂੰ ਉਹ ਛਾਂ ਦਿੰਦਾ, ਜਾਨਵਰ ਹੋਏ ਇਨਸਾਨ ਹੋਏ ਕਈਆਂ ਨੂੰ ਫਲ ਦਿੰਦਾ, ਫੁੱਲ ਦਿੰਦਾ, ਪਰਾਗ ਦਿੰਦਾ, ਭਵਰਿਆਂ ਨੂੰ, ਮਧੂ ਮੱਖੀਆਂ ਨੂੰ ਕੋਈ ਕੁਛ ਦਿੰਦਾ। ਤਾਂ ਪਰ ਜੇ ਉਹ ਹੋ ਜਾਏ ਵੱਖ ਆਪਣੀਆਂ ਜੜਾਂ ਤੋਂ ਤੇ ਉਹ ਕਿਸੇ ਨੂੰ ਕੁਛ ਨਹੀਂ ਦਿੰਦਾ, ਸੇਂਗ ਨੂੰ ਭਾਵਾਂ ਉਹ ਖਾਣਾ ਦੇ ਦੇਵੇ ਜਾਂ ਕੋਈ ਮਨੁੱਖ ਨੂੰ ਖਾਣਾ ਦੇ ਸਕਦਾ ਜੇ ਵੱਢ ਵੱਢ ਕੇ ਬਤਾ ਬਾਲਣੇ ਤੌਰ ਤੇ ਵਰਤ ਲਓ, ਪਰ ਉਹ ਕਿਸੇ ਦਾ ਟਿਕਾਣਾ ਨਹੀਂ ਬਣ ਸਕਦਾ। ਜੇ ਸੇਕ ਵੀ ਉਹਨੂੰ ਲੱਗੀ ਹੈ ਜਦੋਂ ਬਾਲ ਹੀ ਲਿਆ ਮਗਰੋਂ ਤਾਂ ਸੇਕ ਵੀ ਵਿੱਚੇ ਮਰੂ, ਫਿਰ ਉਹ ਕਿਸੇ ਕੰਮ ਦਾ ਨਹੀਂ। ਇਸ ਕਰਕੇ ਜੜ੍ਹਾਂ ਸਾਡੀਆਂ ਜਿਹੜੀਆਂ ਜਿੱਥੇ ਜਿੱਥੇ ਆ ਉਹਨੂੰ ਸਾਨੂੰ ਭੁੱਲਣਾ ਨਹੀਂ ਚਾਹੀਦਾ, ਕਿਉਂਕਿ ਜ਼ਿੰਦਗੀ ਜਿਹੜੀ ਆ ਉੱਥੇ ਆਰਾਮ ਨਾਲ ਬੀਤ ਹੀ ਰਹੀ ਹੈ। ਇਹਨੇ ਬੀਤ ਵੀ ਜਾਣਾ, ਅੱਖਾਂ ਮੰਨ ਕਰਕੇ ਜ਼ਿੰਦਗੀ ਬੜੀ ਤੇਜ਼ੀ ਨਾਲ ਬੀਤਦੀ ਆ। ਅੱਖਾਂ ਖੋਲ੍ਹ ਕੇ ਵੇਖੀਏ ਤਾਂ ਫਿਰ ਥੋੜ੍ਹੀ ਜਿਹੀ ਇਹਦੀ ਰਫ਼ਤਾਰ ਥੋੜ੍ਹੀ ਘੱਟ ਜਾਂਦੀ। ਤਾਂ ਜੀਵਨ ਦੀ ਰਫ਼ਤਾਰ ਘਟਾਉਣੀ ਆ, ਤੇਜ਼ ਨਹੀਂ ਕਰ ਲੈਣਾ। ਹੁਣ ਵਾਧਾ ਕਿੱਧਰ ਨੂੰ ਆ? ਮੌਤ ਵਾਲੇ ਪਾਸੇ ਨੂੰ। ਇਨਸਾਨ ਦੀ ਜੰਗ ਬਾਕੀ ਚੀਜ਼ਾਂ ਪ੍ਰਾਪਤ ਕਰਨ ਦੀ ਆ, ਕਦੇ ਕੁਛ ਕਦੇ ਕੁਛ ਕਦੇ ਕੁਛ, ਖੁਆਹਿਸ਼ਾਂ ਤਮੰਨਾਵਾਂ ਇਹਦੀਆਂ ਖਤਮ ਨਹੀਂ ਹੁੰਦੀਆਂ, ਪਰ ਇਹਦੀ ਜਿਹੜੀ ਦੌੜ ਆ ਉਹ ਮੌਤ ਵੱਲ ਨੂੰ ਜਾ ਰਹੀ। ਪਰ ਸਪੀਡ ਤੇਜ਼ ਕਰ ਲਈ ਆਪਾਂ, ਚਾਹੁੰਦੇ ਹਾਂ ਅਸੀਂ ਛੇਤੀ ਨਾ ਮਰੀਏ, ਹਰ ਕੋਈ ਚਾਹੁੰਦਾ। ਇਹ ਤਾਂ ਹੁਣ ਦਾ ਨਹੀਂ ਬੰਦਾ, ਤੇ ਸਦੀਆਂ ਤੋਂ ਤਪ ਤਪੱਸਿਆ ਕਰਦਾ ਹੀ ਇਸ ਕਰਕੇ ਰਿਹਾ ਵੀ ਮੈਂ ਮਰਾਂ ਨਾ। ਅੱਜ ਵੀ ਜੇ ਸ਼ਿਵਜੀ ਭਗਵਾਨ ਦੀ ਇਹ ਪੂਜਾ ਕੀਤੀ ਜਾਂਦੀ, ਕਿਉਂਕਿ ਮੌਤ ਦਾ ਦੇਵਤਾ ਵੀ ਭਾਈ ਮੈਨੂੰ ਨਾ ਲਈ ਆਈ, ਆਂਢੀ ਗੁਆਂਢੀ ਵੇਲੇ ਹੁੰਦੇ ਉਹਨਾਂ ਨੂੰ ਭਾਵਾਂ ਲੈ ਗਏ। ਇਸ ਕਰਕੇ ਉਹ ਰੱਬ ਦਾ ਰੱਬ ਰੱਬ ਕਰਦਾ ਹੀ ਉਹ ਤਾਂ ਵੀ ਅਸੀਂ ਬਚ ਸਕੇ। ਪਰ ਇਹ ਆ ਵੀ ਰਫ਼ਤਾਰ ਜਿਹੜੀ ਸਾਡੀ ਤੇਜ਼ ਬੜੀ ਹੋ ਗਈ। ਮੈਂ ਅੱਗੇ ਦੱਸਿਆ ਅੱਖਾਂ ਬੰਦ ਕਰ ਲਈਏ, ਰਫ਼ਤਾਰ ਤੇਜ਼ ਹੋ ਜਾਂਦੀ। ਅੱਖਾਂ ਖੋਲ੍ਹੀਏ ਤਾਂ ਰਫ਼ਤਾਰ ਬੜੀ ਧੀਮੀ ਹੋ ਜਾਂਦੀ, ਬੜੀ ਹੌਲੀ ਹੋ ਜਾਂਦੀ। ਇਸ ਕਰਕੇ ਆਪਾਂ ਅੱਖਾਂ ਖੋਲ੍ਹ ਕੇ ਚੱਲਣਾ, ਅੱਖਾਂ ਬੰਦ ਕਰਕੇ ਨਹੀਂ। ਖੋਲ੍ਹ ਕੇ ਚੱਲਾਂਗੇ ਤਾਂ ਬਿਹਤਰ ਰਵਾਂਗੇ, ਬੰਦ ਕਰਕੇ ਚੱਲਾਂਗੇ ਤਾਂ ਉਹ ਗੱਡੀ ਚਲਾਉਣ ਵਾਲੇ ਬੰਦੇ ਨੂੰ ਪਤਾ ਵੀ ਜੇ ਅੱਖ ਮਾੜੀ ਜਿਹੀ ਵੀ ਪਰਾਂ ਔਰਾ ਹੋਏ ਤਾਂ ਨੁਕਸਾਨ। ਜ਼ਿੰਦਗੀ ਦਾ ਵੀ ਇੱਦਾਂ ਹੀ ਆ, ਜੇ ਸਾਡਾ ਵੀ ਧਿਆਨ ਇੱਧਰ ਉੱਧਰ ਹੋਇਆ, ਕਿਉਂ ਧਿਆਨ ਭਟਕਾਉਣ ਵਾਲੀਆਂ ਸਾਰੀਆਂ ਚੀਜ਼ਾਂ ਆਲੇ ਦੁਆਲੇ ਜਿੱਥੇ ਤੁਰੇ ਫਿਰਦੇ ਹਾਂ ਆਪਾਂ, ਹਰ ਥਾਂ 'ਚ ਧਿਆਨ ਹੀ ਭਟਕਾ ਹੋ ਰਿਹਾ, ਜਿੱਥੇ ਵੀ ਚੱਲ ਗਿਆ। ਬੰਦੇ ਦੀ ਜਿਹੜੀ ਸੁਰਤ ਆ ਉਹ ਚਾਰੇ ਪਾਸੇ ਘੁੰਮ ਰਹੀ ਆ, ਧਿਆਨ ਭਟਕਾ ਰਿਹਾ। ਜ਼ਿੰਦਗੀ ਦਾ ਮਨੋਰਥ ਆਦਰਸ਼ ਜਿਹੜਾ ਉਹ ਤੋਂ ਪਿੱਛੇ ਚੱਲ ਗਿਆ। ਇਹਦਾ ਇਹ ਬਹੁਤ ਵੱਡਾ ਦੁੱਖਾਂ ਦਾ ਕਾਰਨ ਆ। ਮਹਾਰਾਜ ਕਹਿੰਦੇ ਵੀ ਕਾਰਨ ਹੀ ਦੁੱਖਾਂ ਦਾ ਸਾਰਾ ਇਹ ਹੀ ਆ ਕਿ ਅਸੀਂ ਜਿਸ ਕੰਮ ਦੇ ਲਈ ਆਏ ਹਾਂ ਜਾਂ ਜਿਸ ਕੰਮ ਨੂੰ ਸਾਨੂੰ ਪਹਿਲ ਕਦਮੀ ਕਰਨੀ ਚਾਹੀਦੀ, ਉਸ ਕੰਮ ਨੂੰ ਅਸੀਂ ਬੜਾ ਪਿੱਛੇ ਸਿੱਟਿਆ ਪਿਆ। ਮੇਰਾ ਕਿਹਾ ਬੰਦਾ ਕਹਿੰਦਾ ਕੋਈ ਨਹੀਂ, ਜਪ ਹੋਊ ਰੱਬ ਦਾ ਨਾਮ ਤਾਂ ਠੀਕ ਆ, ਨਾਮ ਜਪਿਆ ਜਾਊ ਕੋਈ ਨਹੀਂ, ਪਰ ਜਵਾਨੀ ਦਵਾਨੀ ਜ਼ਰੂਰ ਕੱਠੀ ਕਰੀਏ। ਮਲਕੀਤ ਕਿਵੇਂ? ਮਲਕੀਤ ਨੂੰ ਕਿਸੇ ਬਾਰੇ ਜ਼ਿਆਦਾ ਭਰਮ ਪਿਆ, ਕਹਿੰਦਾ ਹੋਣਾ ਵੀ ਦੁਨੀਆਂ ਉਹ ਭੁੱਲੀ ਜਾਵੇ ਤੇ ਦਿੱਤੇ ਪੈਸੇ। ਮੈਨੂੰ ਤਾਇਆ ਦੁਨੀਆਂ ਮਾਇਆ ਮਗਰ ਦੌੜੀ ਫਿਰਦੀ ਜੀ, ਤੇ ਮੈਂ ਕਿਹਾ ਵੀ ਉਹ ਤਾਂ ਆਪਦੇ ਦਿੱਤਿਆਂ ਮਗਰ ਦੌੜਦੀ ਆ, ਤੂੰ ਤਾਂ ਕਿਸੇ ਨੂੰ ਦਿੱਤੇ ਵੀ ਨਹੀਂ, ਤੂੰ ਕਿਸੇ ਦੇ ਚੱਕਰ ਨੂੰ ਦੌੜੀ ਜਾਂਦਾ ਏਦਾਂ ਕਹਿੰਦਾ। ਹਾਂ ਚਲਾਈ ਆ ਕਹਿੰਦਾ ਹੋਣਾ ਵੀ ਤਾਇਆ ਕਹਿ ਦੂ ਵੀ ਦੁਨੀਆਂ ਕਮਰੀ ਆ, ਦੁਨੀਆਂ ਸਿਆਣੀ ਆ ਮਾੜੀ ਨਹੀਂ। ਜੇ ਤੁਸੀਂ ਕਿਸੇ ਦਾ ਹੱਕ ਕਮੇ ਦੇਖੋ, ਸਵੇ ਨੂੰ ਸਮੇ ਨੂੰ ਦੇ ਕੇ ਤੇ ਪੈਸਾ ਵਰਤਦੇ, ਤੇ ਜੇ ਕਿਸੇ ਨੇ ਕਿਸੇ ਨੂੰ ਪੈਸਾ ਦਿੱਤਾ, ਪੈਸਾ ਨਹੀਂ ਦਿੱਤਾ, ਉਹ ਜ਼ਿੰਦਗੀ ਦਾ ਆਪਣਾ ਕੀਮਤੀ ਸਮਾਂ ਦਿੱਤਾ, ਤੇ ਸਮਾਂ ਜੇ ਤੁਸੀਂ ਲੈ ਕੇ ਉਹ ਰੱਬੂ ਚੱਕਰ ਹੋ ਜਾਏ ਤੇ ਫਿਰ ਮਗਰੋਂ ਕਹੋ ਤੂੰ ਕੌਣ ਤੇ ਮੈਂ ਕੌਣ, ਇਹ ਤਾਂ ਗੱਲ ਮਾੜੀ ਹੈ। ਹਾਂਜੀ ਇਹ ਤਾਂ ਹੈ ਹੀ ਹੈ, ਇਹ ਗੱਲ ਮੈਂ ਇਹਨੂੰ ਸਮਝਾਉਣ ਡਿਆ। ਇਹਦੀ ਅਕਲ ਨਹੀਂ ਪੈਣ ਰਹੀ, ਦਿਮਾਗੇ ਨਹੀਂ ਪੈਣ ਰਹੀ, ਪਤਾ ਨਹੀਂ ਇਹਨੂੰ ਕਿਹਨੇ ਮੱਤ ਦੇ ਤੀ ਵੀ ਬਸ ਰੱਬ ਨਾਮ ਦੀ ਕੋਈ ਚੀਜ਼ ਨਹੀਂ। ਰੱਬ ਨੇ ਪਾਪ ਤੇ ਪੁੰਨ ਦਾ ਹਿਸਾਬ ਕਿਤਾਬ ਕਰਨਾ, ਪੈਸੇ ਲੈਣੇ ਦਿੱਤੇ ਤੇ ਰੱਬ ਨੇ ਹਿਸਾਬ ਨਹੀਂ ਕਰਨਾ, ਹਰ ਚੀਜ਼ ਉਸਦਾ ਹਿਸਾਬ ਹੋਇਆ ਜਾਊਗਾ ਜਿਹੜੀ ਤੁਹਾਡੀ ਨਹੀਂ ਪਰ ਤੁਸੀਂ ਸਾਂਭ ਕੇ ਬੈਠੇ, ਤੁਹਾਡਾ ਉਸਦੇ ਹੱਕ ਕੋਈ ਨਹੀਂ। ਤੇ ਪਰ ਤੁਸੀਂ ਐਨ ਦਬੱਲੀ ਫਿਰਨੇ ਵੀ ਅਸੀਂ ਕਿਸੇ ਨੂੰ ਗਾਂ, ਕਿਸੇ ਦੇ ਹੋਰ ਕਿਸੇ ਦੇ ਕੋਲ ਹੋਣੀ ਨਹੀਂ ਗਈ। ਸਦੀਆਂ ਤੋਂ ਮਨੁੱਖ ਜੀਂਦਾ ਸੀ ਖਾਣ ਪੀਣ ਦੇ ਲਈ, ਉਹਦਾ ਸਾਰਾ ਜੀਵਨ ਇੱਕ ਜਾਨਵਰ ਵਾਂਗ ਸੀ। ਜਾਨਵਰ ਦਾ ਕੀ ਹੁਣ ਸ਼ੇਰ ਦਾ ਮਨੋਰਥ ਕੀ? ਸ਼ੇਰ ਦਾ ਇੱਕੋ ਸੁਪਨਾ ਵੀ ਮੈਂ ਸ਼ਿਕਾਰ ਫੜਨਾ ਤੇ ਖਾ ਲਿਆ ਤੇ ਸੌਂ ਗਿਆ, ਚਾਹੇ ਉਹ ਅਜਗਰ ਸਾਪਾ ਇੱਕ ਵਾਰ ਖਾ ਲਿਆ ਤੇ ਮਹੀਨਾ ਹੀ ਮਗਰੋਂ ਉੱਠਦਾ ਉਹ ਕਹਿੰਦਾ ਠੀਕ ਹੈ ਜਦੋਂ ਖਾਦਾ। ਸ਼ੇਰ ਕਿੰਨਾ ਬਹਾਦਰ ਮੰਨਿਆ ਜਾਂਦਾ, ਤਸਵੀਰ ਦਿੱਤੀ ਜਾਂਦੀ ਆ ਵੀ ਭਾਈ ਸ਼ੇਰ ਹੈਗਾ ਜੀ ਸਾਡਾ ਪੁੱਤ ਮਲਕੀਤ, ਸ਼ੇਰ ਹੈਗਾ ਸ਼ੀਰੀ ਹੈਗਾ ਸ਼ੀਰੀ ਸ਼ੇਰ, ਤੇ ਸ਼ੇਰ ਹੈਗਾ ਜੀ, ਸ਼ੇਰ ਦਾ ਕੰਮ ਕੀ ਹੈ, ਸਾਰੀ ਦਿਹਾੜੀ ਦੇ ਵਿੱਚ ਉਹਨੇ ਬਸ ਸ਼ਿਕਾਰ ਹੀ ਲੱਭਣਾ, ਤੇ ਜੇ ਉਹ ਰੱਜ ਗਿਆ ਤੇ ਫਿਰ ਸ਼ਿਕਾਰ ਮੂਹਰੇ ਭਾਵਾਂ ਛਾਲਾਂ ਮਾਰਦਾ, ਫਿਰ ਉਹ ਕਹਿੰਦਾ ਨੱਚੀ ਜਾ, ਜਦੋਂ ਮੇਰਾ ਹੁਣ ਕੰਮ ਬਣਿਆ, ਹੁਣ ਮੈਂ ਹੁਣ ਮੈਨੂੰ ਕੀ ਲੋੜ ਹੁਣ ਤੇਰੇ ਮਗਰ ਭਰ ਜਾਂਦੀ। ਜਦੋਂ ਭੁੱਖ ਲੱਗੀ ਫਿਰ ਉਹ ਭਾਈ ਦਾ ਤੇ ਭੁੱਖ ਪੂਰੀ ਲੱਗੇ ਦੇਖਦੇ, ਪਰ ਉਹਨੂੰ ਪਤਾ ਜੇ ਪੂਰਾ ਹੀ ਭੁੱਖਾ ਹੋਊਗਾ ਤੇ ਫਿਰ ਤੂੰ ਇਹਨੂੰ ਕੋ ਫੜਿਆ ਜਾਣਾ, ਥੋੜੀ ਸਰੀਰ ਦੀ ਜਾਨ ਹੋਊ ਤੂੰ ਫੜ ਹੋਊ। ਉਹਦਾ ਜੀਵਨ ਸੀ ਖਾਣ ਪੀਣ, ਉਹਦਾ ਦੂਸਰਾ ਕੋਈ ਜੀਵਨ ਹੀ ਨਹੀਂ। ਉਹਨੂੰ ਕੋਈ ਗੱਡੀਆਂ ਕਾਰਾਂ ਟਰੱਕ ਬੱਸਾਂ ਲੀੜੇ ਲਤੇ, ਉਹਨੂੰ ਨਹੀਂ ਕੋਈ ਪੂਛ ਰੰਗਾਉਣ ਦਾ ਸ਼ੌਂਕ ਵੀ ਮੈਂ ਰੰਗ ਕੇ ਪੂਛ ਤੁਰਿਆ ਫਿਰਾਂ, ਤੇ ਕਹਿਣਗੇ ਵੀ ਸ਼ੇਰੀਆਂ ਕਹਿਣ ਵੀ ਸ਼ੇਰ ਹੀ ਆ, ਬਾਕੀ ਉਹਦਾ ਹੀ ਉਹਨੂੰ ਨਹੀਂ ਏਦਾਂ ਦਾ। ਇਹਦੋਂ ਪਹਿਲਾਂ ਬੰਦੇ ਦਾ ਵੀ ਇਹੀ ਸੀ, ਉਹਨਾਂ ਨੇ ਵਿਉਂਤ ਬੰਦੀ ਇਹ ਸੀ ਵੀ ਸ਼ਿਕਾਰ ਫੜੀਏ, ਫਿਰ ਉਹ ਮੰਡਲੀ ਹੋਣ ਲੱਗ ਪਈ, ਪਰਿਵਾਰ ਵੱਖਰੇ ਵੱਖਰੇ ਹੋਣ ਲੱਗ ਪਿਆ, ਤੇ ਉਹਨਾਂ ਦਾ ਵੀ ਕੰਮ ਇਹ ਸੀ ਵੀ ਸ਼ਿਕਾਰ ਫੜੀਏ, ਤੇ ਜੇ ਸ਼ਿਕਾਰ ਮਿਲ ਜਾਂਦਾ ਤੇ ਛਾਲਾਂ ਪੂਰੀਆਂ ਮਾਰਦੇ ਸੀ, ਨਹੀਂ ਤੇ ਘਾਹ ਪੁਛਕਾ ਕੇ ਗੁਜ਼ਾਰਾ ਕਰ ਲੈਂਦੇ ਸੀ। ਫਿਰ ਉਹਨਾਂ ਨੇ ਇੱਕ ਏਦਾਂ ਦੀਆਂ ਕਮਾਲ ਦੀਆਂ ਚੀਜ਼ਾਂ ਦੀਆਂ ਕਾਢਾਂ ਕੱਢੀਆਂ, ਉਹਨਾਂ ਖੋਜਾਂ ਕੱਢੀਆਂ ਵੀ ਸ਼ਿਕਾਰ ਮਗਰ ਛਿੜਾਈ ਹੋਏ ਫਿਰਨੇ, ਕੋਈ ਹੋਰ ਚੀਜ਼ਾਂ ਵੀ ਦੇਖ ਲਈਏ ਜੇ ਤੇ ਜ਼ੋਰ ਘੱਟ ਲੱਗੇ, ਤੇ ਜੜੀਆਂ ਬੂਟੀਆਂ ਖੋਜੀਆਂ, ਕੁਝ ਜ਼ਹਿਰੀਲੇ ਫਲ ਖਾ ਗਿਆ ਮਰ ਗਿਆ ਬੰਦਾ, ਤੇ ਫਿਰ ਉਹ ਸਾਰਿਆਂ ਨੂੰ ਦੱਸਿਆ ਗਿਆ ਵੀ ਆਹ ਫਲ ਨਹੀਂ ਖਾਣਾ। ਫਿਰ ਖਾਨਦਾਨ 'ਚ ਉਹਨਾਂ ਦੇ ਜ਼ੋਰ ਫੜ ਲਿਆ ਕਿ ਇਸ ਫਲ ਨੂੰ ਨਹੀਂ ਖਾਣਾ, ਮਾਵਾਂ ਬੱਚਿਆਂ ਨੂੰ ਦੱਸਦੀਆਂ ਸੀ ਪੁੱਤ ਇਹਨੂੰ ਨਹੀਂ ਖਾਣਾ ਆਹ ਨਹੀਂ ਖਾਣੀ ਜੀ। ਫਿਰ ਵੀ ਨਿਆਣੇ ਸਾਰੇ ਸ਼ਿਦਾਈ ਨਿਆਣੇ ਨਿਆਣੇ ਹੁੰਦੇ ਆ, ਉਹ ਕਹਿੰਦੇ ਮਾਂ ਨੇ ਕਿਹਾ ਨਹੀਂ ਖਾਣਾ, ਨਹੀਂ ਖਾ ਕੇ ਡੇ ਸੀ, ਖਾ ਕੇ ਤੇ ਫਿਰ ਮਰ ਜਾਂਦੇ ਸੀ। ਫਿਰ ਦੂਸਰਿਆਂ ਨੂੰ ਯਕੀਨ ਆਉਂਦਾ ਸੀ ਵੀ ਨਹੀਂ ਉਹ ਵਾਕਿਆ ਮਾਂ ਠੀਕ ਹੀ ਕਹਿੰਦੀ। ਤੇ ਫਿਰ ਜੜੀਆਂ ਬੂਟੀਆਂ ਦਾ ਪਤਾ ਹੁੰਦਾ ਸੀ, ਤੇ ਹੌਲੀ 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 ਉਹਨਾਂ ਨੂੰ ਉਹਨਾਂ ਦਾ ਸੀਮਤ ਸੀ ਖਾਣ ਤੱਕ, ਬੰਦੇ ਦੀ ਜ਼ਿੰਦਗੀ ਜੀਵਨ ਜਾਨਵਰ ਵਾਂਗ ਸੀ, ਖਾ ਲਿਆ ਤੇ ਸੌਂ ਗਏ ਤੇ ਖਾ ਲਿਆ। ਇੱਥੋਂ ਦਾ ਕੀ ਸੀ ਉਹਨਾਂ ਦਾ ਸਾਰੀ ਮਿਹਨਤ ਸਾਰਾ ਜ਼ੋਰ ਇਸ ਕੰਮ ਕੀ ਸੀ ਕਿ ਖੁਰਾਕ ਹੋਵੇ ਸਾਡੇ ਕੋਲ ਖਾਣ ਲਈ, ਹੋਰ ਕੋਈ ਹੋਰ ਮਕਸਦ ਨਹੀਂ। ਬਾਅਦ ਦੇ ਵਿੱਚ ਇਨਸਾਨ ਦੀ ਤਰੱਕੀ ਹੁੰਦੀ 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 ਹੁੰਦੀ, ਹੁਣ ਤੋਂ ਅੱਜ ਦਾ ਇਨਸਾਨ ਵੇਖ, ਅੱਜ ਦਾ ਇਨਸਾਨ ਰੋਟੀ ਤੋਂ ਕੋਈ ਨਹੀਂ ਭੁੱਖਾ ਮਰਦਾ, ਪਰ ਖੁਆਇਸ਼ਾਂ ਦਾ ਭੁੱਖਾ ਉਹ ਕਦੇ ਕਦੇ ਕਿਤੇ ਜਾਂਦਾ, ਕਦੇ ਕੁੱਖ ਕਰਦਾ, ਕਦੇ ਕੁੱਖ ਕਰਦਾ, ਕਦੇ ਉਹ ਕਿਸ਼ਤਾਂ ਫੜ ਲੈਂਦਾ, ਕਿਸ਼ਤਾਂ ਦੀਆਂ ਚੀਜ਼ਾਂ ਲੈ ਲੈਂਦਾ, ਕਦੇ ਉਹ ਨਗਦ ਲੈ ਲੈਂਦਾ, ਕਦੇ ਉਹ ਕੁੱਖ ਕਰ ਲੈਂਦਾ। ਮੈਨੂੰ ਸਮਝ ਨਹੀਂ ਆਉਂਦੀ ਅੱਜ ਦਾ ਇਨਸਾਨ ਦੇ ਵਿੱਚ ਵੇਖ ਲਾ ਵੀ ਕਿੰਨੀਆਂ ਖੁਆਇਸ਼ਾਂ। ਉਹ ਇਨਸਾਨ ਜਿਹਦੀ ਖੁਆਇਸ਼ ਹੀ ਭੋਜਨ ਸੀ ਤੇ ਅੱਜ ਦਾ ਇਨਸਾਨ, ਹਾਲਾਂਕਿ ਅਸੀਂ ਇਨਸਾਨ ਦੀ ਜੂਨ ਦੇ ਵਿੱਚ ਪੈ ਹੀ ਬਾਅਦ ਦੇ ਵਿੱਚ, ਪਹਿਲਾਂ ਤੇ ਮਤਲਬ ਜਾਨਵਰ ਵਾਲੀ ਸੀ ਵੀ ਖਾ ਲਿਆ ਤੇ ਸੌ ਲਿਆ ਤੇ ਖਾ ਲਿਆ ਸੌ ਲਿਆ, ਪਰ ਉਸ ਤੋਂ ਬਾਅਦ ਆ ਕਈ ਰਾਹ ਜਿਹੜੇ ਨਿਕਲੇ ਉਹਦੇ ਵਿੱਚ। ਇਨਸਾਨ ਕੁਝ ਆਪਣੇ ਆਪ ਜਦੋਂ ਖਾਂਦਾ ਪੀਂਦਾ ਤਾਂ ਆਰਾਮ ਕਰਦਾ ਸੀ, ਕੁਝ ਸੋਚਦਾ ਸੀ, ਉਹਦੇ ਦਿਮਾਗ 'ਚ ਸ਼ਿਕਾਰ ਹੀ ਰਹਿੰਦਾ ਸੀ ਵੀ ਕਿੱਦਾਂ ਫੜੀਏ, ਕਿੱਦਾਂ ਕੀ ਵਿਉਂਤਾਂ ਬਣਾਉਂਦਾ ਸੀ, ਫਿਰ ਉਹਨੇ ਹਥਿਆਰ ਕੜੇ ਉਹਨੂੰ ਕੋਈ ਕੋ ਕੀਤਾ। ਅੱਜ ਵੀ ਇਨਸਾਨ ਵਿਉਂਤੇ ਬਣਾਉਂਦਾ, ਕਿਹੜਾ ਕੰਮ ਕਰੀਏ ਜੇ ਕਿਉਂ ਮੁਨਾਫਾ, ਕਿਹਦੇ 'ਚੋਂ ਜ਼ਿਆਦਾ ਪੈਸੇ ਹੋ ਸਕਦੇ, ਕਿਹੜੇ ਮੁਲਕ ਜਾਈਏ ਜਿੱਥੇ ਪੈਸਾ ਜ਼ਿਆਦਾ, ਤਾਂ ਕਿਹੜੇ ਇਨਸਾਨ ਨਾਲ ਜਾਰੀ ਪਾਈਏ ਜਿੱਥੋਂ 4 ਰੁਪਈਏ ਜੀ ਉਹਨੂੰ, ਜਾਂ ਹਰ ਚੀਜ਼ ਦੇ ਵਿੱਚ ਉਹ ਮੁਨਾਫਾ ਫਿਰ ਉਹ ਲੱਭਣ ਲੱਗ ਜਾਂਦਾ। ਅੱਜ ਦਾ ਇਨਸਾਨ ਵਪਾਰ ਸਾਧੂਆਂ ਨੇ ਸੰਤਾਂ ਨੇ ਪੀਰਾਂ ਫਕੀਰਾਂ ਨੇ ਫਿਰ ਇੱਕ ਵੱਖਰਾ ਰਾਹ ਲੱਭਿਆ। ਉਹ ਕਹਿੰਦੇ ਵੀ ਠੀਕ ਆ ਅਸੀਂ ਪਹਿਲਾਂ ਮਾੜੇ ਕਮਲੇ ਸੀ, ਨਹੀਂ ਸੀ ਸਿਆਣੇ, ਜਾਨਵਰਾਂ ਵਾਂਗੂ ਖਾਣ 'ਤੇ ਨਿਰਭਰ ਸੀ, ਫਿਰ ਦੂਸਰੀ ਵਾਰ ਇਹ ਖੁਆਇਸ਼ਾਂ 'ਤੇ ਨਿਰਭਰ ਹੋਗਾ, ਉਹ ਵੀ ਕਮਲੇ ਸਿਆਣੇ ਹੀ ਆ, ਉਹ ਬਾਲੇ ਵੀ ਨਹੀਂ ਸਿਆਣੇ। ਅਸਲ ਸਿਆਣੇ ਉਹ ਆ ਵੀ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਇੱਕ ਰਾਸਤਾ ਜਿਹੜਾ ਆਨੰਦ ਦਾ, ਜਿਹਦੇ ਲਈ ਭੱਜੇ ਫਿਰਨੇ, ਜਿਹਦੇ ਲਈ ਅਸੀਂ ਉੜੇ ਫਿਰਨੇ, ਜਿਹਦੇ ਲਈ ਅਸੀਂ ਤਰਲੋ ਮੱਛੀ ਹੋਏ, ਹਰ ਚੀਜ਼ ਦੇ ਵਿੱਚ ਆਨੰਦ ਹੀ ਇਨਸਾਨ 'ਚ ਆਉਂਦਾ, ਖਾਣ 'ਚ, ਪੀਣ 'ਚ, ਦੇਖਣ 'ਚ, ਛੂਹਣ 'ਚ, ਨੱਚਣ 'ਚ, ਜਾਉਣ 'ਚ, ਹਰ ਚੀਜ਼ 'ਚ ਆਨੰਦ 'ਚ ਆਉਂਦਾ। ਪਰ ਉਹਨਾਂ ਨੇ ਕਿਹਾ ਵੀ ਇਹ ਮਤਲਬ ਇਸ ਚੀਜ਼ਾਂ ਦਾ ਭੋਗ ਭੋਗ ਕੇ ਅਸੀਂ ਆਨੰਦ ਲੱਭਦੇ, ਮਿਲਦੀ ਖੁਸ਼ੀ ਆ, ਮਿਲਦਾ ਆਨੰਦ ਨਹੀਂ। ਫਿਰ ਉਹਨਾਂ ਨੇ ਆਨੰਦ ਦੀਆਂ ਕਈ ਅਵਸਥਾ ਦੱਸੀਆਂ, ਮਨ ਕਿਵੇਂ ਕੰਮ ਕਰਦਾ, ਮਨ ਫਿਰ ਉਹਨਾਂ ਆਪਣੀਆਂ ਖੋਜਾਂ ਕੱਢ ਕੇ ਕੁਝ ਗ੍ਰੰਥ ਲਿਖੇ, ਕੁਝ ਸਿੱਖਿਆਵਾਂ ਦਿੱਤੀਆਂ, ਕੁਝ ਸਮਝਾਇਆ ਇਨਸਾਨ ਨੂੰ, ਕਿਉਂਕਿ ਦੱਸਿਆ ਤਾਂ ਜਾ ਸਕਦਾ ਸੀ ਲਿਖ ਕੇ ਜਾਂ ਬੋਲ ਕੇ, ਤਾਂ ਹੁਣ ਜੋ ਚਿਰ ਦੁਨੀਆਂ ਦਾ ਬੰਦਾ ਚਲੇ ਜਾਂਦਾ ਉਹ ਬੋਲ ਕੇ ਤਾਂ ਦੱਸ ਨਹੀਂ ਸਕਦਾ, ਫਿਰ ਉਹਨਾਂ ਦੀਆਂ ਲਿਖਤਾਂ ਬੋਲਦੀਆਂ ਨੇ ਵੀ ਆਹ ਗੱਲ ਇੱਦਾਂ, ਆਹ ਗੱਲ ਇੱਦਾਂ, ਇਹਨੂੰ ਇੱਦਾਂ, ਉਹਨੂੰ ਉੱਦਾਂ, ਫਿਰ ਉਸ ਤੋਂ ਤਜਰਬਾ। ਹੁਣ ਆਯੁਰਵੇਦ ਜਿਹੜਾ ਕਿੰਨੇ ਪੁਰਾਣੇ ਜਿਹੜੇ ਆ ਉਹ ਰਿਸਰਚਾਂ ਕਰਕੇ ਉਹਨਾਂ ਨੇ ਕੁਝ ਬਣਾਇਆ, ਜਿਹੜੀਆਂ ਕਿ ਕੁਦਰਤ ਦੇ ਵਿੱਚ ਪ੍ਰਕਿਰਤੀ ਦੇ ਵਿੱਚ ਐਸੇ ਜੜੀਆਂ ਬੂਟੀਆਂ ਜਿਹਨਾਂ ਦੇ ਉਹਨਾਂ ਨੇ ਹਜ਼ਾਰਾਂ ਵਾਰ ਉਹ ਤਜਰਬੇ ਕਰਕੇ ਫਿਰ ਉਹਨਾਂ ਨੇ ਲਿਖਿਆ ਵੀ ਅਸੀਂ ਚਲੇ ਵੀ ਗਏ ਇਹਦਾ ਰਿਕਾਰਡ ਜਿਹੜਾ ਉਹ ਦੁਨੀਆਂ ਕੋਲ ਰਵੇ ਤਾਂ ਕਿ ਉਹ ਕਿਸੇ ਵੀ ਸਮੇਂ ਜੇ ਰੋਗੀ ਹੋਵੇ ਤੇ ਇਹਦਾ ਇਲਾਜ ਕੀਤਾ ਜਾ ਸਕੇ। ਕਿਉਂਕਿ ਪਹਿਲਾਂ ਮੈਂ ਦੱਸਿਆ ਹਰ ਚੀਜ਼ ਨੂੰ ਖਾ ਕੇ ਦੇਖਿਆ ਗਿਆ, ਜਿਹਦੇ ਨਾਲ ਮਰੇ ਉਹਨੂੰ ਕਿਹਾ ਗਿਆ ਵੀ ਜ਼ਹਿਰ ਆ, ਜਿਹਦੇ ਨਾਲ ਬਚੇ ਉਹਨੂੰ ਕਿਹਾ ਗਿਆ ਵੀ ਇਹ ਅੰਮ੍ਰਿਤ ਆ, ਇਹ ਬਚਾਊ ਆ। ਜਿਹਦੇ ਨਾਲ ਢਿੱਡ ਭਰਿਆ, ਸਵਾਦ ਲੱਗਾ, ਮੂੰਹ ਨੂੰ ਰਸ ਆਇਆ, ਉਹਨੂੰ ਕਿਹਾ ਗਿਆ ਵੀ ਇਹ ਖਾਣ 'ਚ ਸ਼ਾਮਿਲ ਕਰ ਲਓ। ਜਿਹੜੇ ਕੜੱਤਣ ਲੱਗੇ, ਨਾ ਉਹਨਾਂ ਮਰਿਆ ਨਾ ਜੀਂਦਾ, ਨਾ ਉਹ ਸਵਾਦ ਨਾ ਬੇਸਵਾਦ, ਉਹਨੂੰ ਕਿਹਾ ਕਿ ਪੈਰਾ ਕਰਦਾ ਵੀ ਇਹ ਕਿਸੇ ਕੰਮ ਨੂੰ। ਇਸ ਤਰੀਕੇ ਦੇ ਨਾਲ ਬੰਦੇ ਦੀਆਂ ਜਿਹੜੀਆਂ ਪੀੜ੍ਹੀਆਂ ਦਰ ਪੀੜ੍ਹੀਆਂ ਜਿਹੜੀਆਂ ਸਾਚੀਆਂ ਕਰ ਕਰ ਕਰਕੇ ਕੁਝ ਤਜਰਬੇ ਬਣੇ, ਉਹਨਾਂ ਤਜਰਬਿਆਂ ਦੇ ਵਿੱਚੋਂ ਇੱਕ ਅਨੁਭਵ ਬਣਿਆ, ਉਹਨਾਂ ਅਨੁਭਵਾਂ ਦੇ ਵਿੱਚੋਂ ਇਨਸਾਨ ਸਿੱਖ ਕੇ ਆਪਣੇ ਰਾਹ ਨੂੰ ਚੁਣਦਾ। ਉਹ ਸਾਰੇ ਤਜਰਬੇ ਜਾਣ ਦੇ ਬਾਵਜੂਦ ਵੀ ਰਾਹ ਨਾ ਚੁਣੀਏ ਤਾਂ ਫਿਰ ਉਸ ਮਨੁੱਖ ਨੂੰ ਬਸ ਕੀ ਕਹਿੰਦੇ ਜੀ। ਉਦੋਂ ਫਿਰ ਜੇ ਮੰਨ ਲਓ ਸਭ ਕੋਲ ਪਹਿਲਾਂ ਤਾਂ ਜਾਣਦੇ ਹੀ ਨਹੀਂ ਸੀ, ਕਿਉਂਕਿ ਇਨਸਾਨ ਜਾਣਦਾ ਨਹੀਂ ਵੀ ਆਹ ਚੀਜ਼ ਖਾਏ ਤੇ ਮਰਾਂਗੇ ਕਿ ਜੀਂਦੇ ਰਹਾਂਗੇ। ਉਹਨੂੰ ਖਾ ਲਏ ਮਰ ਗਿਆ ਤੇ ਕਿਹਾ ਗਿਆ ਭਾਈ ਕੋਈ ਗੱਲ ਨੀ, ਇਹਨੇ ਤਜਰਬਾ ਕੀਤਾ, ਬਾਕੀਆਂ ਦੀ ਜਾਨ ਬਚਾ ਗਿਆ, ਉਹ ਨਾ ਇਹ ਫਲ ਨੂੰ ਖਾਣਗੇ। ਉਹਨੂੰ ਵੀ ਸ਼ਹੀਦੀ ਉਹਨੂੰ ਸ਼ਹਾਦਤ ਦਿੱਤੀ ਇਹਨੇ ਦੂਸਰੇ ਪਰਿਵਾਰ ਲਈ, ਉਹਨੂੰ ਪੂਜਿਆ ਗਿਆ, ਉਹਨੂੰ ਮੰਨਿਆ ਗਿਆ, ਉਦੋਂ ਸਮੇਂ ਸੀ ਵੀ ਇਹਨੇ ਸਾਡੇ ਲਈ ਕੁਰਬਾਨੀ ਕਰਤੀ, ਆਪ ਗਿਆ ਪਰ ਇਹਨੇ 100-150 ਜਿਹੜਾ ਕਬੀਲਾ ਸਾਡਾ ਬਚਾਇਆ, ਇਸ ਫਲ ਨੂੰ ਖਾਣਾ ਨੇ। ਪਰ ਜੇ ਹੁਣ 150 ਜਾਣ ਡਿਆ ਵੀ ਇਹਨੂੰ ਖਾਏ ਤੇ ਨੁਕਸਾਨ ਆ ਤੇ ਫਿਰ ਵੀ ਕਹਿੰਦੇ ਖਾਵਾਂਗੇ। ਉਹ ਨਸ਼ੇ ਪੱਤੇ ਜੋ ਕਾਮ ਕ੍ਰੋਧ ਮੋਹ ਲੋਭ ਹੰਕਾਰ ਇਹ ਸਾਰੀਆਂ ਇਹ ਚੀਜ਼ਾਂ ਗੁਰੂਆਂ ਫਿਰ ਕਿਹਾ ਵੀ ਇਸ ਤੋਂ ਬਚਿਓ, ਅਸੀਂ ਇਹਨੇ ਚਾ ਕੇ ਹਟਣੀ ਆ। ਫਿਰ ਜੋ ਮਰਜ਼ੀ ਹੋਵੇ ਤੇ ਮਗਰੋਂ ਫਿਰ ਉਹਨਾਂ ਦੇ ਤਜਰਬੇ ਅਨੁਭਵ ਜਿਹੜੇ ਆ ਉਹਨਾਂ ਦੀਆਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਐਕਸਪੈਰੀਮੈਂਟ ਹੋਇਆ ਨੂੰ ਦੇਖਿਆ, ਜੋ ਜ਼ਿੰਦਗੀ ਦੇ ਵਿੱਚ ਵਾਪਰੀਆਂ ਘਟਨਾਵਾਂ ਨੂੰ ਦੇਖਿਆ, ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਅਸੀਂ ਉਹਦਾ ਲਾਹਾ ਲੈ ਸਕੇ ਨਹੀਂ ਉਸ ਹਿਸਾਬ ਨਾਲ ਨਹੀਂ ਜਿਸੇ ਦਾ ਲੱਗਦਾ ਜੀ। ਇਹਦੇ ਰਾਜ ਹੈ ਤੇ ਇਹ ਲਾਹਾ ਹੀ ਉੱਧਰ ਲੈਣ ਲੱਗ ਪਿਆ ਨਾ ਗੁਰਦੁਆਰਾ, ਉਦੋਂ ਸਾਨੂੰ ਸਮਝ ਲੈਣੀ ਹੈ ਵੀ ਇਹ ਸਭ ਚੀਜ਼ਾਂ ਮਤਲਬ ਜੋ ਜਿਹਦੇ ਚੱਕਰਾਂ 'ਚ ਆਪਾਂ ਅੱਗੇ ਫਿਰਨੇ ਹਾਂ, ਹਰ ਚੀਜ਼ ਜਿਹੜੀ ਹਰ ਖੁਆਇਸ਼ ਸਾਡੀ ਜਿਹੜੀ ਨਵੀਂ ਉਤਪੁਰ ਹੋ ਰਹੀ ਹੈ ਇਹ ਸਾਨੂੰ ਮੌਤ ਵੱਲ ਨੂੰ ਚਲੀ ਜਾ ਰਹੀ ਹੈ, ਜ਼ਿੰਦਗੀ ਵੱਲ ਨੂੰ। ਇਸ ਕਰਕੇ ਸਾਰੀਆਂ ਚੀਜ਼ਾਂ ਦੁੱਖ ਵੱਲ ਨੂੰ ਨਹੀਂ ਜਾਣਗੀਆਂ, ਰੱਬ ਦਾ ਨਾਮ ਜਿਹੜਾ ਸੁੱਖ ਵੱਲ ਨੂੰ ਜਾਊਗਾ, ਕਿਉਂਕਿ ਉਹ ਆਪਾਂ ਬਾਣੀ ਦੇ ਵਿੱਚ ਸੁਣਦੇ ਸਰਵਣ ਕਰਦੇ ਹਾਂ ਨਾ, ਉਹ ਸਾਰੇ ਜ਼ਿੰਦਗੀ ਦੇ ਤਜਰਬੇ ਦੇ ਨਿਚੋੜ ਆ। ਸੁਣੋਗੇ ਤੇ ਸਾਨੂੰ ਪਤਾ ਲੱਗੂਗਾ ਵੀ ਆਹ ਚੀਜ਼ ਸਾਡੇ ਲਈ ਫਾਇਦੇ ਆ, ਆਹ ਨੁਕਸਾਨ ਆ, ਇਹਦਾ ਆਹ ਲਾਭ, ਇਹਦਾ ਆਹ ਲਾਭ। ਫਿਰ ਇਨਸਾਨ ਨੂੰ ਥੋੜ੍ਹਾ ਥੋੜ੍ਹਾ ਪਤਾ ਲੱਗਣ ਲੱਗਦਾ, ਨਹੀਂ ਉਹਦਾ ਪਤਾ ਲੱਗ ਸਕਦਾ ਨਹੀਂ ਜੀ। ਬਾਕੀ ਜ਼ਿੰਦਗੀ ਹਰ ਬੰਦੇ ਦੀ ਆਪਣੀ ਆਪਣੀ ਹੈ, ਆਪਣੇ ਆਪਣੇ ਅਨੁਸਾਰ ਜੀਂਦਾ ਜੀ ਉਹ ਜੀਣੀ ਵੀ ਚਾਹੀਦੀ ਆ, ਪਰ ਕੁਝ ਗੱਲਾਂ ਦਾ ਖਿਆਲ ਰੱਖ ਕੇ ਜੀਣਾ ਚਾਹੀਦਾ। ਇਹਨੇ ਵੀ ਬਿਲਕੁਲ ਉਹ ਭਗਵਾਂ ਵੇਸ ਤੇ ਚੱਲ ਚਲੋ ਜੰਗਲਾਂ ਵੱਲ ਨੂੰ ਤੇ ਛੱਡੋ ਸਾਰਾ ਕੁਛ, ਇੱਦਾਂ ਨਹੀਂ। ਜੀਵਨ ਦੇ ਵਿੱਚ ਸਾਰਾ ਕੁਛ ਭੋਗਦੇ, ਸਾਰਾ ਕੁਛ ਹੁੰਦੇ ਹੋਏ, ਜਿਵੇਂ ਉਹ ਉਦਾਹਰਣ ਦੇ ਕਮਲ ਦਾ ਬੂਟਾ ਚਿੱਕੜ 'ਚ ਰਹਿ ਕੇ ਵੀ ਉਹ ਕਿੰਨਾ ਸਾਫ਼ ਸੁਥਰਾ ਰਹਿੰਦਾ। ਇੱਦਾਂ ਇਨਸਾਨ ਸਾਰੀਆਂ ਖੁਆਇਸ਼ਾਂ ਸਾਰੀਆਂ ਚੀਜ਼ਾਂ 'ਚ ਰਹਿੰਦੇ ਰੁਹਾਨ ਵੀ ਇਹਨਾਂ ਤੋਂ ਉੱਪਰ ਤਰਦਾ ਰਹਿ ਸਕਦਾ, ਡੁੱਬਦਾ ਨਹੀਂ, ਨਾ ਉਹ 'ਚ ਗੰਦਗੀ ਪੈਂਦੀ, ਨਾ ਉਹ ਡੁੱਬਦਾ, ਨਾ ਉਹ ਬਦਸੂਰਤੀ ਬਣਦਾ। ਇੱਦਾਂ ਇਨਸਾਨ ਵੀ ਰਵੇ ਨਾਲ ਜੀ। ਲਤਾ ਜੀ ਪ੍ਰੋਗਰਾਮ ਦਾ ਜਿਹੜਾ ਸਮਾਂ ਹੋ ਗਿਆ ਜੀ, ਕਥਾ ਹੀ ਮੋਗਾ ਜੀ, ਹਾਂਜੀ ਕਥਾ ਹੀ ਮੋਗੀ ਤੇ ਮਲਕੀਤ ਲਾਲ ਚੰਦ ਜਮਲੇ ਜੱਟ ਦਾ ਜਿਹੜਾ ਗੀਤ ਫਿਰ ਉਹਨੇ ਕਹਿੰਦੇ ਸਿੰਘ ਜੀ ਹੋਰਾਂ ਨੂੰ ਸੁਣਾ ਦੋ, ਉਮੀਦ ਤੇ ਕਰਨੇ ਆ ਵੀ ਉਹ ਸੁਣਦੇ ਹੋਣਗੇ, ਤਾਂ ਜੇ ਨਹੀਂ ਵੀ ਸੁਣਦੇ ਤੇ ਤਾਂ ਵੀ ਉਹਨਾਂ ਨੂੰ ਸੁਣਾ ਦੇ ਮੇਰਾ ਪੁੱਤ। ਮਲਕੀਤ ਗੀਤ ਸੁਣਾ ਹਰ ਚੀਜ਼ ਬਣਾਉਟੀ ਆ ਮਿੱਤਰ, ਨਾਲੇ ਗੱਲ ਐਨ ਢੁਕਦੀ ਹੋਈ ਤੇ ਕੱਲ ਨੂੰ ਫਿਰ ਹੁਣ ਆਪਾਂ ਮਿਲਾਂਗੇ, ਮਾਰ ਕੇ ਛਾਲਾ ਆ ਜਾਵਾਂਗੇ ਬੇਪਰਵਾਹ ਹੋਣ ਕੇ। ਅੱਜ ਸਾਨੂੰ ਮਲਕੀਤ ਨੂੰ ਦੇ ਦਿਓ ਆਇਤ, ਮਲਕੀਤ ਨੂੰ ਤੁਹਾਨੂੰ ਪਹਿਲਾਂ ਹੀ ਆਇਤ ਦਿੱਤੀ ਜਾਂਦਾ ਹੀ ਨਫਾ ਹੁੰਦਾ। ਪਿਆਰੇ ਦੋਸਤੋ ਕੱਲ ਨੂੰ ਫਿਰ ਮਿਲਦੇ ਹਾਂ, ਆਪਣਾ ਖਿਆਲ ਰੱਖਿਆ, ਰੱਬ ਰੱਖਿਆ।
ਬਣਾਉਟੀ ਬਣ ਗਈ ਏ, ਹਰ ਚੀਜ਼ ਬਣਾਉਟੀ ਬਣ ਗਈ ਏ, ਕਿਸੇ ਸ਼ਹਿ ਵਿੱਚ ਅਸਲੀ ਰਾਤ ਕੋਈ ਨਹੀਂ ਹਰ ਚੀਜ਼ ਬਣਾਉਤੀ ਬਣ ਗਈਏ ਹਰ ਚੀਜ਼ ਬਣਾਉਤੀ ਬਣ ਗਈਏ ਪੁੰਨ ਲੱਖਾਂ ਚੋ ਕੋਈ ਕਰਦਾ ਏ ਪਾਪਾਂ ਦੀ ਗਿਣਤੀ ਵੱਧ ਗਈ ਮੈਥੋਂ ਗਿਣ ਕੇ ਦੱਸਿਆ ਨਹੀਂ ਜਾਂਦਾ ਹਰ ਪਾਸੇ ਹੀ ਹੋ ਹੱਦ ਗਈ ਤੰਗ ਕੋੜ ਕਰਬ ਨੇ ਕੀਤਾ ਤੰਗ ਕੋੜ ਕਰਬ ਨੇ ਕੀਤਾ ਬਿਨ ਰੋਗੋ ਦਿਸਦੀ ਨੱਚ ਕੋਈ ਨਹੀਂ ਹਰ ਚੀਜ਼ ਬਣਾਉਤੀ ਬਣ ਗਈਏ ਓ ਹਰ ਚੀਜ਼ ਬਣਾਉਤੀ ਬਣ ਗਈਏ ਕੱਟਦੀ ਦਾ ਪਹਿਰਾਇਆ ਮੁਨਸਬ ਦੇ ਦਿਲ ਚੋਇਆ ਦਿਲ ਗਿਆ ਹਰ ਮਨ ਚ ਕਦੂਰਤ ਵੜ ਗਈ ਹੈ ਇਨਸਾਨ ਮਾਨੋ ਬਦਲ ਗਿਆ ਅਸਲੀਅਤ ਕਿਧਰੇ ਲੁਕ ਗਈ ਹੈ ਅਸਲੀਅਤ ਕਿਧਰੇ ਲੁਕ ਗਈ ਹੈ ਜਿਸ ਦੀ ਹੁਣ ਪੈਂਦੀ ਦੱਸ ਕੋਈ ਨਹੀਂ ਹਰ ਚੀਜ਼ ਬਣਾਉਤੀ ਬਣ ਗਈ ਹੈ ਹਰ ਚੀਜ਼ ਬਣਾਉਤੀ ਬਣ ਗਈ ਹੈ ਜਿੱਥੇ ਨੂਰ ਕੁਦਰਤੀ ਵਸਦਾ ਉੱਥੇ ਸਮਝੋ ਰਹਿਮਤ ਰੱਬ ਦੀ ਜੋ ਚੰਗੇ ਕਰਮ ਕਮਾਉਂਦਾ ਉਸੇ ਨੂੰ ਜੰਨਤ ਲੱਭਦੀ ਕਰਨੀ ਕਰ ਯਮਲਾ ਮਿਲ ਜਾਏਗਾ ਕਰਨੀ ਕਰ ਯਮਲਾ ਮਿਲ ਜਾਏਗਾ ਬਿਨ ਕੀਤੇ ਚੱਲਣਾ ਬਸ ਕੋਈ ਨੀ ਹਰ ਚੀਜ਼ ਬਣਾਉਤੀ ਬਣ ਗਈਏ ਓ ਹਰ ਚੀਜ਼ ਬਣਾਉਤੀ ਬਣ ਗਈਏ ਓ ਹਰ ਚੀਜ਼ ਬਣਾਉਤੀ ਬਣ ਗਈਏ ਓ ਹਰ ਚੀਜ਼ ਬਣਾਉਤੀ ਬਣ ਗਈਏ
ਜਿਹੜਾ ਕੁਝ ਨਾ ਕਹੇ ਸਿਰਫ ਉਹੀ ਆਲਸੀ ਨਹੀਂ ਹੁੰਦਾ ਜਿਹੜਾ ਆਪਣੇ ਕੰਮ ਨੂੰ ਹੋਰ ਵੀ ਚੰਗੀ ਤਰ੍ਹਾਂ ਕਰ ਸਕਦਾ ਹੋਵੇ ਪਰ ਨਾ ਕਰੇ ਉਹ ਵੀ ਆਲਸੀ ਹੀ ਹੁੰਦਾ ਹੈ ਵਿਚਾਰ ਸੁਕਰਾਤ ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ
ਤੇਰੀ ਠੋਡੀ ਵਾਲੇ ਦਿਲ ਤੇ ਬਣ ਜਾਵੇ ਗੱਲ ਬੇਬੀ ਕੱਲੀ ਕਦੇ ਮਿਲ ਜੇ ਗੋਰੀ ਤੋਣ ਨੂੰ ਨੀ ਤੇਰੇ ਜੱਟ ਗਾਨੀ ਲੈ ਦੇ ਸੂਹੇ ਬੱਲਾਂ ਵਿੱਚੋਂ ਲਾਵੀ ਤਾਂ ਬੋਲ ਬੱਲੀਏ
ਮਨ ਮੇਰੇ ਗੁਰ ਕੀ ਸਿੱਖ ਸੁਨਿਜ ਹਰਿ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰ ਰਸ ਬੀਜੈ ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ ਹਾਂ ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ। ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਂਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਉਹ ਬਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘ ਆਓ। ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04253-51100 ਤੇ।
PSD Renovation Melbourne.
मामा मामा मैंने इस पार्टी में ना लहंगा ही डालना है।
ओहो अब ये विश कहाँ से पूरी करूँ, यहाँ पे कहाँ मिलेंगे किड्स फैशन क्लोथिंग।
बस इन्नी जी विश, चलो फिर चलते हैं HK Kids।
HK Kids ह्यूज रेंज ऑफ किड्स ट्रेडिशनल एंड वेस्टर्न वियर, बढ़िया क्वालिटी ते किफायती दामा विच, किसी भी साइज दे, किसी भी डिजाइन दे, किसी भी कलर दे ते किसी भी रेंज दे, ट्रेडिशनल एंड वेस्टर्न वियर। तुसी सानू साडे फेसबुक पेज ते फॉलो भी कर सकदे हो HK Kids।
HK Kids जो की डील कर देने स्टाइलिश ज्वेलरी विच भी फॉर एनी ओकेजन। जानकारी ले तुसे कॉल कर सकदे हो जितेंद्र सिंह जी नु 448-586-3140 या 451-909-0053 या तुसे विजिट भी कर सकदे हो 73 कंटेम्पो बुलवर्ड वॉलेट 3750 मेलबर्न। काफे नाम याद रखियो
HK Kids।
आ रहे ने हौसले बुलंद दिलजीत दोसांझ, सोनम बाजवा एंड शहनाज गिल। हौसला रख,
मैनु प्यार किता सी, इन्ने मेरे नाल आ किता,
ए मैं प्यार ही किता जी।
Diljit Dhind and Diljit Dosanjh presents a unique, pleasing romantic comedy, Hausla Rakhte.
Bye, Daddy!
Daddy, kya ke tu Daddy ko walana kaise din? Tenu kinni yaar kya bar veera kana kare Daddy kana?
Aunda janda ya khidde na marve zalma.
Distribution by White Hill Studios. 15 October ton tuhaadi nazdeeki cinema kara vich. Hausla Rakhte.
Tusi sun rahe ho apna Harman Radio. 24 घंटे 7 दिन ऑस्ट्रेलिया दा पहला पंजाबी रेडियो हर्मन रेडियो 24 घंटे 7 दिन
हर्मन रेडियो
दुनिया भर विच सुने जान वाले हर्मन रेडियो ऑस्ट्रेलिया नाल जुड़े सारे श्रोतियां नू दलजीत सिंह वालों गुरफति प्रवान होवे। वाहेगुरु जी का खालसा, वाहेगुरु जी की फतेह। सिडनी समय अनुसार शाम दे 5 बज चुके ने ते हुण समां है श्री दरबार साहिब तों आए